ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ, ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808080506, USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਸਭ ਦਾ, ਜੋ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੁਬਾਹ ਦੇ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ। ਸੋ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਬੜੀ ਬਖੂਬੀ ਸੇਵਾ ਨਿਭਾਉਂਦੇ ਆ, ਨਿਭਾ ਰਹੇ ਨੇ। ਗੁਰਬਾਣੀ ਵਿਚਾਰ ਦੇ ਵਿੱਚ ਸਹਿਜ ਪਾਠ ਚੱਲ ਰਹੇ ਨੇ, ਸੋ ਸਾਰੀਆਂ ਸੰਗਤਾਂ ਦਾ, ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਫੋਲੋ ਕਰ ਰਹੇ ਨੇ ਅਤੇ ਇਹ ਪੋਡਕਾਸਟ ਦੇ ਵਿੱਚ ਵੀ ਉਪਲਬਧ ਨੇ। ਸੋ ਤੁਸੀਂ ਪਾਠ ਸ਼ੁਰੂ ਤੋਂ ਪੋਡਕਾਸਟ ਸੀਰੀਜ਼ 'ਚੋਂ ਕਰ ਸਕਦੇ ਹੋ। ਜੀ ਆਇਆਂ ਨੂੰ ਵੈਲਕਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਆਓ ਫਿਰ ਅਸੀਂ ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 16 ਜਨਵਰੀ ਹੋ ਚੁੱਕੀ ਹੈ, 2021 ਸੰਨ ਚੱਲ ਰਿਹਾ। ਸੁਬਾਹ ਦੇ 8:02 ਸ਼ਨਿਚਰਵਾਰ ਦੇ ਹੋ ਗਏ ਨੇ ਸਿਡਨੀ ਸਮੇਂ ਦੇ ਮੁਤਾਬਿਕ। ਬ੍ਰਿਸਬਨ ਦੇ ਵਿੱਚ 7:02, ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ 5:02 ਤੜਕੇ ਦੇ ਨੇ। ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ ਹੈ, ਜਿੱਥੇ ਮੋਰਚਾ ਲੱਗਾ ਹੋਇਆ 2:32 ਹੈ। ਲੰਡਨ ਦੇ ਵਿੱਚ ਹਜੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ, 9:02 ਹੋਏ ਨੇ। ਸ਼ੁੱਕਰਵਾਰ ਅਤੇ ਤਰੀਕ 15 ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:02 ਹੈ। ਵੈਨਕੂਵਰ ਅਤੇ LA ਦੇ ਵਿੱਚ 1:02 ਨੇ। ਸੋ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਚੰਗਾ ਲੱਗਦਾ ਤੁਸੀਂ ਸੁਨੇਹਾ ਸਾਡੇ ਤੱਕ ਕੱਪੜ ਦਾ ਕਰੋ, ਭੇਜੋ। ਟੈਲੀਗ੍ਰਾਮ ਜਿਹੜੀ ਕਿ ਬਹੁਤ ਹੀ ਪਾਪੂਲਰ ਐਪ ਬਣ ਚੁੱਕੀ ਹੈ ਹੁਣ, ਬਹੁਤ ਦੇਰ ਪਹਿਲਾਂ ਅਸੀਂ ਟਰੱਸਟ ਕੀਤਾ ਸੀ ਇਸ ਐਪ ਦੇ, ਔਰ ਬੜੀ ਪਾਪੂਲਰ ਹੈ। ਇਸ ਦੇ ਰਾਹੀਂ ਸੁਨੇਹਾ ਤੁਸੀਂ ਭੇਜ ਸਕਦੇ ਹੋ ਜੀ। ਸੋ ਨਾਲ ਦੀ ਨਾਲ ਈਮੇਲ ਪਤਾ ਵੀ ਸਾਡਾ ਨੋਟ ਕਰ ਲਓ, request@harmanradio.com। ਇਸ ਈਮੇਲ ਦੇ ਰਾਹੀਂ ਤੁਸੀਂ ਸਾਡੇ ਨਾਲ ਆਪਣੀ ਦਿਲ ਵਾਲੀ ਗੱਲ ਸਾਂਝੀ ਕਰੋ ਜੀ। ਸੱਜਣੋ ਮਿੱਤਰੋ, ਅੱਜ ਵਿਚਾਰ ਜਿਹੜਾ ਆ ਉਹ ਮੈਂ ਤੁਹਾਡੇ ਨਾਲ ਕੋਈ ਨਹੀਂ ਕਰਨਾ। ਵਿਚਾਰ ਕਈ ਵਾਰੀ ਨਾ ਬੰਦ ਕਰ ਦੇਣੇ ਚਾਹੀਦੇ ਆ, ਤਾਂ ਜਾ ਕੇ ਕੰਮ ਸਹੀ ਆਉਂਦਾ ਹੈ। ਕਿਉਂਕਿ ਜੇ ਅਸੀਂ ਵਿਚਾਰਾਂ ਹੀ ਕਰੀ ਜਾਵਾਂਗੇ, ਵਿਚਾਰਾਂ ਹੀ ਸੁਣੀ ਜਾਵਾਂਗੇ, ਤਾਂ ਜਿਹੜੇ ਪਿਛਲੇ ਵਿਚਾਰ ਹੈ ਉਹਨਾਂ ਦਾ ਕੀ ਹੋਏਗਾ? ਅੱਗਾ ਦੌੜ ਅਤੇ ਪਿੱਛਾ ਚੌੜ। ਸੋ ਅੱਗੇ ਅੱਗੇ ਦੌੜਦੇ ਦੌੜਦੇ ਪਿਛਲਾ ਜਿਹੜਾ ਖਰਾਬ ਸਾਰਾ ਹੋਈ ਜਾਂਦਾ। ਸਿਆਣੇ ਕਹਿੰਦੇ ਨੇ ਕਿ ਵਿਚਾਰ ਤਾਂ ਇੱਕੋ ਹੀ ਬਹੁਤ ਹੁੰਦਾ ਆ, ਜਿਹੜਾ ਵਰਡ ਆਫ ਵਿਜ਼ਡਮ ਹੈ ਮਹਾਂਪੁਰਖਾਂ ਨੇ ਜਿਹੜਾ ਸਾਨੂੰ ਦਿੱਤਾ ਆ, ਉਹ ਇੱਕ ਹੀ ਸ਼ਬਦ ਕਈ ਵਾਰੀ ਕਹਿ ਜਾਂਦੇ ਆ, ਅਤੇ ਸਾਰੀ ਉਮਰ ਅਸੀਂ ਜੇ ਉਹਨੂੰ ਹੰਢਾ ਲਈਏ ਤਾਂ ਉਹਦੇ 'ਚ ਹੀ ਸਾਡਾ ਪਾਰ ਤਾਰਾ ਹੋ ਜਾਂਦਾ ਆ। ਮੈਨੂੰ ਯਾਦ ਹੈ ਕਿ ਹਰਮਨ ਰੇਡੀਓ 'ਤੇ ਅਸੀਂ ਵਿਚਾਰ ਦੇਣੇ ਸ਼ੁਰੂ ਕੀਤੇ ਸੀ ਸਭ ਤੋਂ ਪਹਿਲਾਂ 2011 ਦੇ ਵਿੱਚ, ਰਿਕਾਰਡ ਕੀਤੇ ਸੀ ਮੈਂ ਆਪਣੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਨਰਿੰਦਰ ਸਿੰਘ ਕਪੂਰ ਉਹਨਾਂ ਦੇ ਵਿਚਾਰ ਸਨ, ਅਤੇ ਬਹੁਤ ਫਿਰ ਪਾਪੂਲੈਰਿਟੀ ਵੱਲ ਨੂੰ ਹੋਏ ਇਹ ਵਿਚਾਰ, ਹਜੇ ਵੀ ਨੇ ਸਾਡੇ ਕੋਲ 4-5 ਹਜ਼ਾਰ ਵਿਚਾਰ ਰਿਕਾਰਡ ਕੀਤੇ ਨੇ ਜਿਹੜੇ ਚੱਲ ਰਹੇ ਨੇ ਗੀਤਾਂ ਦੇ ਦੌਰਾਨ। ਮੇਰਾ ਖਿਆਲ ਰੇਡੀਓ ਦੀ ਦੁਨੀਆ ਦੇ ਵਿੱਚ ਸਿਰਫ ਹਰਮਨ ਰੇਡੀਓ 'ਤੇ ਹੀ ਇਹ ਸਿਲਸਿਲਾ, ਇਹ ਸੀਰੀਜ਼ ਚੱਲਦੀ ਹੈ, ਔਰ ਅਸੀਂ ਰਿਕਾਰਡਿੰਗ ਕਰਦੇ ਹਾਂ। ਇਹਦੀ ਕੋਈ ਕਮਰਸ਼ੀਅਲ ਵੈਲਿਊ ਨਹੀਂ ਹੈਗੀ, ਇਹਦੀ ਸਮਾਜਿਕ ਅਤੇ ਸੋਸ਼ਲ ਵੈਲਿਊ ਹੈ, ਔਰ ਬੜਾ ਚੰਗਾ ਲੱਗਦਾ ਸਰੋਤੇ ਸਾਡੇ ਨਾਲ ਜੁੜਦੇ ਨੇ, ਅਸੀਂ ਸ਼ੇਅਰ ਕਰਦੇ ਹਾਂ, ਉਹ ਵੀ ਸ਼ੇਅਰ ਕਰਦੇ ਆ, ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ। ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਵਿਚਾਰਾਂ ਦੇ ਹੜ੍ਹ ਦੇ ਵਿੱਚ ਇਹਨੂੰ ਅਸੀਂ ਫਿਰ ਨਜ਼ਰ ਅੰਦਾਜ਼ ਕਰ ਲਈਦਾ। ਮੈਂ ਬਹੁਤ ਵਾਰੀ ਦੇਖਿਆ ਜਦੋਂ ਗੁਰਬਾਣੀ ਆਪਾਂ ਸੁਣਦੇ ਹਾਂ, ਕਈ ਵਾਰੀ ਅਸੀਂ ਨਾ ਬੜੀ ਡਿਸਰਿਸਪੈਕਟ ਕਰਦੇ ਹਾਂ ਸੁਣਦੇ ਵਕਤ ਵੀ। ਇੱਕ ਸਮਾਂ ਸੀ ਜਦੋਂ ਗੁਰਬਾਣੀ ਦੇ ਕਿਤੇ ਬੋਲ, ਗੁਰੂ ਦੀ ਬਾਣੀ ਦੇ ਕਿਤੇ ਬੋਲ ਕੰਨਾਂ 'ਚ ਪੈਂਦੇ ਸੀ ਤਾਂ ਕੰਨਾਂ ਨੂੰ ਹੱਥ ਲੱਗਦੇ ਸੀ, ਮੱਥਾ ਟੇਕ ਹੁੰਦਾ ਸੀ, ਸਿਰ ਝੁਕਦਾ ਸੀ। ਸੋ ਧੰਨਵਾਦ ਹੁੰਦਾ ਸੀ ਕਿ ਬੋਲ ਮੇਰੇ ਕੰਨਾਂ ਦੇ ਵਿੱਚ ਪਏ ਨੇ। ਹੁਣ ਬਹੁਤਾਤ ਹੋ ਗਈ ਹੈ, ਸਪੀਕਰ 'ਤੇ ਸਪੀਕਰ ਚੱਲ ਰਿਹਾ ਅਤੇ ਗੁਰਬਾਣੀ ਜਿਹੜੀ ਆ ਅਖਬਾਰਾਂ ਦੇ ਵਿੱਚ ਛਪ ਰਹੀ ਆ, ਪੈਰਾਂ 'ਚ ਰੁਲ ਰਹੀ ਆ, ਕਿਤਾਬਾਂ ਐਵਾਗੌਣ ਪਈਆਂ ਨੇ। ਸੋ ਹੁਣ ਉਹਦੀ ਜਿਹੜੀ ਕਦਰ ਹੈ ਉਹ ਘੱਟਦੀ ਦਿਖਾਈ ਦਿੱਤੀ ਆ, ਬਹੁਤ ਘੱਟਦੀ ਕਦਰ ਦਿਖਾਈ ਦਿੱਤੀ ਆ। ਇਸੇ ਤਰ੍ਹਾਂ ਹੁਣ ਫਿਰ ਕਈਆਂ ਨੂੰ ਇਹਦਾ ਚਸਕਾ ਵੀ ਪੈ ਜਾਂਦਾ ਵਿਚਾਰ ਸੁਣਨ ਦਾ, ਨਾ ਕਈਆਂ ਨੂੰ ਚਸਕਾ ਵੀ ਪੈ ਜਾਂਦਾ ਆ ਵੀ ਹੁਣ ਦੇਖੀਏ ਕੀ ਕਹਿੰਦਾ, ਹੁਣ ਦੇਖੀਏ ਕੀ ਕਹਿੰਦਾ। ਮੈਂ ਇਹੋ ਜਿਹੇ ਸ਼ਖਸ ਵੀ ਦੇਖੇ ਨੇ ਜਿਹੜੀ ਸਾਰੇ ਉਮਰ ਦੀਵਾਨੇ ਹੀ ਸੁਣਦੇ ਰਹਿੰਦੇ ਨੇ, ਉਹਨਾਂ ਨੂੰ ਚਸਕਾ ਪੈ ਜਾਂਦਾ ਦੀਵਾਨ ਸੁਣਨ ਦਾ, ਗੱਲਾਂ ਸੁਣਨ ਦਾ। ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਇਹ ਉਸ ਸ਼ਖਸ ਬਾਰੇ ਗੱਲਾਂ ਕਰਦੇ ਨੇ ਜਿਹੜੇ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ ਅਤੇ ਸੁਣਦੇ ਵੀ ਆਦੀ, ਉਹਨਾਂ 'ਤੇ ਵੀ ਢੁੱਕਦੀ ਆ ਕਿ ਗੱਲਾਂ ਘਰੇ ਘਨੇਰੀਆਂ ਖਸਮ ਨਾ ਪਾਵੇ ਸਾਧ। ਉਹ ਗੱਲਾਂ ਕਰੀ ਜਾਂਦੇ ਨੇ ਅਤੇ ਗੱਲਾਂ ਸੁਣੀ ਜਾਂਦੇ ਨੇ, ਪਰ ਉਹਦੇ ਵਿੱਚ ਜਿਹੜਾ ਮਕਸਦ ਹੁੰਦਾ ਉਹ ਨਹੀਂ ਫੋਲੋ ਕਰਦੇ। ਜਿਸ ਤਰ੍ਹਾਂ ਮੰਨ ਲਓ ਕਿ ਅਸੀਂ LKG ਦੇ ਵਿੱਚ ਜਾਂ ਪਹਿਲੀ ਕਲਾਸ ਦੇ ਵਿੱਚ 35 ਪੜ੍ਹਨੀ ਸ਼ੁਰੂ ਕਰਦੇ, ਸਾਰੀ ਉਮਰ ਅਸੀਂ 35 ਪੜ੍ਹੀ ਜਾਈਏ, ਉਹਦੇ ਕੋਈ ਅੱਖਰ ਹੀ ਨਾ ਬਣਾਈਏ, ਅੱਖਰ ਬਣਾ ਕੇ ਕੁਛ ਲਿਖੀਏ ਹੀ ਨਾ, ਕੁਛ ਕ੍ਰੀਏਟ ਹੀ ਨਾ ਕਰੀਏ। ਸੋ ਸਾਡੇ 'ਚੋਂ ਬਹੁਤ ਸਾਰੇ ਜਿਹੜੇ ਲੋਕ ਨੇ, ਮੈਂ ਵੀ ਉਹਨਾਂ ਵਿੱਚੋਂ ਹਾਂ, ਕਿ ਸਾਰੀ ਉਮਰ ਅਸੀਂ ਵਿਚਾਰੇ ਹੀ ਸੁਣੀ ਜਾਣੇ ਹਾਂ, ਕਰਨਾ ਕਰਨਾ ਕੱਖ ਨਹੀਂ ਹੈਗਾ। ਜਦੋਂ ਇੰਪਲੀਮੈਂਟੇਸ਼ਨ ਦਾ ਟਾਈਮ ਆਉਣਾ ਨਾ, ਫਿਰ ਅਸੀਂ ਉਹ ਲਾਗੂ ਨਹੀਂ ਕਰਨੇ। ਪਤਾ ਸਾਨੂੰ ਸਾਰਾ ਹੀ ਹੁੰਦਾ ਆ, ਦਿਮਾਗ 'ਚ ਹੁੰਦਾ, ਪਰ ਅਸਲ ਦੇ ਵਿੱਚ ਪ੍ਰੈਕਟਿਸ ਵੀ ਕਰਨ ਦੀ ਲੋੜ ਹੁੰਦੀ ਆ। ਇੱਕ ਕੌਨਸੈਪਟ ਹੈ ਲੰਗਰ ਦਾ, ਫੋਰ ਐਗਜ਼ਾਮਪਲ, ਜਿਹੜਾ ਕਿ ਦੁਨੀਆ ਅੱਜ ਮੰਨਦੀ ਆ, ਇਹ ਤਾਂ ਸਾਰਿਆਂ ਨੂੰ ਪਤਾ ਆ। ਇਹ ਤਾਂ ਕ੍ਰਿਸਚਨ ਵੀ ਫੂਡ ਬੈਂਕ ਲੈ ਕੇ ਘੁੰਮਦੇ ਆਪਣੇ, ਸੈਲਵੇਸ਼ਨ ਪਾਰਟੀ ਵੀ ਉਹਨਾਂ ਨੇ ਕੱਪੜਿਆਂ ਦੇ ਵੀ ਲੰਗਰ ਲਾਏ ਹੋਏ ਨੇ, ਕੱਪੜੇ ਵੀ ਤੁਸੀਂ $1 ਦੇ ਲੈ ਸਕਦੇ ਹੋ ਉੱਥੋਂ, $1 ਦਾ ਸਾਰਾ ਕੁਛ। ਸੋ ਬੜਾ ਮਤਲਬ ਵੱਡਾ ਕੰਮ ਹੈ, ਫੂਡ ਏਡ ਦਿੱਤੀ ਜਾਂਦੀ ਹੈ ਵੱਡੇ ਪੱਧਰਾਂ 'ਤੇ, ਸ਼ਿਪਾਂ 'ਤੇ ਛਿਪ ਜਾਂਦੇ ਨੇ ਦੇਸ਼ਾਂ ਨੂੰ। ਪਰ ਜਿਹੜਾ ਲੰਗਰ ਦਾ ਕੌਨਸੈਪਟ ਹੈ, ਇਹ ਕੌਨਸੈਪਟ ਹੈ ਪਹਿਲਾਂ, ਫਿਰ ਉਹਨੂੰ ਕਰਕੇ ਦਿਖਾ ਲਿਆ, ਕਰਕੇ ਦਿਖਾਲਣ ਦੇ ਵਿੱਚ ਤੋਂ ਬਾਅਦ ਫਿਰ ਉਹਨੂੰ ਸਕੂਲ 'ਚ ਪੜ੍ਹਾਇਆ। ਕਿਸ ਸਕੂਲ 'ਚ? ਸਿੱਖ ਸਕੂਲ ਆਫ ਥੋਟ। ਸਕੂਲ ਕਿਹੜੇ? ਆਪਣੇ ਗੁਰੂ ਘਰ, ਜਿਹੜੇ ਪੰਜਵੇਂ ਪਾਤਸ਼ਾਹ ਨੇ ਸਥਾਪਿਤ ਕੀਤੇ, ਸਥਾਪਤੀ ਇੱਥੋਂ ਹੋਈ, ਪਰ ਪਹਿਲਾਂ ਵੀ ਗੁਰੂ ਘਰ ਧਰਮਸ਼ਾਲਾ ਮਨ ਚੱਲਦੀਆਂ ਸੀ। ਸੋ ਉੱਥੇ ਹਰ ਬੰਦਾ ਜਿਹੜਾ ਆ ਸੇਵਾ ਕਰ ਰਿਹਾ, ਲੰਗਰ ਬਣਾ ਰਿਹਾ, ਲੰਗਰ ਵਰਤਾ ਰਿਹਾ ਆ, ਉਸ ਮਰਿਆਦਾ ਜਿਹੜੀ ਗੁਰੂ ਸਾਹਿਬ ਨੇ ਸੈੱਟ ਕੀਤੀ ਉਹਦੇ ਵਿੱਚ ਬਣਾ ਰਿਹਾ ਅਤੇ ਵਰਤਾ ਰਿਹਾ, ਅਤੇ ਉਹ ਟ੍ਰੇਨਿੰਗ ਹੋ ਰਹੀ ਆ, ਹਰ ਬੰਦੇ ਦੀ ਟ੍ਰੇਨਿੰਗ ਹੋ ਰਹੀ ਆ। ਅਤੇ ਜਦੋਂ ਵੀ ਉਹ ਕਿਤੇ ਬਾਹਰ ਕਿਤੇ ਆਫਤ ਆਏਗੀ, ਕਿਤੇ ਖੁਸ਼ੀ ਹੋਏਗੀ, ਕਿਤੇ ਲੋਕ ਇਕੱਠੇ ਹੋਣਗੇ, ਤਾਂ ਉਹ ਜੋ ਸਕੂਲ ਦੇ ਵਿੱਚ ਸਿੱਖਿਆ ਆ ਉਹ ਬਾਹਰ ਜਾ ਕੇ ਇੰਪਲੀਮੈਂਟ ਕਰ ਦਏਗਾ। ਪਰ ਬਹੁਤਾਤ ਜਿਹੜੇ ਸੱਭਿਅਤਾਵਾਂ ਆ ਉਹ ਕੌਨਸੈਪਟ ਦੇ ਵਿੱਚ, ਵਿਚਾਰਾਂ ਦੇ ਵਿੱਚ ਤਾਂ ਇਹ ਲੰਗਰ ਦੀ ਕੌਨਸੈਪਟ ਨੂੰ ਪੜ੍ਹਦੀਆਂ ਲਿਖਦੀਆਂ ਨੇ, ਪਰ ਜਦੋਂ ਰੀਅਲ ਵੇਲਾ ਆਉਂਦਾ ਤਾਂ ਉਦੋਂ ਜਿਹੜੀ ਦਇਆ ਭਾਵਨਾ ਨਹੀਂ ਉਮੜਦੀ ਅੰਦਰੋਂ। ਸੋ ਇਹੀ ਫਰਕ ਹੈ ਕਿ ਇੱਕ ਵਿਚਾਰ ਪੜ੍ਹ ਲੈਣੇ, ਇੱਕ ਵਿਚਾਰ ਸੁਣ ਲੈਣੇ, ਇਹ ਬੰਦਾ ਲੋਡਡ ਹੋ ਸਕਦਾ, ਗੱਲਾਂ 'ਚ ਹਰਾ ਸਕਦਾ, ਪਰ ਅਸਲ ਦੇ ਵਿੱਚ ਕੀ ਹੈ, ਇਹ ਇੱਕ ਲਾਇਬ੍ਰੇਰੀ ਹੈ ਵਿਚਾਰਾਂ ਦੀ, ਜਿਹੜੀ ਸਾਡੇ ਦਿਮਾਗ ਦੇ ਵਿੱਚ ਬੈਠਣੀ ਚਾਹੀਦੀ ਹੈ, ਔਰ ਜਦੋਂ ਸਾਨੂੰ ਲੋੜ ਪਵੇ ਤਾਂ ਸਾਨੂੰ ਉਹ ਰਿਕਾਰਡ ਕੱਢ ਕੇ ਵਿਚਾਰ ਕਰਕੇ ਇੰਪਲੀਮੈਂਟੇਸ਼ਨ ਕਰਨਾ ਚਾਹੀਦਾ ਹੈ। ਇਹੀ ਵੇਦ ਨੇ, ਵੇਦ ਇਹਨੂੰ ਹੀ ਕਹਿੰਦੇ ਨੇ, ਅਹਿਰਨ ਮਤ, ਜਿਹੜੇ ਮਤ ਦੇ ਵਿੱਚ ਨਾ ਇੱਕ ਭੱਠੀ ਹੈ ਮਤ, ਵੇਦ ਹਥਿਆਰ। ਸੋ ਸਾਡੀ ਜਿਹੜੀ ਮਤ ਹੈ ਉਹ ਲਾਇਬ੍ਰੇਰੀ ਆ, ਬੁੱਧੀ ਜਿਹੜੀ ਲਾਇਬ੍ਰੇਰੀ ਆ, ਉਹਦੇ ਵਿੱਚ ਰੈਕੋਰਡਸ ਪਏ ਨੇ ਵਿਚਾਰਾਂ ਦੇ, ਸ਼ਲੋਕਾਂ ਦੇ, ਕਿ ਜੇ ਆਹ ਹੋਵੇ ਤਾਂ ਇੱਦਾਂ ਹੋਣਾ, ਜੇ ਆਹ ਹੋਵੇ ਤਾਂ ਇੱਦਾਂ ਹੋਣਾ, ਉਹ ਸੇਵ ਕੀਤੇ ਹੋਏ ਆ ਅਸੀਂ। ਤੇ ਜਦੋਂ ਰੀਅਲ ਹੁੰਦਾ ਆ ਜਿਹੜਾ ਬੰਦਾ ਉਸ ਨੂੰ ਪੜ੍ਹ ਕੇ ਰਿਕਾਰਡ ਨੂੰ ਉਹ ਇੰਪਲੀਮੈਂਟ ਕਰ ਗਿਆ ਉਸਦਾ ਬਚਾਅ ਹੁੰਦਾ ਉਹ ਫਿਰ ਹਥਿਆਰ ਬਣਦਾ ਆ ਤੁਹਾਡੇ ਕੋਲ ਤੁਹਾਡੀ ਪ੍ਰੋਟੈਕਸ਼ਨ ਦੇ ਲਈ ਡਿਫੈਂਸ ਦੇ ਲਈ ਸੋ ਅੱਜ ਦਾ ਵਿਚਾਰ ਇਹੀ ਹੈ ਕਿ ਅੱਜ ਕੋਈ ਵਿਚਾਰ ਨਹੀਂ ਵਿਚਾਰਾਂ ਨੂੰ ਵਰਤਣਾ ਕਿੱਦਾਂ ਆ ਵਿਚਾਰਾਂ ਨੂੰ ਅਸੀਂ ਸੁਣਨਾ ਕਿੱਦਾਂ ਉਹਨੂੰ ਸਟੋਰ ਕਿੱਦਾਂ ਕਰਨਾ ਵਿਚਾਰਾਂ ਨੂੰ ਫਿਰ ਅਸੀਂ ਉਹਨਾਂ ਨੂੰ ਲਾਗੂ ਕਿੱਦਾਂ ਕਰਨਾ ਆ ਫਾਇਦਾ ਤਾਂ ਹੈ ਵਿਚਾਰ ਸੁਣੇ ਦਾ ਜੇ ਉਹਨੂੰ ਅਸੀਂ ਲਾਗੂ ਕਰੀਏ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਇਹ ਜਿਹੜੀ ਨੌਲੇਜ ਹੈ ਇਹਨਾਂ 'ਤੇ ਵਿਚਾਰ ਕਰਨਾ ਇਹਨਾਂ ਬਾਰੇ ਸੋਚਣਾ ਸੋਚ ਕੇ ਤਾਂ ਪਰ ਉਪਕਾਰੀ ਤਾਂ ਉਹਦਾ ਉਹ ਪਰ ਉਪਕਾਰੀ ਬਣਦੀ ਹੈ ਨਹੀਂ ਤਾਂ ਉਹ ਹਉਮੈ ਦਾ ਸ਼ਿਕਾਰ ਹੋ ਜਾਂਦੇ ਨੇ ਲੋਕ ਬਹੁਤ ਗਿਆਨ ਇਕੱਠਾ ਕਰੀ ਜਾਂਦੇ ਨੇ ਮੁੜ ਕੇ ਉੱਤੇ ਵਿਚਾਰੇ ਹੀ ਨਹੀਂ ਕਰਦੇ ਇਕੱਠਾ ਕਰੀ ਜਾਂਦੇ ਨੇ ਲਾਗੂ ਕਰਦੇ ਹੀ ਨਹੀਂ ਸੋ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਚਾਰ ਕਰਨੇ ਚਾਹੀਦੇ ਆ ਸੁਣਨੇ ਚਾਹੀਦੇ ਆ ਪੜ੍ਹਨੇ ਚਾਹੀਦੇ ਆ ਪਰ ਪੜ੍ਹ ਪੜ੍ਹ ਗੱਡੀ ਲੱਦੀ ਵਾਲਾ ਕੰਮ ਨਾ ਹੋਵੇ ਵੀ ਗੱਡੀ ਲੱਦ ਲਈ ਆ ਅਤੇ ਸਾਨੂੰ ਸਾਰਾ ਕੁਛ ਪਤਾ ਆ ਅਤੇ ਅਸੀਂ ਬੈਂਸੀ ਜਾਣਾ ਲੋਕਾਂ ਦੇ ਨਾਲ ਅਤੇ ਇੱਧਰੋਂ ਮਾਰੀ ਜਾਣਾ ਇੱਧਰੋਂ ਮਾਰੀ ਜਾਣਾ ਹੁਣ ਕਈ ਲੋਕ ਦੇਖੇ ਨੇ ਮੈਂ ਗੱਲ ਕਰਦੇ ਹੁੰਦੇ ਹਾਂ ਅਤੇ ਉਹ ਨਾ ਗੱਲ ਤੁਸੀਂ ਗੱਲ ਕਰੋ ਉਹ ਤੁਹਾਨੂੰ ਮੋਹਰੇ ਹੋ ਨਾ ਦੋ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਸੁਣਾ ਦਿੰਦੇ ਤੁਹਾਨੂੰ ਫੇਲ ਕਰਨ ਦੇ ਲਈ ਮੇਰੇ ਨਾਲ ਇੱਕ ਵਾਰੀ ਇੱਦਾਂ ਹੀ ਹੋਇਆ ਅਤੇ ਅਸੀਂ ਥੋੜ੍ਹੀ ਗੱਲ ਕਨਵਰਸੇਸ਼ਨ ਕਰਨ ਲੱਗ ਪਏ ਤਾਂ ਥੋੜ੍ਹੇ ਵਿਚਾਰਕ ਮੱਤ ਭੇਲ ਸੀ ਉਹ ਬਸ ਲੱਗ ਗਏ ਕਰਨ ਮੂਹਰਿਓ ਮੈਂ ਮਾੜੀ ਜਿਹੀ ਗੱਲ ਕਰਿਆ ਕਰਾਂ ਅਤੇ ਉਹ ਮੂਹਰਿਓ ਦੋ ਮੈਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਦਿਆ ਕਰਨ ਅਤੇ ਦੋ ਤਿੰਨ ਵਾਰੀ ਇੱਦਾਂ ਹੋਇਆ ਹਾਲਾਂਕਿ ਉਹ ਆਊਟ ਆਫ ਕੋਨਟੈਕਸਟ ਸੀਗੀਆਂ ਅਤੇ ਦੋ ਤਿੰਨ ਵਾਰੀ ਇੱਦਾਂ ਹੋਇਆ ਫਿਰ ਮੈਂ ਕਿਹਾ ਭਾਈ ਸਾਹਿਬ ਜੀ ਫਿਰ ਜੇ ਇੱਦਾਂ ਹੀ ਕਰਨੀ ਹੈ ਨਾ ਤਾਂ ਫਿਰ ਮੈਂ ਤੁਹਾਨੂੰ 20 ਸੁਣਾ ਦਿੰਦਾ ਇਹਦੇ ਹੱਕ ਦੀਆਂ ਫਿਰ ਠੀਕ ਆ ਅਤੇ ਵੈਸੇ ਉਹ ਸਮਝ ਗਿਆ ਗੱਲ ਮੈਂ ਕਿਹਾ ਗੱਲ ਕੋਨਟੈਕਸਟ 'ਚ ਕਰਿਆ ਕਰੋ ਤੁਸੀਂ ਇੱਦਾਂ ਨਹੀਂ ਕਿਤੇ ਇੱਕ ਲਾਈਨ ਚੱਕ ਲਈ ਕਿਤੇ ਇੱਕ ਲਾਈਨ ਚੱਕ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁਰਬਾਣੀ ਤੁਹਾਨੂੰ ਹੀ ਆਉਂਦੀ ਹੈ ਮੂਹਰੇ ਵਾਲੇ ਬੰਦੇ ਨੂੰ ਵੀ ਆ ਸਕਦੀ ਹੈ ਸੋ ਇਸ ਕਰਕੇ ਕਈ ਵਾਰੀ ਅਸੀਂ ਆਰਗੂਮੈਂਟ ਜਿੱਤਣ ਦੇ ਲਈ ਵਿਚਾਰਾਂ ਦੀ ਵਰਤੋਂ ਕਰਦੇ ਹਾਂ ਗੁਰਬਾਣੀ ਦੀ ਵਰਤੋਂ ਕਰਦੇ ਹਾਂ ਉਹ ਸਰਾਸਰ ਗਲਤ ਹੈ ਵਿਚਾਰ ਕਰਨੀ ਚਾਹੀਦੀ ਹੈ ਗੋਸ਼ਟੀ ਮੰਗਰ ਨਾ ਕਿ ਬਹਿਸ ਮੰਗਰ ਬਹਿਸ ਦਾ ਕੋਈ ਥਾਂ ਨਹੀਂ ਹੈਗਾ ਗੁਰਬਾਣੀ ਦੇ ਵਿੱਚ ਜਾਂ ਧਰਮ ਦੇ ਵਿੱਚ ਬਹਿਸ ਨਹੀਂ ਕਰਨੀ ਗੋਸ਼ਟੀ ਹੈ ਜਿਹੜੀ ਸ਼ੰਕਰਾਚਾਰਿਆ ਨੇ ਵੀ ਗੋਸ਼ਟੀਆਂ ਕੀਤੀਆਂ ਗੋਸ਼ਟ ਜੋਗੀਆਂ ਵੀ ਜੋਗੀ ਵੀ ਗੋਸ਼ਟ ਕਰਦੇ ਸੀ ਗੋਸ਼ਟ ਦੇ ਵਿੱਚ ਹੁੰਦਾ ਕਿ ਦੋਹਾਂ ਧਿਰਾਂ ਨੂੰ ਕਹਿਣ ਅਤੇ ਸੁਣਨ ਦਾ ਹੱਕ ਹੁੰਦਾ ਆ ਬਹਿਸ ਲੜਾਈ ਹੁੰਦੀ ਹੈ ਪਰ ਵਚਨ ਦੇ ਵਿੱਚ ਇੱਕ ਬੰਦਾ ਹੀ ਕਹਿੰਦਾ ਆ ਜਿਸ ਤਰ੍ਹਾਂ ਅੱਜ ਕੱਲ੍ਹ ਗੁਰੂ ਘਰਾਂ ਦੇ ਵਿੱਚ ਨਾ ਗੋਸ਼ਟ ਨਹੀਂ ਹੁੰਦੀ ਉੱਥੇ ਪ੍ਰਵਚਨ ਹੁੰਦੇ ਨੇ ਉੱਥੇ ਸਟੇਜ 'ਤੇ ਜਿਹੜਾ ਬੈਠਾ ਉਹ ਬੋਲ ਉਹੀ ਬੋਲ ਸਕਦਾ ਸੰਗਤ ਦੇ ਵਿੱਚੋਂ ਕੋਈ ਬੋਲ ਨਹੀਂ ਸਕਦਾ ਜਾਂ ਸਟੇਜ ਸੈਕਟਰੀ ਬਾਅਦ 'ਚੋਂ ਬੋਲ ਸਕਦਾ ਉਹ ਵਨ ਵੇ ਆ ਸੋ ਸਿੱਖੀ ਦੇ ਵਿੱਚ ਗੋਸ਼ਟ ਦਾ ਜਿਹੜਾ ਮਤਲਬ ਡਿਸਕਸ਼ਨ ਦਾ ਕੋਨਸੈਪਟ ਹੈ ਔਰ ਗੁਰੂ ਘਰਾਂ ਦੇ ਵਿੱਚੋਂ ਅੱਜ ਕੱਲ੍ਹ ਇਹ ਖਤਮ ਹੈ ਅਲੋਪ ਹੈ ਇਹ ਸਾਨੂੰ ਇਸ 'ਤੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਗੋਸ਼ਟ ਦੀਆਂ ਜਿਹੜੀਆਂ ਪ੍ਰੋਪਰ ਡਿਸਕਸ਼ਨਸ ਹੋਣ ਉਹਦੇ ਉਹਨੂੰ ਪੂਰਾ ਮੋਡਰੇਟ ਕੀਤਾ ਜਾਵੇ ਸੋ ਇੱਧਰ ਨੂੰ ਸਾਨੂੰ ਤੁਰਨਾ ਚਾਹੀਦਾ ਇਹ ਸੀ ਜਿਹੜਾ ਵਿਚਾਰ ਅੱਜ ਦਾ ਜਿਹੜਾ ਕਿ ਵਿਚਾਰ ਨਹੀਂ ਸੀ ਉਮੀਦ ਰੱਖਦੇ ਹਾਂ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਵਿਚਾਰ ਨਹੀਂ ਸੀ ਇਹ ਪਰ ਸੋਚੀਏ ਸਮਝੀਏ ਥੋੜ੍ਹਾ ਸਹਿਜ ਅਵਸਥਾ 'ਚ ਆਈਏ ਆਪਾਂ ਮੈਨੂੰ ਵਿਜੇ ਵਿਰਦੀ ਹੋਣੀ ਬੜੀਆਂ ਤਸਵੀਰਾਂ ਭੇਜ ਰਹੇ ਨੇ ਖੂਬਸੂਰਤ ਦਿਨ ਹੈ ਕਿਆ ਬਾਤ ਹੈ ਸਫੈਦਿਆਂ ਦੀਆਂ ਸੋ ਪਿਆਰਿਓ ਭੇਜੋ ਸੁਨੇਹੇ ਅਤੇ ਆਪਾਂ ਕਰੀਏ ਸਾਂਝੇ ਅਤੇ ਇਹ ਜਿਹੜੀਆਂ ਜਵਾਨੀਆਂ ਨੇ ਸਾਡੀ ਕੌਮ ਦੀਆਂ ਸਾਡੇ ਦੇਸ਼ ਦੀਆਂ ਸਾਡੀ ਧਰਤੀ ਦੀਆਂ ਇਹ ਸਹੀ ਪਾਸੇ ਲਾਉਣੀਆਂ ਨੇ ਸਹੀ ਲੱਗਣੀਆਂ ਨੇ ਔਰ ਇਹਨਾਂ ਨੂੰ ਚੈੱਕ ਬੈਲੈਂਸ ਵੀ ਕਰਨਾ ਹੈ ਅਤੇ ਇਹਨਾਂ ਦਾ ਆਪਾਂ ਹੁਲਾਰਾ ਵੀ ਦੇਣਾ ਹੈ ਆਓ ਗੀਤ ਸੁਣਦੇ ਹਾਂ ਕੰਵਰ ਗਰੇਵਾਲ ਦੀ ਆਵਾਜ਼
ਛੇੜੀ ਜਿਹੜੇ ਕਹਿੰਦੇ ਸੀ ਨਸ਼ੇੜੀ ਵੇ
ਜ਼ਿੰਦਾਬਾਦ ਨਹੀਂ ਜਵਾਨੀ ਹੈ। ਕੰਵਰ ਗਰੇਵਾਲ ਤੇ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਸਵੇਰ ਦੇ ਜੁੜੇ ਨੇ ਤੇ ਅਜਮੇਰ ਸਿੰਘ ਜੀ ਤੁਹਾਡਾ ਮੈਸੇਜ ਕੰਪਲੀਟ ਨਹੀਂ ਪਹੁੰਚਿਆ, ਪਲੀਜ਼ ਦੁਬਾਰਾ ਸੈਂਡ ਕਰਿਓ ਟੈਕਸਟ ਦੇ ਵਿੱਚ ਪਾ ਕੇ। ਸਬਜੈਕਟ ਦੇ ਵਿੱਚ ਮੈਸੇਜ ਟਾਈਪ ਹੋ ਗਿਆ। ਮੈਂ ਪਹਿਲਾਂ ਵੈਦਰ ਦੀ ਗੱਲ ਕਰ ਲਾਂ, ਮੌਸਮ ਦੀ, ਜਦ ਤੱਕ ਮੇਰੇ ਤੱਕ ਸੁਨੇਹੇ ਪਹੁੰਚਦੇ ਨੇ। ਬਹੁਤ ਸਾਰੇ ਸੱਜਣ ਭੇਜ ਰਹੇ ਨੇ ਅਤੇ ਮੈਂ ਜ਼ਰੂਰ ਸ਼ੇਅਰ ਕਰਾਂਗਾ। ਕੇਨਸ ਦੇ ਵਿੱਚ ਅੱਜ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਬ੍ਰਿਸਬਨ ਦੇ ਵਿੱਚ 34 ਡਿਗਰੀ ਰਹੇਗਾ, ਗਰਜ ਨਾਲ ਛਿੱਟਾਂ, ਅਤੇ ਕੋਫ ਸਾਰਬਰ ਦੇ ਵਿੱਚ 26 ਡਿਗਰੀ। ਅੱਜ ਬਹੁਤ ਸੋਹਣਾ ਮੌਸਮ ਹੈ, ਸਵੇਰੇ ਹਵਾ ਦੇ ਵਿੱਚ ਠੰਡਕ ਹੈ। ਇਸੇ ਤਰ੍ਹਾਂ ਸਿਡਨੀ ਦੇ ਵਿੱਚ ਸਾਫ਼ ਰਹੇਗਾ, ਕੈਨਬਰਾ ਦੇ ਵਿੱਚ 25 ਡਿਗਰੀ, ਮੈਲਬਨ ਦੇ ਵਿੱਚ ਵੀ ਠੰਡਾ ਹੋ ਗਿਆ ਗਰਮੀ ਤੋਂ ਬਾਅਦ 20 ਡਿਗਰੀ, ਐਡਲੇਡ ਦੇ ਵਿੱਚ 23 ਡਿਗਰੀ ਅਤੇ 34 ਡਿਗਰੀ ਪਰਥ ਦੇ ਵਿੱਚ, ਦਿਨ ਸਾਫ਼। ਅਤੇ ਅੱਜ ਡਾਰਵਿਨ 'ਚ ਗਰਜ ਨਾਲ ਛਿੱਟਾਂ, ਮੀਂਹ ਤਾਂ ਹੁਣ ਪੈਂਦਾ ਅਤੇ ਰੇਨੀ ਸੀਜ਼ਨ ਹੈ, ਪਈ ਹੀ ਜਾਣਾ ਹੈ, ਹਟ ਹੀ ਜਾਣਾ। 33 ਡਿਗਰੀ ਐਲਿਸ ਸਪ੍ਰਿੰਗ ਦੇ ਵਿੱਚ, ਹਲਕੇ ਬੱਦਲ ਹੋ ਸਕਦੇ ਨੇ, 31 ਡਿਗਰੀ ਤਾਪਮਾਨ। ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਜਿਹੜਾ ਹੈ 8 ਡਿਗਰੀ, ਧੁੰਦ ਪਈ ਹੋਈ ਹੈ ਸੰਘਣੀ, ਅਤੇ 16 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਜਸਪ੍ਰੀਤ ਸਿੰਘ ਆ ਗਏ ਨੇ ਪ੍ਰੋਗਰਾਮ 'ਚ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ? ਅਤੇ ਉੱਧਰ ਲਾਡੀ ਬੈਂ ਸੁਣੀ, ਕਿਆ ਬਾਤ ਹੈ, ਆੜੂਆਂ ਦੀ ਪਿਕਿੰਗ ਚੱਲ ਰਹੀ ਹੈ ਅਤੇ ਉਹਦੀ ਤਸਵੀਰ ਸਾਡੇ ਤੱਕ ਸਾਂਝੀ ਕਰਤੀ ਹੈ। ਅਤੇ ਇਹ ਤਸਵੀਰ ਮੈਂ ਹੁਣੇ ਹੀ ਸ਼ੇਅਰ ਕਰ ਦੇਣੀ ਹੈ ਲਾਈਵ ਬਲੌਗ 'ਤੇ। ਆੜੂ ਦੇਖੋ ਜੀ ਆਸਟ੍ਰੇਲੀਆ ਦੇ। ਪਿਆਰੇ ਥੋੜ੍ਹੀ ਹੋਰ ਫੋਟੋ ਵੀ ਭੇਜੋ, ਵੱਡੀਆਂ ਥੋੜ੍ਹੀਆਂ, ਤਾਂ ਕਿ ਸਾਨੂੰ ਸਰੋਤਿਆਂ ਨੂੰ ਪਤਾ ਲੱਗੇ ਸਾਡਿਆਂ ਨੂੰ ਕਿ ਆੜੂ ਕਿੱਦਾਂ ਲੱਗਦੇ ਨੇ, ਥੋੜ੍ਹੇ ਜਿਹਾ ਵਾਈਡ ਵਿਊ ਦੇ। ਇਹ ਤਾਂ ਤੁਸੀਂ ਆੜੂਆਂ ਦੀਆਂ ਗੱਲੀਆਂ ਭੇਜੀਆਂ ਨੇ ਨਾ, ਅਤੇ ਤੋੜਦਿਆਂ ਦੀਆਂ ਵੀ ਤੁਸੀਂ ਭੇਜ ਸਕਦੇ ਹੋ ਪਲੀਜ਼। ਮੈਂ ਸ਼ੇਅਰ ਕਰਤੀ ਆ ਹੁਣੇ, ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ ਵੀ ਕਿੱਦਾਂ ਆੜੂ ਲੱਗਦੇ ਨੇ ਆਸਟ੍ਰੇਲੀਆ ਦੇ ਵਿੱਚ। ਬੜਾ ਧੰਨਵਾਦ ਆ ਜੀ, ਹੁਣ ਤਾਂ ਦਿਲ ਕਰਿਆ ਮੇਰਾ ਖਾਣ ਨੂੰ ਵੀ। ਮਲਕੀਤ ਸਿੰਘ ਕੈਨਬਰਾ ਵਾਲੇ ਪ੍ਰਗਟ ਸਿੰਘ ਬੜਿੰਗ ਦਾ ਵਿਚਾਰ ਸਾਂਝੇ ਕਰਦੇ ਹੋਏ ਫਤਿਹ ਬੁਲਾਉਂਦੇ ਨੇ, ਕਹਿੰਦੇ ਵਿਕਿਆ ਹੋਇਆ ਪੱਤਰਕਾਰ, ਖੌਫ ਜ਼ਿਆਦਾ ਵਿਰੋਧੀ ਧਿਰ, ਬੇਲਗਾਮ ਅਫਸਰਸ਼ਾਹੀ ਅਤੇ ਮੁਰਦਾ ਆਵਾਮ ਲੋਕਤੰਤਰ ਲਈ ਖਤਰਨਾਕ ਹੀ ਸਾਬਤ ਹੁੰਦੇ ਨੇ ਸੱਜਣਾ। ਠੀਕ ਹੈ ਜੀ, ਕਿਆ ਬਾਤ ਹੈ। ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ ਕੈਨੇਡਾ 'ਚ? ਵਿਜੇ ਵਿਰਦੀ ਹੁਣੀ ਵੀ ਸਿਡਨੀ ਦੀ ਖੂਬਸੂਰਤ ਤਸਵੀਰ ਭੇਜੀ ਆ, ਮੈਂ ਸਾਂਝੀ ਕਰ ਦਿੱਤੀ ਆ। ਸੁਖਵਿੰਦਰ ਸਿੰਘ ਭਾਅ ਜੀ ਆ ਗਏ ਨੇ ਕੁਇਕਰਸਿਲ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਤਿਕਾਰਯੋਗ ਅਜਮੇਰ ਸਿੰਘ ਜੀ ਵਿਚਾਰ ਸਾਂਝੇ ਕਰ ਰਹੇ ਨੇ, ਕਹਿੰਦੇ ਕਿ ਮੇਰੇ ਪਿੰਡ ਦੇ ਗੁਆਂਢੀ ਪਿੰਡ ਵਿੱਚ ਇੱਕ ਉਦਾਸੀ ਆਸ਼ਰਮ ਹੈ। ਸਵਰਗੀ ਸੰਤ ਨੇ ਦੱਸਿਆ ਸੀ ਕਿ ਜਦ ਜਿਹੜੇ ਪਾਠੀ ਪਾਠ ਕਰ ਰਹੇ ਹੋਵੇ ਤਾਂ ਕੋਈ ਪ੍ਰੇਮੀ ਆ ਕੇ ਮੱਥਾ ਟੇਕ ਕੇ ਬੈਠ ਜਾਂਦਾ ਹੈ, ਤਾਂ ਵਿਸ਼ਰਾਮ ਤੇ ਪਹੁੰਚ ਕੇ ਰੁਮਾਲਾ ਦੇ ਦਿਓ। ਉਸ ਨੂੰ ਆਉਣ ਦਾ ਕਾਰਨ ਪੁੱਛੋ। ਜਿਸ ਕੰਮ ਵਾਸਤੇ ਆਇਆ ਹੈ ਉਹ ਕਰ ਦਿਓ। ਜੇ ਉਹ ਕਹੇ ਪਾਠ ਸੁਣਨ ਆਇਆ ਹੈ ਤਾਂ ਪਾਠ ਸ਼ੁਰੂ ਕਰੋ। ਗੁਰਬਾਣੀ ਕੀਰਤਨ ਦਾ ਸਤਿਕਾਰ ਘਟਾਉਣ ਦਾ ਕਾਰਨ ਮੱਲੋ ਮੱਲੀ ਨਾ ਸੁਣਨ ਵਾਲਿਆਂ ਨੂੰ ਵੀ ਸੁਣਾਇਆ ਜਾਂਦਾ ਹੈ। ਕੀਰਤਨ ਦਾ ਮਤਲਬ ਹੈ ਸੰਗਤ ਰੂਪ ਦੇ ਵਿੱਚ ਗਾਉਣਾ। ਸ਼ਬਦ ਪੜ੍ਹ ਕੇ ਸੰਗਤ ਤੋਂ ਵਾਰ ਵਾਰ ਬੁਲਾਇਆ ਜਾਵੇ, ਫਿਰ ਸੰਗਤ ਗਾਵੇ। 100% ਸਹਿਮਤ ਹਾਂ ਜੀ ਮੈਂ ਤੁਹਾਡੇ ਨਾਲ, ਬਿਲਕੁਲ ਸਹਿਮਤ ਹਾਂ। ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਪਾਠ ਦਾ ਸਤਿਕਾਰ, ਵਿਚਾਰਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਜੇ ਅਸੀਂ ਧੱਕੇ ਨਾਲ ਵਿਚਾਰ ਦੇਈ ਜਾਣੇ ਨੇ ਅਤੇ ਮੂਹਰੇ ਕੋਈ ਸੁਣਨ ਵਾਲਾ ਨਹੀਂ ਹੈਗਾ ਜਾਂ ਮੰਨਣ ਵਾਲਾ ਨਹੀਂ ਹੈਗਾ ਤਾਂ ਕੋਈ ਪੁਆਇੰਟ ਨਹੀਂ। ਅਸਲ ਦੇ ਵਿੱਚ ਕੀ ਹੋ ਰਿਹਾ ਹੈ ਕਿ ਪਿਆਸਾ ਖੂਹ ਦੇ ਕੋਲ ਨੂੰ ਜਾਣਾ ਚਾਹੀਦਾ, ਨਾ ਕਿ ਖੂਹ ਪਿਆਸੇ ਕੋਲ ਨੂੰ ਜਾਣਾ ਚਾਹੀਦਾ। ਜਦੋਂ ਖੂਹ ਭੱਜਣ ਲੱਗ ਗਏ ਨਾ ਆਲੇ ਦੁਆਲੇ ਤਾਂ ਫਿਰ ਪਾਣੀ ਦੀ ਕਦਰ ਘੱਟ ਜਾਂਦੀ ਹੈ, ਫਿਰ ਪਿਆਸ ਵੀ ਨਹੀਂ ਲੱਗਦੀ। ਨਰਿੰਦਰ ਠੌਰ ਜੀ ਪਿਆਰਿਓ ਕੀ ਹਾਲ ਹੈ, ਤੁਹਾਡਾ ਪਾਰਸਲ ਮਿਲ ਗਿਆ। ਰਾਜਨਦੀਪ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ ਕੈਨੇਡਾ ਤੋਂ ਆ ਗਏ ਨੇ ਅਤੇ ਲਾਡੀ ਬੈਂਸ ਉਹਨਾਂ ਨੇ ਹੋਰ ਤਸਵੀਰਾਂ ਭੇਜੀਆਂ ਜਿਹੜੀ ਮੈਂ ਥੋੜ੍ਹੀ ਦੇਰ ਤੱਕ ਸ਼ੇਅਰ ਕਰਦਾ। ਦੇਖੋ ਕਿਸ ਤਰ੍ਹਾਂ ਆੜੂਆਂ ਦੀ ਤੜਾਈ ਚੱਲ ਰਹੀ ਆ। ਥੋੜ੍ਹੀ ਦੇਰ ਬਾਅਦ ਮੈਂ ਸ਼ੇਅਰ ਕਰਾਂਗੇ ਸਾਰੀਆਂ ਤਸਵੀਰਾਂ। ਅਤੇ ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਅਤੇ ਅੱਜ ਅਸੀਂ ਮਸਲਿਆਂ 'ਤੇ ਗੱਲ ਕਰਨੀ ਆ। ਉਹਨਾਂ ਦੇ ਵਿੱਚੋਂ ਇੱਕ ਮਸਲਾ ਬੜਾ ਹਾਸੋਹੀਣਾ ਆ, ਥੋੜ੍ਹਾ ਜਿਹਾ ਦਰਦਨਾਕ ਵੀ ਆ, ਕਈ ਕੁਛ ਆ, ਕੌਮੇਡੀ ਵੀ ਆ, ਡਰਾਮਾ ਵੀ ਆ, ਟ੍ਰੈਜਡੀ ਵੀ ਆ, ਐਕਸ਼ਨ ਵੀ ਆ। ਉਸ ਸਨੈਰੀਓ ਦੇ ਵਿੱਚ ਇਹ ਹੋਇਆ, ਇਹ ਵਾਕਿਆ ਹੀ ਹੋਇਆ ਅਤੇ ਅਸੀਂ ਥੋੜ੍ਹੇ ਆਪਣੇ ਲਹਿਜੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਉਹ ਵਾਕਿਆ ਕੀ ਸੀ। ਅਤੇ ਭਾਅ ਜੀ ਨੂੰ ਆਲਣ ਦਿਓ, ਫਿਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਹੋਰ ਵੀ ਕਈ ਮਸਲੇ ਨੇ ਉੱਧਰ ਅਮਰੀਕਾ ਦੇ, ਜਿਹੜੇ ਸਰਪੰਚ ਆ ਡੋਨਲਡ ਟਰੰਪ ਉੱਤੇ ਇੰਪੀਚਮੈਂਟ ਦਾ ਕੇਸ ਪੈ ਚੁੱਕਾ, ਪੈ ਗਿਆ ਆ, ਅਤੇ ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ। ਅਗਲਾ ਜਿਹੜਾ ਪ੍ਰੈਜੀਡੈਂਟ ਹੈ ਉਹਦੀ ਜਿਹੜੀ ਓਪਨਿੰਗ ਹੈ, ਉਹਦੀ ਜਿਹੜੀ ਸਹੁੰ ਚੱਕ ਸੈਰਾਮਨੀ ਹੈ, ਉਸ ਦੇ ਵਿੱਚ ਖਲਲ ਪੈਣ ਦੇ ਪੂਰੇ ਪੂਰੇ ਚਾਂਸਿਸ ਨੇ। ਜਿਸ ਤਰ੍ਹਾਂ ਡੋਨਲਡ ਟਰੰਪ ਦੇ ਪਏ ਸੀ, ਉਦੋਂ ਵੀ ਦੰਗੇ ਹੋਏ ਸੀ ਪਿਛਲੀ ਵਾਰੀ, ਕੋਈ ਨਵੀਂ ਗੱਲ ਨਹੀਂ ਹੈਗੀ ਅਮਰੀਕਾ ਵਾਸਤੇ, ਅਤੇ ਸਾਨੂੰ ਜਾਣਨਾ ਇਹ ਬੜਾ ਜ਼ਰੂਰੀ ਹੈ। ਹੋਰ ਕਈ ਮਸਲੇ ਨੇ ਜਿਸ ਦੇ ਵਿੱਚ ਸਮਾਜਿਕ ਪਰੇਸ਼ਾਨੀਆਂ ਆ ਰਹੀਆਂ ਨੇ। ਸਮਾਜ ਨੂੰ ਇੱਕ ਔਰਤ ਅਤੇ 3 ਬੱਚੇ ਮਰੇ ਨੇ, ਮਰਡਰ ਸੂਸਾਈਡ ਮੈਲਬਨ ਦੇ ਵਿੱਚ ਹੋਇਆ, ਇਸ 'ਤੇ ਵੀ ਗੱਲ ਕਰਨੀ ਬਣਦੀ ਥੋੜ੍ਹੀ ਬਹੁਤੀ। ਬੜੀ ਵੱਡੀ ਟ੍ਰੈਜਡੀ ਹੋਈ ਆ ਉਸ ਇਲਾਕੇ ਦੇ ਲਈ। ਇੱਕ ਜਹਾਜ਼ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਡਿੱਗਿਆ, ਉਸ ਦੇ ਵਿੱਚ ਬਹੁਤ ਵਿਅਕਤੀ ਮਾਰੇ ਗਏ ਨੇ ਅਤੇ ਹੁਣ ਇੰਡੋਨੇਸ਼ੀਆ ਦੇ ਵਿੱਚ ਭੂਚਾਲ ਆਇਆ ਅਤੇ 34 ਵਿਅਕਤੀ ਮਾਰੇ ਗਏ ਨੇ। ਅਤੇ ਉੱਧਰ ਟੈਲੀਗ੍ਰਾਮ ਦਾ ਰੌਲਾ ਪਿਆ ਹੋਇਆ, ਬੜਾ ਕੁਛ ਵਾਪਰ ਰਿਹਾ ਹੈ। ਸੋ ਲਓ ਜੀ ਇੱਕ ਗੀਤ ਸੁਣਦੇ ਹਾਂ, ਪਰ ਗੀਤ ਤੋਂ ਪਹਿਲਾਂ ਸੁਕਰਾਤ ਹੁਣੀ ਕੈਨਬਰਾ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਾਲਾ ਬੈਂਸ ਵੀ ਆ ਗਏ ਨੇ ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਕੀ ਹਾਲ ਚਾਲ ਨੇ। ਆਉਣ ਵਾਲੇ 2 ਘੰਟੇ ਤੁਹਾਡੇ ਨਾਲ ਨਜ਼ਾਰੇ ਲਵਾਂਗੇ ਅਤੇ ਰੋਮਾਂਟਿਕ ਗੀਤ ਛੱਡੋ ਜੀ, ਫਿਰ ਜੇ ਘਰ ਵਾਲੇ ਨਹੀਂ ਸੁਣ ਰਹੇ ਜੀ, ਘਰ ਵਾਲਿਆਂ ਨੂੰ ਥੋੜ੍ਹਾ ਪ੍ਰੋਗਰਾਮ ਸੁਣਾਈਦਾ ਪਿਆਰਿਓ, ਤੁਸੀਂ ਸਮਝਦੇ ਹੀ ਹੋ। ਅਤੇ ਲਓ ਫਿਰ ਤੁਹਾਨੂੰ, ਤੁਸੀਂ ਰੋਮਾਂਟਿਕ ਗੀਤ ਯਾਦ ਕਰਾਇਆ ਤਾਂ ਰੋਮਾਂਟਿਕ ਗੀਤ ਸੁਣਾ ਦਈਏ ਫਿਰ। ਇਹ ਘਰਦਿਆਂ ਨੂੰ ਨਹੀਂ ਸੁਣਾਈ ਦਿੰਦੇ, ਘਰਦਿਆਂ ਨੂੰ ਤਾਂ ਪਹਿਲਾਂ ਹੀ ਪਤਾ ਹੀ ਆ, ਤੁਮਸੇ ਮਿਲਕਰ ਨਾ ਜਾਣੇ ਕਿਉਂ। ਸ਼ਬੀਰ ਕੁਮਾਰ ਔਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਹੈ। 1985 ਦੇ ਵਿੱਚ ਫਿਲਮ ਆਈ ਸੀ ਪਿਆਰ ਝੁਕਦਾ ਨਹੀਂ ਹੈ। ਪਾਲਾ ਬੈਂਸ ਜੀ, ਵਾਕਿਆ ਪਿਆਰ ਝੁਕਦਾ ਨਹੀਂ ਹੈ। ਔਰ ਗੀਤ ਦਾ ਆਨੰਦ ਮਾਣਦੇ ਹਾਂ, ਜੁੜੇ ਰਹੋ ਹਰਮਨ ਰੇਡੀਓ ਨਾਲ, ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ। ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਅੱਜ ਸ਼ਨਿਚਰਵਾਰ ਵਾਲੇ ਦਿਨ। ਮੇਰੇ ਨਾਲ ਅਮਰੀਕ ਭਾਜੀ ਸਿਡਨੀ ਤੋਂ, ਅਮਰੀਕ ਫਲੋਰਾ ਜੀ ਜੁੜ ਚੁੱਕੇ ਨੇ ਤੇ ਮੈਂ ਉਹਨਾਂ ਦਾ ਕਰਦਾ ਸਵਾਗਤ। ਸਤਿ ਸ਼੍ਰੀ ਅਕਾਲ ਭਾਜੀ ਜੀ, ਆਇਆਂ ਨੂੰ
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਜੈ ਮਾਤਾ ਦੀ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਵੱਖ ਵੱਖ ਭੂਖੰਡਾਂ ਤੋਂ ਵੱਖ ਵੱਖ ਦੇਸ਼ਾਂ ਤੋਂ ਸੁਣ ਰਹੇ ਆ। ਤੇ ਅੱਜ ਅਮਨਦੀਪ ਨਵੇਂ ਸਾਲ ਦਾ 2021 ਦਾ 16ਵਾਂ ਦਿਨ ਹੈ, 15 ਦਿਨ ਬੀਤ ਚੁੱਕੇ ਹਨ, 16ਵਾਂ ਦਿਨ ਅੱਜ ਚੜ੍ਹ ਗਿਆ ਹੈ ਤੇ ਆਸ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਬਹੁਤ ਵਧੀਆ ਚੜ੍ਹਿਆ ਹੋਵੇਗਾ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਤੇ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਨੂੰ ਇਸ ਵੇਲੇ ਸੁਣ ਰਹੇ ਹੋਣਗੇ
ਜੀ। ਅਮਨਦੀਪ ਚਲੋ ਬਾਕੀ ਦਾ ਅਸੀਂ ਸਾਰਾ ਕੁਛ ਬੁਲਾਈ ਜਾਂਦਾ, ਪਰ ਜੈ ਮਾਤਾ ਦੀ ਤੁਹਾਨੂੰ ਵੀ ਭਾਜੀ, ਸੇਮ ਟੂ ਯੂ। ਤੇ ਕੀ ਹਾਲ ਚਾਲ ਹੈ ਸਿਡਨੀ ਦਾ? ਠੀਕ ਠਾਕ ਹੈ ਸਾਰਾ, ਤੰਦਰੁਸਤ ਹੈ
ਜੀ? ਅਮਨਦੀਪ ਸਿਡਨੀ ਦੇ ਵਿੱਚ 1-2 ਦਿਨ ਤੋਂ ਧੁੱਪ ਵੀ ਨਿਕਲ ਰਹੀ ਆ, ਪਰਸੋਂ ਕਾਫੀ ਗਰਮੀ ਦਾ ਮਹਿਸੂਸ ਹੋਈ, ਕਾਫੀ ਗਰਮੀ ਮਹਿਸੂਸ ਹੋਈ, 30 ਤੋਂ ਲੈ ਕੇ 40-42 ਡਿਗਰੀ ਟੈਂਪਰੇਚਰ ਇੱਥੇ ਗਿਆ ਹੋਊਗਾ, ਇੱਕੋ ਹੀ ਦਿਨ ਰਿਹਾ। ਉਸ ਤੋਂ ਬਾਅਦ ਕੱਲ੍ਹ ਮੌਸਮ ਜਿਹੜਾ ਸੀ ਉਹ ਇੰਨਾ ਗਰਮ ਨਹੀਂ ਸੀ ਅਤੇ ਅੱਜ ਵੀ ਧੁੱਪ ਤਾਂ ਛਾਈ ਹੋਈ ਆ ਇੱਥੇ, ਅਤੇ ਹੋ ਸਕਦਾ ਮੌਸਮ ਜਿਹੜਾ ਆ ਅਤੇ ਟੈਂਪਰੇਚਰ ਜਿਹੜਾ ਆ ਉਹ 30-35 ਡਿਗਰੀ ਤੱਕ ਜਾਵੇ, ਇਹ ਕਿਆਸ ਲਾਈ ਜਾ ਰਹੀ ਆ। ਵੈਸੇ ਕੁੱਲ ਮਿਲਾ ਕੇ ਇਹਨਾਂ ਗਰਮੀਆਂ ਦੇ ਵਿੱਚ ਮੌਸਮ ਖੁਸ਼ਗਵਾਰ ਹੀ ਰਹੇ ਆ ਅਤੇ ਬਹੁਤੀ ਗਰਮੀ ਦਾ ਅਹਿਸਾਸ ਨਹੀਂ ਹੋਇਆ ਮਨਦੀਪ।
ਸੋ ਭਾਜੀ ਮਾਤਾ ਰਾਣੀ ਦੀ ਬਹੁਤ ਮਿਹਰ ਹੈ ਨਾ ਸਿਡਨੀ ਤੇ ਤੁਹਾਡੇ ਤੇ, ਸੋ ਚਲੋ ਚੰਗੀ ਗੱਲ ਹੈ।
ਹਾਂਜੀ ਅਮਨਦੀਪ, ਜੇ ਦੇਖਿਆ ਜਾਵੇ ਤਾਂ ਜਿਹੜਾ ਸੰਸਾਰ ਹੈ, ਜਿੱਦਾਂ ਤੁਸੀਂ ਤਾਂ ਖੈਰ ਵਿਚਾਰਾਂ ਦੇ ਗੁਣੀ ਆ, ਤੁਹਾਡੇ ਤਾਂ ਵਿਚਾਰ ਦਿਲ ਦੇ ਵਿੱਚ, ਤੁਹਾਡੇ ਦਿਲ ਦੇ ਸੰਗ੍ਰਹਿ ਦੇ ਵਿੱਚ ਕਾਫੀ ਵਿਚਾਰ ਹੁੰਦੇ ਆ, ਅਤੇ ਮੇਰੇ ਖਿਆਲ ਦੇ ਵਿੱਚ ਗੁਰਾਂ ਪੀਰਾਂ ਦੀਆਂ, ਜਿਹੜੇ ਸਾਡੇ ਗੁਰਪੀਰ ਆ ਜਾਂ ਜੋ ਵੀ ਆ ਜਿਹੜਾ ਵੀ ਸੰਸਾਰ ਨੂੰ ਚਲਾ ਰਹੇ ਆ, ਅਤੇ ਉਹਨਾਂ ਦੀ ਮਿਹਰ ਹੋਵੇ ਤਾਂ ਹੀ ਚੰਗਾ ਲੱਗਦਾ। ਮਿਹਰ ਹਮੇਸ਼ਾ ਵਰਤਦੀ ਰਹਿੰਦੀ ਹੈ ਅਤੇ ਉਹਨਾਂ ਦੀ ਮਿਹਰ ਸਦਕਾ ਹੀ ਅਸੀਂ ਅਮਨ ਦੀ ਤਰੱਕੀਆਂ ਕਰਦੇ ਹਾਂ। ਵੈਸੇ ਇਨਸਾਨ ਦੇ ਬਸ ਹੁੰਦਾ ਕੋਈ ਨਹੀਂ ਹੈ, ਮਿਹਨਤ ਕਰਨੀ ਉਹਦਾ ਫਰਜ਼ ਆ, ਲੇਕਿਨ ਜਿਹੜਾ ਫਲ ਫੁੱਲ ਦੇਣਾ ਆ ਉਹ ਤਾਂ ਖੈਰ ਦੇਵੀ ਦੇਵਤਿਆਂ ਨੇ ਜਾਂ ਕੁਦਰਤ ਨੇ ਜਾਂ ਪਰਮਾਤਮਾ ਨੇ ਦੇਣਾ ਹੁੰਦਾ, ਇਹਦੀ ਮਿਹਰ ਸਾਰਿਆਂ ਦੇ ਵਰਦੀ ਰਹੇ ਤਾਂ ਚੰਗਾ ਲੱਗਦਾ।
ਚਲੋ ਬਹੁਤ ਵਧੀਆ ਭਾਜੀ, ਵੈਸੇ ਤੁਹਾਨੂੰ ਪ੍ਰਵਚਨ ਚੰਗੇ ਨਹੀਂ ਲੱਗਦੇ, ਤੁਸੀਂ ਇਕੋਨੋਮਿਸਟ ਹੋ, ਇਹ ਮੈਂ ਮੇਰੇ ਤੇ ਛੱਡ ਦਿਆ ਕਰੋ ਇਹ ਕੰਮ।
ਇਹ ਆਪਾਂ ਗੱਲ ਪ੍ਰਵਚਨ ਨਹੀਂ ਹੈ, ਮੈਂ ਤਾਂ ਵੈਸੇ ਗੱਲ ਕਰ ਰਿਹਾ। ਪ੍ਰਵਚਨ ਤਾਂ ਖੈਰ ਤੁਸੀਂ ਸੁਣਾਏ ਤੇ ਅੱਜ ਵੀ ਤੁਹਾਡਾ ਜਿਹੜਾ ਪ੍ਰਵਚਨ ਹੈ ਬਹੁਤ ਵਧੀਆ ਰਿਹਾ ਆ, ਤੇ ਉਸੇ ਪ੍ਰਵਚਨ ਦੇ ਸੰਦਰਭ ਦੇ ਵਿੱਚ ਮੈਂ ਗੱਲ ਕਰਨੀ ਚਾਹਨਾ। ਮੈਂ ਨਾ ਮੈਨੂੰ ਨਾ ਪਾਰਕਾਂ ਦੇ ਵਿੱਚ ਜਾਣ ਦਾ ਬੜਾ ਸ਼ੌਕ ਆ।
ਅੱਛਾ,
ਜਿੱਦਾਂ ਪਰਸੋਂ ਤੋਂ ਇੱਕ ਦਿਨ, ਪਰਸੋਂ ਨਹੀਂ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਪਾਰਕ ਦੇ ਵਿੱਚ ਗਏ ਜਿੱਥੇ ਨਾ ਪੰਜਾਬ ਦੇ 3-4 ਵਿਅਕਤੀ ਬੈਠੇ ਸੀ ਆਪਣੇ, ਉਹਨਾਂ ਵਿੱਚ ਬਾਬੇ ਵੀ ਸੀ ਜਾਂ ਸਾਡੀ ਉਮਰ ਦੇ ਵੀ 65 ਲੈ ਕੇ 80 ਸਾਲ ਦੇ 81 ਸਾਲ ਦੇ ਬਜ਼ੁਰਗ ਵੀ ਸੀ, ਉਹ ਪੰਜਾਬ ਤੋਂ ਵੀ ਸੀ, ਹਰਿਆਣੇ ਤੋਂ ਵੀ ਸੀ, ਜਾਂ ਜਿਹੜੇ ਸਾਊਥ ਇੰਡੀਅਨ ਪੇਰੈਂਟਸ ਆਏ ਹੁੰਦੇ ਨਾ, ਅੱਜ ਕੱਲ ਉਹਨਾਂ ਵਿੱਚ ਕੁਛ ਤਾਮਿਲ ਦੂਜੇ ਵੀ ਸੀ, ਆਪਣੇ ਨੇਪਾਲ ਦੇ ਵੀ ਸੀ, ਉਹ ਬੈਠੇ ਹੋਏ ਸਨ, ਕੋਈ ਹੋਣਗੇ 10 ਕੁ ਬੰਦੇ ਹੋਣਗੇ ਉੱਥੇ ਬੈਠੇ ਆਪਣੇ, ਤੇ ਉਹ ਗੱਲਾਂ ਜਿੱਦਾਂ ਹੁਣ ਅੱਜ ਕੱਲ ਦਾ ਗੱਲਾਂ ਦਾ ਚਰਚਾ ਤਾਂ ਇਹੀ ਹੈ ਨਾ, ਜਿਹੜੇ ਕਿਸਾਨ ਅੰਦੋਲਨ ਤੇ ਬੈਠੇ ਹੋਏ ਆ ਉਹਨਾਂ ਬਾਰੇ ਗੱਲਾਂ ਕਰਦੇ ਆ, ਜਾਂ ਜਿਹੜੇ ਕਾਨੂੰਨ ਪਾਸ ਕੀਤੇ ਆ ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ, ਉਹਨਾਂ ਬਾਰੇ ਗੱਲਾਂ ਹੁੰਦੀਆਂ ਆ। ਤੇ ਜਿਸ ਵੇਲੇ ਅਸੀਂ ਉੱਥੇ ਗਏ ਤੇ ਉੱਥੇ ਇੱਕ ਸਾਡੇ ਵਰਗਾ ਵੀ ਕੋਈ ਬੰਦਾ ਬੈਠਾ ਜਿਹੜਾ ਚੁੱਪ ਕਰਕੇ ਉਹਨਾਂ ਦੇ ਵਿਚਾਰ ਸੁਣ ਰਿਹਾ ਸੀ, ਤੇ ਵਿਚਾਰ ਸੁਣਦੇ ਸੁਣਦੇ ਜਿੱਦਾਂ ਤੁਹਾਡੀ ਗੱਲ ਹੈ ਨਾ ਵੀ ਵਿਚਾਰ ਨੂੰ ਤੁਸੀਂ ਆਰਗੂਮੈਂਟ ਵਿੱਚ ਤਬਦੀਲ ਨਾ ਕਰੋ, ਵਿਚਾਰ ਨੂੰ ਤੁਸੀਂ ਇੱਕ ਗੋਸ਼ਟੀ ਦੇ ਵਿੱਚ ਤਬਦੀਲ ਕਰੋ ਜਾਂ ਇੱਕ ਅਜਿਹੀ ਸਥਿਤੀ ਦੇ ਵਿੱਚ ਤਬਦੀਲ ਕਰੋ ਜਿਹੜੇ ਕਿ ਤੁਸੀਂ ਉਹਨਾਂ ਦੇ ਵਿਚਾਰ ਵੀ ਸੁਣੋ ਤੇ ਉਹ ਤੇ ਆਪਣੇ ਵਿਚਾਰ ਵੀ ਰੱਖੋ। ਵਿਅਕਤੀ ਨੇ ਨਾ ਜਿਹੜਾ ਵਿਅਕਤੀ ਕਾਫੀ ਦੇਰ ਤੱਕ ਅੱਧੇ ਘੰਟੇ ਤੱਕ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ, ਬਾਅਦ ਵਿੱਚ ਉਹਨੇ ਆਪਣੇ ਵਿਚਾਰ ਰੱਖਣੇ ਸ਼ੁਰੂ ਕੀਤੇ, ਜਿਹਦੇ ਵਿੱਚ ਕਿ ਉਹਨਾਂ ਨੇ ਪਹਿਲਾਂ ਤਾਂ ਜਿਹੜੇ ਕਿਸਾਨ ਸੀ ਉਹਨਾਂ ਦਾ ਉਹਨਾਂ ਦਾ ਸਵਾਗਤ ਕੀਤਾ, ਉਹਨਾਂ ਨੂੰ ਕਿਹਾ ਕਿ ਉਹ ਬਹੁਤ ਮਿਹਨਤੀ ਆ, ਇਹ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਠੀਕ ਕਰ ਰਿਹਾ, ਬਹੁਤ ਹੱਦ ਤੱਕ ਠੀਕ ਕਰ ਰਹੇ ਆ, ਇੱਦਾਂ ਹੋਣਾ ਚਾਹੀਦਾ। ਉਸ ਤੋਂ ਬਾਅਦ ਉਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਜਿੱਦਾਂ ਇਹਨਾਂ ਕਈ ਮੁੱਦਿਆਂ ਬਾਰੇ ਉਹ ਇਕੱਠੇ ਕਿਉਂ ਹੋਏ ਆ, ਸਾਡੇ ਨੌਜਵਾਨ ਉੱਥੇ ਉੱਥੇ ਜਾ ਕੇ ਉਹ ਇਕੱਠ ਦੇ ਵਿੱਚ ਇਕੱਠੇ ਕਿਉਂ ਹੋਏ ਆ, ਅਤੇ ਉਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਕਿ ਇਹਦਾ ਮਕਸਦ ਕੀ ਆ, ਜਿਹੜੇ ਕਾਨੂੰਨ ਆ ਇਹਨਾਂ ਦੇ ਵਿੱਚ ਕੀ ਚੰਗੀਆਂ ਚੀਜ਼ਾਂ ਕੀ ਆ, ਕੀ ਮਾੜੀਆਂ ਚੀਜ਼ਾਂ ਕੀ ਆ, ਜਾਂ ਉਹ ਕਿਉਂ ਇੱਥੇ ਆਏ ਆ, ਉਹਨਾਂ ਨੂੰ ਜਿਹੜੇ ਇੱਕ ਲੀਡਰਸ਼ਿਪ ਆ ਉਹ ਕੋਈ ਉਹਨਾਂ ਨੂੰ ਸਹੀ ਰਸਤਾ ਦਿਖਾ ਨਹੀਂ ਰਹੀ, ਜਾਂ ਉੱਧਰੋਂ ਸਰਕਾਰ ਜਿਹੜੀ ਆ ਉਹ ਵੀ ਅੜੀ ਹੋਈ ਹੈ ਅਤੇ ਇੱਧਰੋਂ ਕਿਸਾਨ ਵੀ ਅੜੇ ਹੋਏ ਆ ਨਾ। ਇੱਦਾਂ ਉਹਨਾਂ ਨੇ ਭੂਮਿਕਾ ਜੀ ਬਣਾ ਕੇ ਫਿਰ ਉਹਨੇ ਦੱਸਣਾ ਸ਼ੁਰੂ ਕੀਤਾ ਕਿ ਸਾਡੇ ਸਮਾਜ ਨੂੰ ਜਿਹੜੇ ਅਡਾਨੀ ਆ ਜਾਂ ਦੂਜੇ ਕਾਰਪੋਰੇਟ ਸੈਕਟਰ ਆ ਉਹ ਤਾਂ ਪਹਿਲਾਂ ਹੀ ਖਾ ਚੁੱਕੇ ਆ, ਉਹਨਾਂ ਦੇ ਗਲਬੇ ਵਿੱਚ ਤਾਂ ਪਹਿਲਾਂ ਹੀ ਆ ਚੁੱਕੇ ਆ। ਉਹਨੇ ਫਿਰ ਐਗਜ਼ਾਮਪਲਾਂ ਦਿੱਤੀਆਂ ਵਿਆਹ ਵਿੱਚ ਲੱਗਦੀਆਂ ਮਹਿੰਦੀ ਦੀਆਂ, ਜਿੱਦਾਂ ਉਹਨੇ ਉਹਨੇ ਦੱਸਿਆ ਕਿ ਵਿਆਹ ਦੇ ਵਿੱਚ ਅੱਗੇ ਮਹਿੰਦੀ ਜਿਹੜੀ ਲੱਗਦੀ ਹੁੰਦੀ ਸੀ ਉਹ ਜਿਹੜੀਆਂ ਨਾ ਸਾਡੇ ਪਿੰਡ ਦੀਆਂ ਜਿਹੜੇ ਲਾਗੀ ਹੁੰਦੇ ਸੀ ਉਹ ਆ ਕੇ ਮਹਿੰਦੀ ਲਾ ਦਿੰਦੇ ਸੀ ਅਤੇ ਉਹਨਾਂ ਨੂੰ ਅਸੀਂ ਲਾਗ ਦਿੰਦੇ ਹੁੰਦੇ ਸੀ, 100-200 ਦੇ ਤਾ, 300 ਦੇ ਤਾ, ਅੱਜ ਦੇ ਸੰਦਰਭ ਦੇ ਵਿੱਚ ਚਲੋ ਅਸੀਂ 5,000 ਵੀ ਲਾਗ ਉਹਨਾਂ ਨੂੰ ਦੇ ਦਿੰਦੇ ਹਾਂ ਅਤੇ ਉਹਨਾਂ ਦਾ ਕੰਮ ਵੀ ਚੱਲਦਾ ਰਹਿੰਦਾ ਸੀਗਾ।
ਲੋਕਲ
ਹੁਣ ਜਿਹੜੀ ਮਹਿੰਦੀ ਲੱਗਦੀ ਆ ਉਹ 1,00,000 ਰੁਪਏ ਤੋਂ ਘੱਟ ਉਹ ਕਾਰਪੋਰੇਟ ਸੈਕਟਰ ਤੋਂ ਆਉਂਦੇ ਆ ਮਹਿੰਦੀ ਲਾਉਣ ਜਾਂ ਕੁੜੀ ਨੂੰ ਸਜਾਉਣ ਜਾਂ ਦੁਲਹਨ ਨੂੰ ਸਜਾਉਣ, ਉਹ 1,00,000 ਰੁਪਈਆ ਲੈਂਦੇ ਆ ਅਤੇ ਅਸੀਂ 1,00,000 ਰੁਪਈਆ ਦੇ ਕੇ ਫਿਰ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਲੜਕੀ ਦਾ ਜਿਹੜਾ ਹਾਰ ਸ਼ਿੰਗਾਰ ਆ ਵਿਆਹ ਦੇ ਵਿੱਚ ਜਿਹੜੀ ਮੇਕਅਪ ਕੀਤੀ ਆ ਉਹਨੇ ਉਹਨੇ ਉੱਥੋਂ ਅਸੀਂ ਕਰਾਈ ਆ, ਅਸੀਂ ਫਰੀਦਾਬਾਦ ਤੋਂ ਚਾਂਦਨੀ ਨੂੰ ਮੰਗਾਇਆ, ਉਹਦੇ ਨਾਲ ਚਾਂਦਨੀ ਦੇ ਨਾਲ 400-500 ਉਹਦੀਆਂ ਸਹੇਲੀਆਂ ਆਈਆਂ, ਜਾਂ ਇੱਕ ਪੂਰਾ ਗਰੁੱਪ ਆ ਕੇ ਉਹਨੇ ਲਾਈਟਾਂ ਲਾਈਆਂ, ਲਾਈਟਾਂ ਲਾ ਕੇ ਫਿਰ ਉਹਨੇ ਕੰਪਿਊਟਰ ਰੱਖਿਆ ਨਾ, ਤੇ ਕੰਪਿਊਟਰ ਰੱਖ ਕੇ ਫਿਰ ਉਹਨਾਂ ਨੇ ਇੰਟਰੈਕਸ਼ਨਾਂ ਦਿੱਤੀਆਂ।
ਉਹ ਤੁਸੀਂ ਦੱਸਿਆ ਸੀ,
3-4 ਘੰਟੇ ਬਾਅਦ ਦੁਲਹਨ ਨੂੰ ਸਜਾਇਆ ਤੇ ਲੱਖ ਰੁਪਈਆ ਉਹਨਾਂ ਨੇ ਉੱਥੋਂ ਲੈ ਲਿਆ।
ਭਾਜੀ ਹਰਨਾਮ ਸਿੰਘ ਦਾ ਦੱਸਿਆ ਸੀ, ਉਹਦੀ ਨੌਂਹ ਵੀ ਤਾਂ ਇਹੀ ਕੁਛ ਕਰਦੀ ਆ, ਉਹ ਵੀ ਕਹਿੰਦੀ ਸੀ ਤੁਸੀਂ ਸੁਣਾਈ ਤਾਂ ਸੀ।
ਹਾਂਜੀ, ਉਹ ਨੇਹਾ ਸਿੱਧੂ ਵੀ ਇਹੀ ਕੁਛ, ਨੇਹਾ ਸਿੱਧੂ ਵੀ ਇਹੀ ਕੰਮ ਕਰ, ਮੇਰੀ ਆਵਾਜ਼ ਤੁਹਾਡੀ ਆਵਾਜ਼ ਨਾ ਮੈਨੂੰ ਘੱਟ ਆ ਰਹੀ ਆ।
ਅੱਛਾ ਅੱਛਾ, ਚੱਲ
ਤੇ ਮੈਂ ਤੁਹਾਡੀ ਆਵਾਜ਼ ਸੁਣਨੀ ਬਹੁਤ ਘੱਟ ਸੁਣ ਰਿਹਾ।
ਅੱਛਾ,
ਤੇ ਉਹ
ਜੀ
ਮਨਦੀਪ
ਜੀ 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 ਕੈਰੀ ਓਨ।
ਇੱਕ ਤਾਂ ਉਹਨੇ ਇਹ ਗੱਲ ਸੁਣਾਈ,
ਹਾਂਜੀ
ਇੱਕ ਸੁਣਾਈ ਪਈ, ਇੱਦਾਂ ਅਸੀਂ ਕਾਰਪੋਰੇਟ ਦੇ ਅੜਿੱਕੇ ਅਸੀਂ ਚੜ ਗਏ ਹਾਂ, ਠੀਕ ਹੈ। ਦੂਜੀ ਗੱਲ ਉਹਨੇ ਸੁਣਾਈ ਕਿ ਜਿਹੜਾ ਕਿਸਾਨ ਆ ਨਾ, ਸਿਰਫ ਹੁਣ ਹੁਣ ਸਾਨੂੰ ਛੋਲੇ ਵੀ ਚਾਹੀਦੇ ਆ ਘਰਾਂ 'ਚ, ਸਾਨੂੰ ਸਾਨੂੰ ਹੋਰ ਜਿਹੜੀਆਂ ਚੀਜ਼ਾਂ ਜਿੱਦਾਂ ਆਲਸੀ ਵੀ ਚਾਹੀਦੀ ਆ,
ਹਾਂਜੀ
ਸਾਨੂੰ ਗੋਭੀ ਵੀ ਚਾਹੀਦੀ ਆ, ਸਾਨੂੰ ਟਮਾਟਰ ਵੀ ਚਾਹੀਦੇ ਆ, ਸਾਨੂੰ ਆਲਸੀ ਵੀ ਚਾਹੀਦੀ ਆ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਵਰਤੋਂ ਲਈ ਚਾਹੀਦੀਆਂ ਸਾਨੂੰ। ਅਗਰ ਕਿਸਾਨ ਇਹ ਦੋ ਫਸਲਾਂ ਹੀ ਬੀਜੂਗੇ, ਜਿੱਦਾਂ ਸਪੋਜ਼ ਕਰ ਲਓ ਕਣਕ ਅਤੇ ਚਾਵਲੇ ਬੀਜਣ ਜਾਂ ਕਣਕ ਅਤੇ ਝੋਨਾ ਹੀ ਬੀਜਣ, ਅਤੇ ਬਾਕੀ ਦੀਆਂ ਚੀਜ਼ਾਂ ਤਾਂ ਫਿਰ ਇੰਨੀਆਂ ਮਹਿੰਗੀਆਂ ਹੋ ਜਾਊਗੀਆਂ ਕਿ ਉਹ ਕਿਉਂਕਿ ਉਹਨਾਂ ਦੀ ਪੈਦਾਵਾਰ ਬਹੁਤ ਘੱਟ ਜਾਊਗੀ। ਫਿਰ ਇਹਦੇ ਨਾਲ ਕੀ ਹੋਊਗਾ, ਉਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਕਾਰਪੋਰੇਟ ਸੈਕਟਰ ਪ੍ਰੋਡਿਊਸ ਕਰੂਗਾ ਅਤੇ ਉਹ ਸਾਨੂੰ ਬਹੁਤ ਜ਼ਿਆਦਾ ਕੀਮਤ 'ਤੇ ਉਹ ਵੇਚੂਗਾ
ਆਗੇ
ਨਾ, ਫਿਰ ਅਸੀਂ ਉਹਨਾਂ ਦੇ ਚੁੰਗਲ ਦੇ ਵਿੱਚ। ਅਤੇ ਜਿਸ ਵੇਲੇ ਦੋ ਫਸਲਾਂ ਵੇਚਦੇ ਹਾਂ ਅਤੇ ਉਹਦੇ ਨਾਲ ਕੀ ਹੁੰਦਾ, ਕਿਸਾਨ ਜਿਹੜਾ ਲੇਟ ਬੈਕ ਹੋ ਜਾਂਦਾ ਆ, ਉਹ ਨਾ ਥੋੜ੍ਹਾ ਸੁਸਤ ਹੋ ਜਾਂਦਾ ਕਿਉਂਕਿ ਉਹਨੂੰ ਗਰੰਟੀ ਹੁੰਦੀ ਪ੍ਰਾਈਸ ਦੀ ਕਿ ਉਹ ਪ੍ਰਾਈਸ ਮਿਲ ਜਾਣੀ ਆ, ਅਤੇ ਅਜਿਹਾ ਹੋ ਵੀ ਰਿਹਾ ਆ। ਅਤੇ ਕਈ ਐਗਜ਼ਾਮਪਲਾਂ ਉਹਨੇ ਹੋਰ ਵੀ ਦਿੱਤੀਆਂ ਜਿਹੜੀਆਂ ਕਿ ਸਾਨੂੰ ਖੋਖਲਾ ਕਰ ਰਹੀਆਂ ਸਮਾਜ ਦੇ ਵਿੱਚ, ਜਿੱਦਾਂ ਅਡਾਨੀ ਅਵਾਨੀ ਆ ਰਹੇ ਆ ਉਹਨਾਂ ਦੇ ਵਿੱਚ। ਮਿਊਜ਼ਿਕ ਇੰਡਸਟਰੀ ਦੀ ਐਗਜ਼ਾਮਪਲ ਦਿੱਤੀ ਜਾਂ ਹੋਰ ਇੱਦਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ। ਹੁਣ ਉਹਨੇ ਇਹ ਵੀ ਐਗਜ਼ਾਮਪਲ ਦਿੱਤੀ ਕਿ ਇੱਕ ਪਾਰਟੀ ਦੇ ਵਿੱਚ ਅਸੀਂ ਵੱਧ ਚੜ੍ਹ ਕੇ 100 ਦੇ ਕਰੀਬ ਡਿਸ਼ਿਜ਼ ਬਣਾਉਂਦੇ ਹਾਂ, ਜੇ ਇੱਕ ਇੱਕ ਚਮਚਾ ਵੀ ਡਿਸ਼ ਦਾ ਤੁਸੀਂ ਲਾਓਗੇ ਨਾ, ਉਹ ਤੁਹਾਡਾ ਜਿਹੜਾ ਪੇਟ ਖਰਾਬ ਹੋ ਜਾਊਗਾ ਉਹ ਖਾ ਕੇ, ਤੁਹਾਨੂੰ ਬਿਮਾਰੀਆਂ ਲੱਗੂਗੀਆਂ ਉਹ ਖਾ ਕੇ। ਫਿਰ ਇੱਕ ਉਹਦੇ ਨਾਲ ਕੀ ਹੋਊਗਾ, ਕਾਰਪੋਰੇਟ ਨੇ ਉੱਥੋਂ ਤਾਂ ਪੈਸੇ ਲੈ ਲਏ, ਅਡਾਨੀ ਅਡਾਨੀ ਨੇ ਪੈਸੇ ਬਣਾ ਲਏ ਆਪਣੇ ਆਪਣੀ ਦੂਜੀ ਕਰਕੇ ਕੈਟਰਿੰਗ ਕਰਕੇ, ਅਤੇ ਉਸ ਤੋਂ ਬਾਅਦ ਉਹ ਫਿਰ ਸ਼ਿਫਟ ਕਰ ਦਿੱਤਾ ਉਹਦਾ ਪ੍ਰੋਫਿਟ ਪੇ। ਹੁਣ ਨਾ ਜਿਹੜੀਆਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਆ, ਹੁਣ ਤੁਹਾਨੂੰ ਚਾਰਜ ਦੇ ਦਿੱਤਾ, ਹੁਣ ਇਹ ਇਹਨਾਂ ਨੇ ਬਿਮਾਰ ਹੋਣਾ ਇੱਦਾਂ ਦੀਆਂ ਚੀਜ਼ਾਂ ਖਾ ਖਾ ਕੇ, ਹੁਣ ਤੁਸੀਂ ਦਵਾਈਆਂ ਪ੍ਰੋਡਿਊਸ ਕਰੋ। ਅਤੇ ਉਹਨੇ ਫਿਰ ਦਵਾਈਆਂ ਬਲੱਡ ਪ੍ਰੈਸ਼ਰ ਦੀਆਂ ਪ੍ਰੋਡਿਊਸ ਕਰ ਲਈਆਂ, ਉਸ ਤੋਂ ਬਾਅਦ ਉਹਨਾਂ ਨੇ ਫਿਰ ਸ਼ੂਗਰ ਦੀ ਦਵਾਈ ਵੀ ਦੇਣੀ ਆ, ਪੇਟ ਖਰਾਬ ਹੋਣ ਦੀਆਂ ਦਵਾਈਆਂ ਵੀ ਪ੍ਰੋਡਿਊਸ ਕਰ ਲਈਆਂ, ਬਾਕੀ ਕਮਾਈ ਤੁਸੀਂ ਹੋਸਪਿਟਲਾਂ ਵਿੱਚ ਦੇ ਦਿੱਤੀ, ਹੋਸਪਿਟਲ ਜਿਹੜੇ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਬਣ ਗਏ ਅਤੇ ਇਸ ਤਰ੍ਹਾਂ ਦਾ ਸਿਲਸਿਲਾ ਉਹਨੇ ਦੱਸਿਆ ਵੀ ਕਾਰਪੋਰੇਟ ਸੈਕਟਰਾਂ ਦੇ ਅਧੀਨ ਅਸੀਂ ਆ ਰਹੇ ਹਾਂ ਦੂਜੇ ਪਾਸਿਓਂ ਵੀ।
ਜੀ
ਫਿਰ ਜ਼ਮੀਨਾਂ ਦੀ ਗੱਲ ਹੋਈ
ਜੀ
ਕਿ ਜਿਹੜੇ ਨਵੇਂ ਕਾਨੂੰਨ ਆ ਇਹਨਾਂ ਨਾਲ ਤਾਂ ਜ਼ਮੀਨਾਂ ਜਿਹੜੀਆਂ ਤੁਹਾਡੀਆਂ ਕਾਬੂ ਹੋ ਜਾਣੀਆਂ ਜਾਣੀ ਵਿਕ ਜਾਣੀਆਂ ਆ। ਉਹਨੇ ਕਿਹਾ ਜ਼ਮੀਨਾਂ ਤਾਂ ਤੁਹਾਡੀਆਂ ਪਹਿਲਾਂ ਹੀ ਵਿਕ ਰਹੀਆਂ ਆ ਅਤੇ ਜ਼ਮੀਨਾਂ ਇਹ ਕਾਨੂੰਨਾਂ 'ਚ ਛੱਡੋ ਤੁਸੀਂ
ਭਾਜੀ,
ਜ਼ਮੀਨਾਂ ਦੇ ਜਿੱਦਾਂ ਦੇ ਖਰਚੇ ਵਧਾਏ ਹੋ ਜਿੱਦਾਂ ਦੇ ਤੁਹਾਡੇ ਰੀਤੀ ਰਿਵਾਜ਼ ਆ ਜਿੱਦਾਂ ਤੁਸੀਂ ਕਰ ਰਹੇ ਆ ਜ਼ਮੀਨਾਂ ਤਾਂ ਤੁਹਾਡੀਆਂ ਪਹਿਲਾਂ ਹੀ ਅੱਧੀਆਂ ਵਿਕ ਚੁੱਕੀਆਂ ਆ
ਜੀ।
ਬਾਕੀ ਜੇ 10-20 ਸਾਲ 50 ਸਾਲ ਇਹ ਸਿਲਸਿਲਾ ਚੱਲ ਰਿਹਾ ਜ਼ਮੀਨਾਂ ਤਾਂ ਤੁਹਾਡੀਆਂ ਉੱਦਾਂ ਹੀ ਵਿਕ ਜਾਣੀਆਂ। ਉਹਦੇ ਨਾਲ ਫਿਰ ਉਹ ਜਿਹੜੇ ਸਾਰੇ ਬੰਦੇ ਨਾ ਕਾਫੀ ਪ੍ਰਭਾਵਿਤ ਹੋਏ। ਉਹ ਕਹਿੰਦੇ ਸਾਨੂੰ ਤਾਂ ਇਹਨਾਂ
ਜੀ
ਗੱਲਾਂ ਦਾ ਪਤਾ ਹੀ ਨਹੀਂ ਸੀ ਅਤੇ ਕਹਿੰਦਾ ਜੀ ਪਤਾ ਨਹੀਂ ਸੀ ਫਿਰ ਕਾਨੂੰਨਾਂ ਨੂੰ ਚੱਜ ਨਾਲ ਪੜ੍ਹੋ ਦੇਖੋ ਵਿਚਾਰ ਕਰੋ ਐਵੇਂ ਤੁਸੀਂ ਨਾ ਜਿਹੜੇ ਕਿਸਾਨ ਆ ਭੋਲੇ ਭਾਲੇ ਉਹਨਾਂ ਨੂੰ ਸਮਝਾਓ ਵੀ ਸਾਰੀਆਂ ਗੱਲਾਂ ਅਤੇ ਇਹਦੇ ਨਾਲ ਫਿਰ ਉਹ ਜਿਹੜੀ ਜਿਹੜੀ ਇੱਕ ਬਹਿਸ ਹੈ ਨਾ ਉਹ ਇੱਕ ਗੋਸ਼ਟੀ ਬਦਲ ਗਈ। ਉਹਨਾਂ ਨੇ ਵੀ ਨੋਡਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਵੀ ਜਿੱਦਾਂ ਹਾਂ ਹਾਂ ਤੁਹਾਡੀ ਗੱਲ ਇਸ ਠੀਕ ਹੈ ਤੁਸੀਂ ਜਿਹੜੀ ਗੱਲਾਂ ਕੀਤੀਆਂ ਇਹਨਾਂ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਹੈ ਵੀ ਸਾਡੀ ਜਿਹੜੀ ਇਨਕਾਰਪੋਰੇਸ਼ਨ ਇਹਨਾਂ ਘਰਾਣਿਆਂ ਵਿੱਚ ਤਾਂ ਹੋ ਚੁੱਕੀ ਹੈ ਸਾਡੇ ਰੀਤੀ ਰਿਵਾਜ਼ਾਂ ਦੇ ਦੁਆਰਾ। ਅਤੇ ਅਮਰਜੀਤ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਹੁਣ ਤੁਸੀਂ
ਨਹੀਂ
ਆਪਣੇ ਵਿਚਾਰ ਪ੍ਰਗਟ ਕਰੋ।
ਨਹੀਂ ਦੇਖੋ ਮੈਂ ਮੇਰੀ ਆਵਾਜ਼ ਆ ਰਹੀ ਨਾ ਤੁਹਾਨੂੰ? ਠੀਕ ਆ ਰਹੀ ਨਾ ਹੁਣ?
ਥੋੜ੍ਹੀ ਆ ਰਹੀ ਹੈ, ਪੂਰੀ ਨਹੀਂ ਆਉਂਦੀ।
ਚਲੋ ਪੂਰੀ ਨਹੀਂ ਆਉਂਦੀ, ਖੈਰ ਕਿਤੇ ਨਾ ਕਿਤੇ ਆਪਾਂ ਸੈੱਟ ਕਰਾਂਗੇ ਇਹਨੂੰ। ਭਾਜੀ ਗੱਲ ਇਹ ਆ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਹੜੇ ਅਸੀਂ ਘੋਲ ਤੋਂ ਪਹਿਲਾਂ ਵੀ ਇਹ ਗੱਲਾਂ ਕਰਦੇ ਹਾਂ ਕਿ ਚੇਂਜਿਸ ਲਿਆਉਣ ਦੀ ਲੋੜ ਹੈ, ਥੋੜ੍ਹਾ ਜਿਹਾ ਡਿਵਰਸੀਫਿਕੇਸ਼ਨ ਕਰਨ ਦੀ ਲੋੜ ਹੈ, ਜਿਹੜਾ ਟੂ ਕਰੋਪ ਸਾਈਕਲ ਹੈ, ਦੋ ਫਸਲਾਂ ਦਾ ਫਸਲੀ ਗੇੜ ਹੈ। ਦੇਖੋ ਅਖਬਾਰ ਭਰੇ ਪਏ ਨੇ, ਤੁਸੀਂ ਪਿਛਲੇ 20 ਸਾਲ ਦੇ ਦੇਖ ਲਓ, ਇਹੀ ਰੌਲਾ ਪਈ ਜਾਂਦੇ, ਪਾਣੀ ਹੇਠਾਂ ਚਲੇ ਗਏ। ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਆ, ਉਹ ਤਾਂ ਕੋਈ ਵੱਡੀ ਸਮੱਸਿਆ ਨਹੀਂ ਹੈਗੀ, ਪਰ ਇਹ ਜਿਹੜਾ ਇੰਪਲੀਮੈਂਟੇਸ਼ਨ ਹੈ, ਇਸਦੀ ਰੋਲ ਆਊਟ ਹੈ, ਉਹ ਵੀ ਕਰਨੀ ਪੈਣੀ ਆ, ਉਹ ਸਹਿਜੇ ਸਹਿਜ ਕਰਨੀ ਪੈਣੀ ਆ, ਓਵਰਨਾਈਟ ਵਾਲਾ ਕੰਮ ਨਹੀਂ ਹੈਗਾ ਇਹ ਹੌਲੀ ਹੌਲੀ ਨਾ ਟ੍ਰੇਨਿੰਗ ਦੇਣੀ ਪੈਣੀ ਆ। ਹੁਣ ਮੈਂ ਅੱਗੇ ਐਗਜ਼ਾਮਪਲਸ ਵੀ ਦਿੱਤੀਆਂ ਕਿ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਕੋਈ ਫਰਟੀਲਾਈਜ਼ਰ ਦਾ, ਕੈਮੀਕਲਸ ਦਾ ਕੋਈ ਕਾਨੂੰਨ ਨਹੀਂ ਸੀਗਾ ਵੀ ਤੁਸੀਂ ਕਿੱਦਾਂ ਰੱਖਣਾ ਹੈ, ਕਿੱਦਾਂ ਪਾਉਣਾ ਹੈ, ਜਿੱਦਾਂ ਫਾਰਮਰਸ ਕਰਨਾ, ਉਹਦਾ ਫਿਰ ਮਿਸਯੂਜ਼ ਹੋਇਆ। ਅਤੇ ਇਹਨਾਂ ਨੇ ਸੰਨ 2000 ਦੇ ਵਿੱਚ ਇੱਕ ਫਰੈਸ਼ ਕੇਅਰ ਕੋਡ ਆਫ ਕੰਡਕਟ ਲਿਆਂਦਾ ਇੰਡਸਟਰੀ ਦਾ, ਅਤੇ ਉਹ ਵੀ ਲਾਗੂ ਹੋਣਾ ਹੈ। ਉਹ ਟਾਈਮ ਦਿੱਤਾ 2000 ਮੇਰੇ ਖਿਆਲ 4 ਤੱਕ ਦਾ, 4 ਸਾਲ ਦਿੱਤੇ ਉਹਨੂੰ ਵੀ ਦੋ ਪੇ 4 ਸਾਲ ਹੈ, ਤੁਸੀਂ ਆਪਣੇ ਆਪ ਨੂੰ ਕੋਰਸ ਕਰੋ, ਐਜੂਕੇਟ ਕਰੋ। ਅਤੇ ਸਰਕਾਰ ਨੇ ਗਰੰਟਾਂ ਵੀ ਦਿੱਤੀਆਂ ਵੀ ਉਹ ਤੋਂ ਬਾਅਦ ਕੀ ਹੋਣਾ ਕਿ ਕੈਮੀਕਲ ਕੋਰਸ ਵੀ ਕਰਨਾ ਪੈਣਾ ਆ, ਤੁਹਾਡੇ ਕਾਰਡ ਬਣਾ ਦੇਣੇ ਆ, ਕੈਮੀਕਲ ਉਹਨੂੰ ਮਿਲਣਾ ਹੀ ਨਹੀਂ ਜਿਹਦੇ ਕੋਲ ਕਾਰਡ ਨਹੀਂ ਹੋਣਾ ਜਾਂ ਕੋਰਸ ਨਹੀਂ ਕੀਤਾ ਹੋਣਾ। ਸੋ ਇਸ ਕਰਕੇ ਉਹਨੂੰ 4 ਸਾਲ ਦਾ ਸਮਾਂ ਦਿੱਤਾ ਰੋਲ ਆਊਟ ਕਰਨ ਦੇ। ਰਾਤ ਵਿਚਾਲੇ ਨਹੀਂ ਕੁਛ ਵੀ ਹੋਇਆ। ਇੱਦਾਂ ਹੀ ਜਿਹੜੀ GST ਆਸਟ੍ਰੇਲੀਆ 'ਚ ਲਾਗੂ ਹੋਈ ਆ, ਉਹ ਓਵਰ 12-year ਪੀਰੀਅਡ ਪਹਿਲਾਂ ਸ਼ੁਰੂ ਹੋਇਆ ਸੀਗਾ, 2 ਸਰਕਾਰਾਂ ਹਾਰੀਆਂ ਉਹਦੇ ਕਰਕੇ, ਮੈਂਬਰ ਪਾਰਲੀਮੈਂਟ ਹਾਰੇ, ਫਿਰ ਜਾ ਕੇ ਉਹ ਸਿਸਟਮ ਇੰਪਲੀਮੈਂਟ ਹੋਇਆ ਸੀ। ਸੋ ਇਹ ਹੈਗਾ ਤਰੀਕਾ ਇੰਪਲੀਮੈਂਟੇਸ਼ਨ ਕਰਨ ਦਾ, ਐਜੂਕੇਸ਼ਨ ਤਰੀਕੇ ਦੇ ਨਾਲ, ਨਵੇਂ ਤਰੀਕੇ ਦੇ ਨਾਲ, ਫਿਰ ਉਹਦਾ ਢੁੱਕਵਾਂ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਅਪਲਾਈ ਕਰਨ ਦਾ। ਇੱਦਾਂ ਨਹੀਂ ਹੈਗਾ ਵੀ ਰਾਤ ਵਿਚਾਲੇ ਵੀ ਜਿਹੜਾ ਤੁਗਲਕ ਵਾਲਾ ਕੰਮ ਨਾ, ਵੀ ਨੋਟਬੰਦੀ ਕਰ ਦਿਓ, ਨੋਟ ਬਦਲ ਦਿਓ, ਸਾਰਾ ਖਤਮ ਕਰ ਦਿਓ, ਤਹਿਸ ਨਹਿਸ ਕਰ ਦਿਓ। ਲੋਕ ਇਹ ਚੀਜ਼ਾਂ ਪਸੰਦ ਨਹੀਂ ਕਰਦੇ, ਸ਼ੌਕ ਲੱਗਦਾ। ਦੇਖੋ ਰਾਤ ਵਿਚਾਲੇ ਪਾਕਿਸਤਾਨ ਬਣ ਗਿਆ, ਲੋਕ ਬੜੇ ਆਰਾਮ ਨਾਲ ਬੈਠੇ ਸੀ ਭਾਰਤ ਦੇ ਵਿੱਚ, ਮਤਲਬ ਭਾਰਤ ਦੇ ਵਿੱਚ, ਅਤੇ ਰਾਤ ਵਿਚਾਲੇ ਹੀ ਪੋਲੀਟੀਸ਼ੀਨਾਂ ਨੇ ਫੈਸਲਾ ਲੈ ਲਿਆ ਕਿ ਬਸ ਇੱਧਰ ਲੈ, ਇੱਧਰ ਉੱਧਰ ਲੈ, ਉੱਧਰ ਹਿੰਦੂ ਇੱਧਰ ਰਹਿਣਗੇ, ਮੁਸਲਮਾਨ ਉੱਧਰ ਰਹਿਣਗੇ। ਪੀਪਲ ਵਰ ਸ਼ੌਕਡ, 1.5 ਮਿਲੀਅਨ ਲੋਕ ਮਾਰਿਆ ਗਿਆ ਉਹਦੇ ਵਿੱਚ। ਅਤੇ ਇਹ ਜਿਹੜੇ ਸ਼ੌਕ ਹੈ ਨਾ, ਮਤਲਬ ਇਹ ਭਾਰਤ ਦੇ ਲੋਕ ਹੁਣ ਪਸੰਦ ਨਹੀਂ ਕਰਦੇ, ਇਹ ਬਲੈਕ ਐਂਡ ਵਾਈਟ ਹੈ। ਹੌਲੀ ਹੌਲੀ ਤੁਸੀਂ ਇੰਪਲੀਮੈਂਟੇਸ਼ਨ ਲਗਾਓ।
ਅਮਨਦੀਪ, ਇਹ ਤਾਂ ਤੁਹਾਡੀ ਗੱਲ ਮੰਨਣ ਵਾਲੀ ਹੈ ਕਿ ਜਿਹੜੇ ਫੈਸਲੇ ਆ ਨਾ ਇਹ ਰਾਤ ਬਰਾਤੇ ਨਹੀਂ ਲੈ ਜਾਂਦੇ। ਜਿੱਦਾਂ ਹੁਣ ਕਿਸਾਨ ਕਾਨੂੰਨ ਜਿਹੜੇ ਪਾਸ ਹੋਇਆ ਕਿਸਾਨਾਂ ਦੇ ਲਈ, ਖੇਤੀਬਾੜੀ ਕਾਨੂੰਨਾਂ ਦੇ ਵਿੱਚ, ਇਹਦੇ ਵਿੱਚ ਤਾਂ ਡਿਸਕਸ਼ਨ ਡਿਬੇਟ ਪੋਸੀਬਲ ਆ, ਕੀਤੀ ਜਾ ਸਕਦੀ ਆ। ਹੁਣ GST ਬਾਰੇ ਡਿਬੇਟ ਵੀ ਹੋਣੀ ਚਾਹੀਦੀ, ਉਹ ਕਾਫੀ ਹੋਈ ਵੀ ਆ। GST ਜਿਹੜੀ GST ਆ ਇੱਕਦਮ ਲਾਗੂ ਨਹੀਂ ਹੋਈ ਜਾਂ ਇੱਕਦਮ ਬਿੱਲ ਨਹੀਂ ਲਿਆਂਦਾ ਗਿਆ। ਇਹ ਵੱਖ ਵੱਖ ਪਾਰਟੀਆਂ ਜਿੱਦਾਂ ਕਾਂਗਰਸ ਪਾਰਟੀ ਵੀ GST ਦੇ ਮੁੱਦੇ 'ਤੇ ਕਾਫੀ ਡਿਸਕਸ਼ਨ ਕਰਦੀ ਰਹੀ ਹੈ, ਇਹਦੇ ਕਾਫੀ ਫਾਇਦੇ ਵੀ ਆ। ਲੇਕਿਨ ਜਿੱਥੋਂ ਤੱਕ ਨੋਟਬੰਦੀ ਦਾ ਸਵਾਲ ਹੈ, ਇਹ ਸਟ੍ਰੈਟਜਿਕ ਪੁਆਇੰਟ ਸਟ੍ਰੈਟਜਿਕ ਫੈਸਲੇ ਹੁੰਦੇ ਆ ਅਮਨਦੀਪ। ਨੋਟਬੰਦੀਆਂ 'ਤੇ ਡਿਸਕਸ਼ਨ ਨਹੀਂ ਹੁੰਦੀ, ਕਿਉਂਕਿ ਅਗਰ ਨੋਟਬੰਦੀ 'ਤੇ ਡਿਸਕਸ਼ਨ ਹੋਊਗੀ ਤਾਂ ਉਹ ਮੂਲ ਭਾਵਨਾ ਤਾਂ ਖਤਮ ਹੀ ਹੋ ਜਾਊਗੀ। ਉਹ ਜੇ ਤੁਸੀਂ ਕਹੋ ਵੀ ਅਸੀਂ ਨਾ ਇੰਨੀ ਡੇਟ ਤੋਂ ਨੋਟਬੰਦੀ ਕਰਨੀ ਆ, ਪੁਰਾਣੇ ਨੋਟ ਖਤਮ ਹੋ ਜਾਣੇ, ਨਵੇਂ ਨੋਟ ਸ਼ੁਰੂ ਹੋਣੇ ਆ, ਫਿਰ ਕੀ ਹੋਊਗਾ, ਲੋਕਾਂ ਦਾ ਇੱਧਰ ਉੱਧਰ ਕਰੇ ਹੀ ਲੈਣੇ ਆ ਉਹ ਨੋਟ, ਉਹਦੇ ਤੇ ਨਹੀਂ ਮੈਂ ਸਹਿਮਤ ਤੁਹਾਡੀ ਗੱਲ ਦੇ ਨਾਲ ਕਿ ਨੋਟਬੰਦੀ ਤੇ ਡਿਸਕਸ਼ਨ ਹੋਣੀ ਚਾਹੀਦੀ ਆ, ਅਜਿਹੇ ਫੈਸਲੇ ਅਚਾਨਕ ਲੈ ਜਾਣੇ ਚਾਹੀਦੇ ਆ।
ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਇਸ ਮਾਮਲੇ ਦੇ ਵਿੱਚ, ਉਹ ਇਸ ਕਰਕੇ ਕਿ ਪਹਿਲੀ ਗੱਲ ਵੀ ਜਿਹੜੀ ਜੀ ਐਸ ਟੀ ਦੀ ਗੱਲ ਕਰ ਲਓ ਜਾਂ ਕਿਸਾਨਾਂ ਦੇ ਗੱਲ ਕਰ ਲਓ, ਇਹ ਹੁਣ ਹੁਣ ਪਤਾ ਲੱਗਦਾ ਆ ਕਿ ਇਹ ਤਾਂ ਜੀ ਸਾਰੀਆਂ ਸਰਕਾਰਾਂ ਨੇ ਇੱਥੇ ਸਹਿਮਤੀ ਪ੍ਰਗਟਾਈ ਸੀਗੀ, ਇਹਨਾਂ ਦੇ ਸਾਈਨ ਹੋਏ ਸੀ, ਲੋਕਾਂ ਨੂੰ ਪਤਾ ਸੀ ਇਹਦਾ, ਜਿਨ੍ਹਾਂ ਦੇ ਉੱਤੇ ਲਾਗੂ ਕਰਨੀ ਹੈ ਲੋਕਾਂ ਦੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਪੋਲਿਸੀ ਬਣ ਰਹੀ ਹੈ, ਕੋਈ ਕਮਿਊਨਿਟੀ ਕੰਸਲਟੇਸ਼ਨ ਹੈ ਹੀ ਨਹੀਂ। ਹੁਣ ਜਿਹੜੀ ਸੈਂਟਰ ਸਰਕਾਰ ਹੈ, ਚਾਹੇ ਉਹ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹ ਹਜੇ ਥੋੜ੍ਹਾ ਬਹੁਤਾ ਟਰਾਂਸਪੇਰੈਂਟ ਸੀਗੀ, ਉਹ ਕੀ ਕਰਦੇ ਸੀ, ਜਿਹੜੇ ਜਿਹੜੇ ਦੇਖਿਆ ਵੀ ਇੱਧਰੋਂ ਕੈਪਟਨਾਂ ਤੋਂ ਅਪੋਜੀਸ਼ਨ ਆਉਣੀ ਆ, ਉਹ ਅਪੋਜੀਸ਼ਨ ਆਉਣੀ ਆ, ਸਾਰਿਆਂ ਦੇ ਨੁਮਾਇੰਦੇ ਇਕੱਠੇ ਕਰ ਲਓ ਟੇਬਲ, ਉਹਨਾਂ ਨੂੰ ਸਮਝਾ ਦਿਓ ਚੱਲ ਮੇਰੇ ਭਾਈ, ਉਹ ਆਰਾਮ ਨਾਲ ਆ ਕੇ ਦੱਸਦੇ ਨਹੀਂ, ਆਪਣੇ ਘਰੇ ਬੈਠੇ ਆ। ਗੱਲ ਤਾਂ ਇਹ ਆ ਵੀ ਪੋਲਿਸੀ ਤੁਸੀਂ ਲੋਕਾਂ ਲਈ ਬਣਾ ਰਹੇ ਆ, ਕਿਸਾਨਾਂ ਲਈ ਬਣਾ ਰਹੇ ਆ ਜਾਂ ਨੋਟਬੰਦੀ ਦੀ ਕਰ ਰਹੇ ਆ, ਜੀ ਐਸ ਟੀ ਜਿਹੜੀਆਂ ਸਰਕਾਰ ਦਾ ਜਿਹੜਾ ਫਰਜ਼ ਹੈ, ਉਹ ਜਿਹੜੀ ਐਡਵਰਟਾਈਜ਼ਮੈਂਟ ਦੇ ਰਹੇ ਨੇ ਮੀਡੀਆ ਨੂੰ 500 ਕਰੋੜ, ਉਹ ਆਪਣੀ ਪ੍ਰਚਾਰ ਦੀ ਦੇ ਰਹੇ, ਫੋਟੋਆਂ ਦੇ ਰਹੇ ਨੇ, ਕਿ ਇਹ ਉਹ ਜਿਹੜਾ ਫੰਡ ਹੁੰਦਾ ਗੌਰਮੈਂਟ ਦਾ, ਉਹ ਪੋਲਿਸੀ ਨੂੰ ਦੱਸਣ ਲਈ ਹੁੰਦਾ ਕਿ ਅਸੀਂ ਸਾਲ ਭਰ ਅਸੀਂ ਜੀ ਐਸ ਟੀ ਦੀ ਐਡ ਚਲਾਉਣੀ ਆ, ਅਸੀਂ ਸੈਮੀਨਾਰ ਕਰਨੇ ਆ ਜਾ ਕੇ, ਰਿਗਾਰਡਲੈਸ ਕਿਹੜੀ ਸਰਕਾਰ ਹੈ ਕਿੱਦਾਂ, ਲੋਕਾਂ ਨੂੰ ਤਿਆਰ ਕਰਨਾ ਆ, ਹੈ ਨਾ। ਹੁਣ ਇਹ ਕੀ ਮੁੱਦਾ ਹੋਇਆ ਵੀ ਸਾਰੇ ਸੂਬਿਆਂ ਦੇ ਨੁਮਾਇੰਦੇ ਸੱਦੇ, ਚੀਫ ਮਿਨਿਸਟਰ ਸੱਦੇ, ਉਹਨਾਂ ਨੂੰ ਟੇਬਲ 'ਤੇ ਬਿਠਾ ਲਿਆ, ਰੋਟੀ ਪਾਣੀ ਖਿਲਾਈ, ਉਹਨਾਂ ਨੂੰ ਸੌਦੇ ਕੀਤੇ, ਚੱਲ ਮੇਰੇ ਭਾਈ ਜੀ ਐਸ ਟੀ ਹੁਣ ਲਾਗੂ ਕਰ ਦੇਣੀ, ਓਕੇ ਓਕੇ ਓਕੇ। ਹੁਣ ਲੋਕਾਂ ਉਹ ਨਹੀਂ ਆ ਕੇ ਦੱਸਿਆ ਨਹੀਂ ਲੋਕਾਂ ਨੂੰ, ਲੋਕਾਂ ਨੂੰ ਤਾਂ ਪਤਾ ਨਹੀਂ, ਲਾਗੂ ਤਾਂ ਲੋਕਾਂ 'ਤੇ ਹੋਣੀ ਹੈ ਨਾ। ਇੱਦਾਂ ਹੀ ਜਿਹੜੀ ਭਾਅ ਜੀ ਨੋਟਬੰਦੀ ਆ, ਨੋਟਬੰਦੀ ਤੁਹਾਨੂੰ ਪਤਾ ਆਸਟ੍ਰੇਲੀਆ 'ਚ ਵੀ ਹੋਈ ਆ, ਇੰਡੀਆ ਦੀ ਨੋਟਬੰਦੀ ਦੇ ਤਕਰੀਬਨ ਬਰਾਬਰ ਆਸਟ੍ਰੇਲੀਆ 'ਚ ਵੀ ਹੋਈ, ਤੁਹਾਨੂੰ ਪਤਾ ਇਸ ਗੱਲ ਦਾ?
ਮੈਨੂੰ ਇਹ ਤਾਂ ਪਤਾ ਨਹੀਂ ਨੋਟਬੰਦੀ ਆਸਟ੍ਰੇਲੀਆ 'ਚ ਕਦੋਂ ਹੋਈ, ਪੜ੍ਹਿਆ ਨਹੀਂ ਮੈਂ।
ਨਹੀਂ ਨਹੀਂ ਉਹ ਉਹ ਤੁਹਾਨੂੰ ਨਹੀਂ ਨਹੀਂ ਤੁਹਾਨੂੰ
ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਹ ਦਾ ਨੋਟ, $50 ਦਾ ਨੋਟ ਛਪਿਆ ਸੀ, ਉਹਦੇ 'ਚ 50 ਦੇ ਸਪੈਲਿੰਗ ਗਲਤ ਸੀ।
ਨਹੀਂ 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 ਗਲਤ ਸੀਗੇ ਨਾ, ਨੋਟ 5 ਦਾ ਵੀ ਛਪਿਆ ਆ, ਠੀਕ ਹੈ, ਨੋਟ 50 ਦਾ ਵੀ ਛਪਿਆ, ਨੋਟ 100 ਦਾ ਵੀ ਛਪਿਆ। ਇਹ ਜਿਹੜੇ ਪੁਰਾਣੇ ਨੋਟ ਹੈ, ਇਹ ਸਾਰੇ ਸਿਸਟਮ 'ਚੋਂ ਕੱਢੇ ਗਏ ਆ। ਹੁਣ ਉਹ ਨੋਟ ਦੇ ਉੱਤੇ ਇੱਕ ਨੰਬਰ ਲਿਖਿਆ ਹੁੰਦਾ, ਉਹ ਨੰਬਰ ਦਾ ਕੋਈ ਮਤਲਬ ਹੁੰਦਾ, ਯੂਨੀਕ ਮਤਲਬ। ਆਸਟ੍ਰੇਲੀਆ ਦੇ ਵਿੱਚ ਇਹਨਾਂ ਤਿੰਨਾਂ ਨੋਟਾਂ ਦੀ ਨੋਟਬੰਦੀ ਹੋਈ ਆ। ਨੋਟਬੰਦੀ ਦਾ ਮਤਲਬ ਕੀ ਹੈ ਕਿ ਜਿਹੜੇ ਪੁਰਾਣੇ ਨੋਟ ਹੈ ਉਹ ਬੰਦ ਕਰ ਦਿੱਤੇ ਗਏ। ਹੁਣ ਇਹ ਚੇਂਜ ਕਿੱਦਾਂ ਹੋਇਆ? ਚੇਂਜ ਇਹ ਹੋਇਆ ਕਿ ਜਿਹੜੀਆਂ 4 ਮੇਜਰ ਬੈਂਕਸ ਹੈ, ਉਹ ਬਾਕੀ ਜਿਹੜੀਆਂ ਛੋਟੀਆਂ ਕ੍ਰੈਡਿਟ ਯੂਨੀਅਨ ਆ, ਉਹਨਾਂ ਦੀ ਸਬਸਿਡਰੀਜ਼ ਆ, ਉਹਨਾਂ ਨੂੰ ਅੰਦਰੋਂ ਅੰਦਰ ਇੰਸਟਰਕਸ਼ਨ ਆ ਗਈਆਂ ਕਿ ਜਿਹੜੇ ਆਹ ਲਓ ਨਵੇਂ ਨੋਟਾਂ ਦੀ ਸਪਲਾਈ, ਜਿਹੜੇ ਪੁਰਾਣੇ ਨੋਟ ਆਈ ਜਾਂਦੇ ਉਹ ਸਾਈਡ 'ਤੇ ਰੱਖੀ ਜਾਓ, ਨਵੇਂ ਨੋਟ ਬਦਲਾਈ ਜਾਓ, ਐਕਸਚੇਂਜ ਕਰੀ ਜਾਓ। ਸੋ ਜਦੋਂ ਬੈਂਕ ਦੇ ਵਿੱਚ ਰਿਗਾਰਡਲੈਸ ਕਿੱਦਾਂ ਆਏ ਆ, ਜਮ੍ਹਾਂ ਕਰਾਏ ਕਿਸੇ ਨੇ ਜਾਂ ਕਿਸ ਤਰ੍ਹਾਂ ਵੀ ਆਏ ਨੋਟ, ਉਹ ਕੀ ਕਰਦੇ ਸੀ, ਪੁਰਾਣੇ ਉਹਦੇ 'ਚੋਂ ਕੱਢ ਕੇ ਸਾਈਡ 'ਤੇ ਕਰ ਲੈਂਦੇ ਸੀ ਮਸ਼ੀਨ ਦੇ ਨਾਲ ਹੀ, ਮਸ਼ੀਨ ਦੇ ਉੱਤੇ ਨੰਬਰ ਸੀ ਨਾ, ਅਤੇ ਉਹ ਨੋਟ ਜਿਹੜੇ ਨੇ ਉਹਦੇ ਥੈਂ ਉਹ ਨਵੇਂ ਉਨੇ ਪਾ ਦਿੰਦੇ ਸੀ, ਡੇਲੀ ਅਕਾਊਂਟਿੰਗ ਹੁੰਦੀ ਸੀ, ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਵੀ ਇਹ ਨੋਟ ਜਿਹੜੇ ਨੇ ਸਵਾਪ ਕੀਤੇ ਗਏ ਨੇ, ਰੋਕੇ ਗਏ ਨੇ। ਲੋਕਾਂ ਨੂੰ ਪਤਾ ਹੀ ਕੁਛ ਨਹੀਂ ਹੈਗਾ, ਕੋਈ ਤੰਗੀ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ। ਉਹਦੇ ਨਾਲ ਕੀ ਹੋਇਆ ਵੀ ਹੁਣ ਸਰਕਾਰ ਨੂੰ ਇਹ ਪਤਾ ਆ ਕਿ ਜਿਹੜੇ ਸਰਕੂਲੇਸ਼ਨ 'ਚ ਨੋਟ ਹੈ ਉਹ ਕਿਹੜੇ ਕਿਹੜੇ ਨੰਬਰਾਂ ਦੇ ਆ, ਇਹ ਵੀ ਸਰਕਾਰ ਨੂੰ ਪਤਾ ਆ ਕਿ ਕਿਹੜਾ ਨੋਟ ਕਿੰਨੀ ਵਾਰੀ ਸਰਕੂਲੇਟ ਹੋਇਆ ਆ, ਉਹਨਾਂ 'ਤੇ ਨੰਬਰ ਲਿਖੇ ਹੁੰਦੇ ਨੇ, ਸਕੈਨ ਹੁੰਦੇ ਨੇ, ਔਰ ਕਿੰਨੇ ਨੋਟ ਜਿਹੜੇ ਨੇ ਓਵਰਸੀਜ਼ ਆ, ਜਿਹੜੇ ਕਦੇ ਸਰਕੂਲੇਸ਼ਨ 'ਚ ਨਹੀਂ ਆ, ਇਹਦਾ ਮਤਲਬ ਕਿਸੇ ਨੇ ਦੱਬੇ ਹੋਏ ਨੇ ਨੋਟ ਜਾਂ ਡਿਸਟਰੋਏ ਹੋ ਗਏ ਨੇ। ਸੋ ਜਿਹੜੀਆਂ ਪੋਲਿਸੀਜ਼ ਹੈ ਨਾ, ਇਹ ਇੰਪਲੀਮੈਂਟੇਸ਼ਨ ਕਰਨ ਦੇ ਤਰੀਕੇ ਹੁੰਦੇ ਆ, ਇਹ ਹਮੇਸ਼ਾ ਹੀ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਇਹ ਫੁਕਰਾਪੰਥੀ ਕਰਦੀਆਂ ਨੇ, ਇਹ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰੀ ਜਾਂਦੀ, ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੀ, ਲੋਕਾਂ ਦੀ ਫੈਸਿਲਿਟੀ, ਲੋਕਾਂ ਦੀ ਸੁਵਿਧਾ ਨੂੰ ਤਹਿਸ ਨਹਿਸ ਕਰਕੇ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ। ਉਹ ਇੱਕ ਪਾਰਟੀ ਨੂੰ, ਇੱਕ ਹਿੱਸੇ ਨੂੰ, ਕਮਿਊਨਿਟੀ ਨੂੰ ਇੰਪ੍ਰੈਸ ਕਰਨ ਦੇ ਚੱਕਰ ਦੇ ਵਿੱਚ ਵੋਟ ਬੈਂਕ ਨੂੰ, ਉਹ ਬਾਕੀ ਕਮਿਊਨਿਟੀ ਨੂੰ ਇਨਕਲੂਡਿੰਗ ਆਪਣੇ ਬੰਦਿਆਂ ਨੂੰ ਪੀੜ ਦਿੰਦੇ ਨੇ। ਇਹ ਪ੍ਰੋਬਲਮ ਆਈ ਆ ਕਿਸਾਨ ਮਸਲਿਆਂ 'ਚ ਵੀ, ਇਹ ਆਈ ਆ ਪਿਛਲੇ 1.5-2 ਸਾਲ ਤੋਂ ਗੱਲ ਚੱਲ ਰਹੀ ਸੀ, ਪਰ ਕਿਸਾਨਾਂ ਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ, ਪਤਾ ਨਹੀਂ। ਹੁਣ ਪੰਜਾਬ 'ਚ ਅਸੀਂ ਪੁੱਛਦੇ ਹਾਂ, ਹਰਿਆਣੇ 'ਚ ਪੁੱਛਦੇ ਹਾਂ ਵੀ ਕਿਸੇ ਨੇ ਕੋਈ ਸੈਮੀਨਾਰ ਕੀਤਾ ਜਾਂ ਨਹੀਂ ਕੀਤਾ। ਇਨ ਪ੍ਰਿੰਸੀਪਲ ਠੀਕ ਹੈ, ਪਰ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਬੜੀ ਪੂਅਰ ਹੈ, ਔਰ ਉਹਦੀ ਜਿਹੜੀ ਗਾਂ, ਮਤਲਬ ਕਿਸਾਨਾਂ ਨੇ ਕੀ ਕਰਨਾ, ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਹੋਣਾ ਹੈ ਉਹ। ਔਰ ਇਹਦੇ ਲਈ ਕੀ ਹੈ, ਰਾਹ ਖੁੱਲ੍ਹ ਗਿਆ ਜਿਹੜੇ ਡਰਾਉਣ ਵਾਲੇ ਲੋਕ ਹੈ ਉਹਨਾਂ ਨੇ ਡਰਾ ਡਰਾ ਕੇ ਵੀ ਤੁਹਾਡੀ ਜੀ ਆਹ ਹੋ ਜਾਣਾ, ਤੁਹਾਡਾ ਜ਼ਮੀਨਾਂ ਵਿਕ ਜਾਣੀਆਂ। ਜ਼ਮੀਨ ਤਾਂ ਵਿਕੂਗੀ ਜੇ ਤੁਸੀਂ ਵੇਚਣ ਵਾਲੇ ਹੋਵੋਗੇ, ਜੇ ਤੁਸੀਂ ਨਹੀਂ ਵੇਚਣੀ ਤਾਂ ਉਹ ਕਿੱਦਾਂ ਆ ਕੇ ਧੱਕੇ ਨਾਲ ਤੁਹਾਡੀ ਜ਼ਮੀਨ ਲੈ ਲਓਗੇ। ਸੁਮਰੀਕ ਭਾਅ ਜੀ,
ਇਹ ਅਮਨਦੀਪ
ਕ੍ਰੈਡੀਬਿਲਟੀ ਇਸ਼ੂ ਹੈ।
ਜਿੱਥੋਂ ਤੱਕ ਜ਼ਮੀਨ ਵਿਕਣ ਦਾ ਸਵਾਲ ਹੈ ਨਾ, ਜ਼ਮੀਨ ਉਸ ਬੰਦੇ ਦੇ ਅਨੁਸਾਰ ਉਦੋਂ ਤੱਕ ਜ਼ਮੀਨ ਨਹੀਂ ਵਿਕਦੀ ਜਦੋਂ ਤੱਕ ਤੁਸੀਂ ਆਪਣੇ ਘਰ ਦਾ ਬਜਟ ਤਿਆਰ ਕਰਦੇ ਹਾਂ, ਬਜਟ ਦੇਖਦੇ ਹਾਂ ਤੁਹਾਡੀ ਆਮਦਨ ਕਿੰਨੀ ਆ ਅਤੇ ਤੁਹਾਡੇ ਖਰਚੇ ਕਿੰਨੇ ਆ। ਜੇ ਆਮਦਨ ਘੱਟ ਆ ਤਾਂ ਆਮਦਨ ਨੂੰ ਵਧਾਇਆ ਕਿੱਦਾਂ ਜਾ ਸਕਦਾ, ਤੁਸੀਂ ਆਪਣੇ ਆਪ ਨੂੰ ਸਕਿੱਲਡ ਕਿੱਦਾਂ ਬਣਾ ਸਕਦੇ ਹਾਂ, ਆਪਣੇ ਆਪ ਦੇ ਵਿੱਚ ਵਧੀਆ ਸਕਿੱਲ ਲਿਆ ਸਕਦੇ ਹਾਂ ਜਾਂ ਆਪਣੀ ਆਮਦਨ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਖਰਚੇ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਹਾਲਾਤਾਂ ਦੇ ਵਿੱਚ ਤੁਹਾਡੀ ਜ਼ਮੀਨ ਨਹੀਂ ਵਿਕਦੀ। ਜ਼ਮੀਨ ਉਦੋਂ ਵਿਕਦੀ ਆ ਜਦੋਂ ਤੁਸੀਂ ਬੈਲੈਂਸ ਸ਼ੀਟ ਨਹੀਂ ਦੇਖਦੇ, ਤੁਹਾਨੂੰ ਪਤਾ ਨਹੀਂ ਹੁੰਦਾ ਤੁਹਾਡੇ ਖਰਚੇ ਕਿੰਨੇ ਆ, ਅਭਾ ਗੌਣ ਖਰਚੇ ਕਰਦੇ ਆ ਜਾਂ ਤੁਹਾਡੀ ਆਮਦਨ ਘੱਟ ਆ, ਉਹਨਾਂ ਹਾਲਤਾਂ ਵਿੱਚ ਜ਼ਮੀਨ ਵਿਕਦੀ ਆ। ਕੋਈ ਜ਼ਮੀਨ ਤੁਹਾਡੀ ਅਕੁਆਇਰ ਨਹੀਂ ਕਰ ਸਕਦਾ, ਤੁਹਾਡੀ ਜ਼ਮੀਨ 'ਤੇ ਕੋਈ ਕੰਟਰੋਲ ਨਹੀਂ ਕਰ ਸਕਦਾ, ਅਨਲੈਸ ਅਨਟਿਲ ਤੁਸੀਂ ਅਜਿਹੀਆਂ ਪ੍ਰਸਥਿਤੀਆਂ ਪੈਦਾ ਕਰਦੇ ਆ ਜਿਹਦੇ ਨਾਲ ਕਿ ਉਹ ਵਿਕ ਜਾਵੇ, ਜਾਂ ਕੋਈ ਹੋਰ ਵੱਡੀ ਨੈਚੁਰਲ ਘਟਨਾ ਹੋ ਜਾਵੇ, ਕੋਈ ਇੱਦਾਂ ਦੀ ਟ੍ਰੈਜਡੀ ਵਾਪਰ ਜਾਵੇ ਤੁਹਾਡੇ ਆਪਣੇ ਘਰ ਦੇ ਵਿੱਚ, ਤਾਂ ਵੀ ਇੱਦਾਂ ਹੋ ਸਕਦਾ, ਲੇਕਿਨ ਉਹ ਬਹੁਤ ਘੱਟ ਹੁੰਦਾ ਆ। ਲੇਕਿਨ ਜ਼ਮੀਨ ਉਦੋਂ ਹੀ ਵਿਕਦੀ ਆ ਜਦੋਂ ਤੁਸੀਂ ਜ਼ਮੀਨ ਵੇਚਣ ਦੀਆਂ ਹਰਕਤਾਂ ਕਰਦੇ ਆ।
ਜਿਹਦੇ
ਨਾਲ ਵੀ ਸ਼ਾਇਦ ਤੁਸੀਂ ਸਹਿਮਤ
ਹੋ। ਨਹੀਂ, ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਕਿ ਬਿੱਟਾ ਸਾਹਿਬ ਨੇ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਪਤਾ ਨਹੀਂ ਕਿੰਨੇ 1000 acres ਤਾਂ ਆੜ੍ਹਤੀ ਆਲਰੇਡੀ ਲੈ ਚੁੱਕੇ ਨੇ, ਲਿਖਾ ਚੁੱਕੇ ਨੇ, ਜਿਨ੍ਹਾਂ ਨੇ ਆਪਣੀ ਭੁਗਤਾਨ ਨਹੀਂ ਕੀਤਾ ਪੈਸੇ ਲੈ ਕੇ। ਠੀਕ ਹੈ, ਸੋ ਆਲਰੇਡੀ ਇਹ ਸਿਸਟਮ ਤਾਂ ਚੱਲ ਰਿਹਾ ਪਿਛਲੇ  20-30 ਸਾਲ ਤੋਂ, ਕਿ ਮੇਰਾ ਖਿਆਲ 100-150 ਸਾਲ ਤੋਂ ਚੱਲ ਰਿਹਾ ਕਿ ਪੈਸੇ ਚੱਕੀ ਜਾਣੇ ਆ, ਮੋੜਨੇ ਹੈ ਨਹੀਂ, ਮਸਤੀ ਕਰੀ ਜਾਣੀ ਆ। ਅਤੇ ਕਈ ਵਾਰੀ ਚਲੋ ਠੀਕ ਹੈ, ਅਨਫੋਰਚੁਨੇਟ ਸਰਕਮਸਟੈਂਸਿਸ ਵੀ ਹੁੰਦੇ ਨੇ, ਪਰ ਬਹੁਤਾਤ ਜਿਹੜੇ ਨੇ ਉਹ ਆਪਣੇ ਜਿਹੜੇ ਸੋਸ਼ਲ ਖਰਚੇ ਆਪਣੇ ਉਹਨਾਂ ਨੂੰ ਕਾਬੂ ਨਾ ਰੱਖਣ ਕਰਕੇ ਜ਼ਮੀਨਾਂ ਵਿਕਦੀਆਂ ਨੇ। ਠੀਕ ਹੈ, ਕਿਸੇ ਨੇ ਮੁੰਡੇ ਨੂੰ ਬਾਹਰ ਭੇਜਣਾ।
ਉਸ ਵਿਅਕਤੀ ਨੇ ਇੱਕ ਗੱਲ ਮੈਂ ਇੱਥੇ ਕਹਿਣੀ ਭੁੱਲ ਗਿਆ, ਉਸ ਵਿਅਕਤੀ ਨੇ ਇਹ ਵੀ ਗੱਲ ਕਹੀ ਸੀ ਕਿ ਪ੍ਰੀ ਵੈਡਿੰਗ ਸ਼ੂਟਿੰਗ 'ਤੇ ਨਾ ਜਿਹੜਾ ਖਰਚਾ ਹੈ ਉਹ 3-4 lakh ਰੁਪਈਏ ਦਾ ਹੁੰਦਾ, ਪ੍ਰੀ ਵੈਡਿੰਗ ਸ਼ੂਟਿੰਗ। ਔਰ ਪ੍ਰੀ ਵੈਡਿੰਗ ਸ਼ੂਟਿੰਗ ਦੀਆਂ ਫੋਟੋਆਂ ਤੁਸੀਂ ਖਿੱਚ ਲਓ, ਅਸੀਂ ਵੀ ਮੈਂ ਵੀ ਆਪਣੇ ਲੜਕੀ ਦੇ ਵਿਆਹ 'ਤੇ ਖਿੱਚੀਆਂ ਸੀ, ਤੁਸੀਂ ਵੀ ਸ਼ਾਇਦ ਆਪਣੇ ਲੜਕੇ ਦੇ ਹਰ ਬੰਦੇ ਵਿਆਹ 'ਤੇ ਖਿੱਚੀਆਂ ਹੋਣਗੀਆਂ, ਪ੍ਰੀ ਵੈਡਿੰਗ ਸ਼ੂਟਿੰਗ ਕਹਿੰਦੇ ਆ। ਵਿਆਹ ਤੋਂ ਪਹਿਲਾਂ ਫੋਟੋਆਂ ਖਿੱਚੀਆਂ ਜਾਂਦੀਆਂ, ਉਹ 'ਤੇ ਕਾਫੀ ਖਰਚਾ ਕੀਤਾ ਜਾਂਦਾ ਆ। ਤੁਹਾਡੀ ਆਵਾਜ਼ ਵੈਸੇ ਮੈਨੂੰ ਠੀਕ ਨਹੀਂ ਆ ਰਹੀ, ਇਸ ਲਈ ਥੋੜ੍ਹੀ ਜਿਹੀ ਪ੍ਰੋਬਲਮ ਆ। ਅਤੇ ਪ੍ਰੀ ਵੈਡਿੰਗ ਸ਼ੂਟਿੰਗ ਦੇ ਵਿੱਚ ਜੇ ਤੁਸੀਂ 4-5 lakh ਰੁਪਈਆ ਲਾਉਣੇ ਆ, ਉਹ ਫਿਰ ਤੁਹਾਡੀ ਜ਼ਮੀਨ ਵਿਕੂਗੀ ਜਾਂ ਨਹੀਂ ਵਿਕੂਗੀ, ਇਹਦੇ ਬਾਰੇ ਦੱਸੋ।
ਨਹੀਂ, ਉਹ ਤਾਂ ਵਿਕਣੀ ਆ। ਦੇਖੋ, ਜਿਹੜੀ ਪ੍ਰੀ ਵੈਡਿੰਗ ਸ਼ੂਟਿੰਗ ਹੈ, ਸਾਰਿਆਂ ਨੂੰ ਪਤਾ ਜਿੰਨੇ ਸਰੋਤੇ ਸੁਣਦੇ ਆ ਕਿ ਉਹ ਲਾਈ ਕਿੱਥੇ ਜਾਂਦੀ ਆ। ਉਹ ਜਿਹੜਾ ਵੀਡੀਓ ਦੇਖੋ, ਇੱਕ ਤਾਂ ਹੁੰਦਾ ਵਿਆਹ ਦਾ ਵੀਡੀਓ, ਉਹ ਤਾਂ ਹੁੰਦਾ ਵੀ ਵਿਆਹ ਵਾਲੇ ਦਿਨ ਵੀਡੀਓ ਬਣਨਾ ਆ, ਉਹ ਤੋਂ ਬਾਅਦ ਫਿਰ ਅਸੀਂ ਉਹ ਮੈਮਰੀ ਰੱਖਣੀ ਆ, ਦੇਖਣਾ। ਜਿਹੜਾ ਪ੍ਰੀ ਵੈਡਿੰਗ ਸ਼ੂਟਿੰਗ ਹੈ ਉਹ ਵੀਡੀਓ 5 minutes ਦਾ ਪਤਾ ਕਿੱਥੇ ਲਾਉਣਾ ਹੁੰਦਾ, ਜੇ ਤਾਂ 3-4 lakh ਰੁਪਈਆ ਖਰਚਿਆ ਜਾਂਦਾ ਹੈ ਉਹ ਲਾਇਆ, ਉਹ ਲਾਉਣਾ ਹੁੰਦਾ ਜਿਹੜਾ ਵਿਆਹ ਦੇ ਵਿੱਚ ਜਦੋਂ ਰੋਟੀ ਹੁੰਦੀ ਹੈ ਹਾਲ ਦੇ ਵਿੱਚ, ਉੱਥੇ ਇੱਕ ਪ੍ਰੋਜੈਕਟਰ 'ਤੇ ਲਾਉਣਾ ਹੁੰਦਾ, ਬਸ ਸਿਰਫ 3-4 minutes।
ਹਾਂਜੀ, ਪ੍ਰੋਜੈਕਟਰ 'ਤੇ ਲਾਉਣੀ ਹੁੰਦੀ ਹੈ।
ਹਾਂ, ਅਤੇ ਉਹ ਦੇਖ ਲਓ ਵੀ 1 lakh rupees ਮਿੰਟ ਦਾ ਉਹ ਚਾਰਜ ਹੋਇਆ ਹੁੰਦਾ ਉਹਦੇ 'ਤੇ, ਔਰ ਕਿੰਨਾ ਖੱਜਲ ਖੁਆਰੀ ਹੁੰਦੀ। ਫਿਰ ਜੇ ਅਸੀਂ ਇੱਦਾਂ ਦੇ ਚੋਚਲੇ ਕਰਨੇ ਆ ਜਾਂ ਇਰਰੈਲੀਵੈਂਟ ਖਰਚੇ ਕਰਨੇ, ਫਿਰ ਜ਼ਮੀਨ ਤਾਂ ਹੁਣ 4 lakh ਦੀ ਹੈ, ਫਿਰ ਤਾਂ ਅੱਧਾ ਖੇਤ ਤਾਂ ਤੁਹਾਡਾ ਵਿਕਣਾ ਹੀ ਵਿਕਣਾ ਹੈ। ਜੇ ਤੁਹਾਡੀ ਮਾਰ ਪੈ ਗਈ ਜਾਂ ਕੁਛ ਹੋ ਗਿਆ, ਕਰਜ਼ਾ ਮਤਲਬ ਤੁਸੀਂ ਰੱਖਿਆ ਚੱਕਿਆ ਹੋਇਆ, ਜਾਂ ਜੇ ਤਾਂ ਤੁਹਾਡੇ ਕੋਲ ਇਨਫ ਮਨੀ ਆ, ਬਹੁਤ ਮਨੀ ਆ, ਬਲੈਕ ਮਨੀ ਆ, ਰਿਸ਼ਵਤ ਦਾ ਮਨੀ ਆ, ਜਾਂ ਤੁਹਾਡਾ ਬਿਜ਼ਨਸ ਹੀ ਕੋਈ ਹੋਰ ਐਡਾ ਚੱਲ ਰਿਹਾ, ਤੁਹਾਨੂੰ ਕੋਈ ਪਰਵਾਹ ਨਹੀਂ ਹੈਗੀ, ਫਿਰ ਤਾਂ ਠੀਕ ਹੈ। ਪਰ ਜਿਹੜੇ ਸਾਡੇ ਵਰਗੇ ਆਮ ਬੰਦੇ ਆ, ਖੇਤੀਬਾੜੀਆਂ 'ਚੋਂ ਕੱਢਣਾ, ਉਹ ਲੋਡ ਤਾਂ ਸਾਡੇ ਖੇਤਾਂ 'ਤੇ ਪੈ ਰਿਹਾ ਨਾ, ਸਾਡੇ ਖੇਤ 'ਚੋਂ ਨਿਕਲਣੀ ਹੈ ਨਾ। ਸੋ ਇਹ ਜਿਹੜੇ ਖਰਚੇ ਆ, ਅਸੀਂ BMW ਵੀ ਰੱਖਣੀ ਆ, ਅਸੀਂ ਮਰਸੀਡੀਆਂ ਵੀ ਰੱਖਣੀਆਂ, ਹੈ ਨਾ, ਆਮਦਨ ਲੋੜ ਤਾਂ ਕਿਸਾਨੀ ਖੇਤਾਂ 'ਤੇ ਪੈ ਰਿਹਾ ਨਾ। ਜੇ ਉਹ ਨਹੀਂ ਹੋ ਗਿਆ, ਕਿਤੇ ਫਸਲ ਦਾ ਨੁਕਸਾਨ ਹੋ ਗਿਆ, ਤਾਂ ਫਿਰ ਉਹ ਵਿਕਣਾ ਹੀ ਹੈ। ਸੋ ਇਸ ਕਰਕੇ ਨਾ ਇਹ ਜਿਹੜੀਆਂ ਜ਼ਮੀਨ ਵਿਕਣਾ ਵਿਕਾਉਣ ਦੇ, ਇਹ ਹੈਗੀ ਸਾਡੇ ਬਸ। ਦੂਜੀ ਗੱਲ ਅਕਵਾਇਰ ਦੀ, ਕਿ ਅਕਵਾਇਰ ਹੋਣਗੀਆਂ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਭਾਅ ਜੀ, ਵੀ ਇੱਕ ਟਾਈਮ ਹੁੰਦਾ ਸੀ ਜਦੋਂ ਅਕਵਾਇਰ ਜ਼ਮੀਨਾਂ ਕਰਨੀਆਂ ਹੁੰਦੀਆਂ ਸੀ ਨਾ, ਤਾਂ ਕਿਸਾਨ ਉਦੋਂ ਵੀ ਮੋਰਚੇ ਲਾਉਂਦੇ ਹੁੰਦੇ ਸੀ ਵੀ ਅਸੀਂ ਜ਼ਮੀਨ ਆਪਣੀਆਂ ਅਕਵਾਇਰ ਨਹੀਂ ਕਰਨ ਦੇਣੀ, ਕਿਉਂਕਿ ਉਦੋਂ ਇਹ ਹੁੰਦਾ ਸੀ ਵੀ ਜਿਹੜੀਆਂ ਜ਼ਮੀਨਾਂ ਸੀਗੀਆਂ, ਤੁਹਾਨੂੰ ਪਤਾ ਵੀ ਉਦੋਂ ਜੇ 4 lakh ਕੀਮਤ ਹੈ ਤਾਂ ਰਜਿਸਟਰੀ 1.5 lakh ਦੀ ਹੁੰਦੀ ਸੀ, ਬਾਕੀ ਕੈਸ਼ ਹੁੰਦਾ ਸੀ। ਸੋ ਰਿਕਾਰਡ ਦੇ ਵਿੱਚ ਉਸਦੀ ਕੀਮਤ 1.5 lakh ਹੁੰਦੀ ਸੀ, ਉੱਦਾਂ ਮਾਰਕੀਟ ਵੈਲਿਊ ਉਹਦੀ 4 lakh rupees ਹੁੰਦੀ ਸੀ। ਅਸੀਂ ਹੇਰਾ ਫੇਰੀਆਂ ਤਾਂ ਆਪ ਕੀਤੀਆਂ ਹੁੰਦੀਆਂ ਸੀਗੀਆਂ ਇਲਾਕੇ ਨੇ, ਸਾਰੇ ਐਵਰੇਜ ਦੇਖ ਕੇ ਕਰਦੇ ਹੁੰਦੇ ਸੀ। ਹੁਣ ਕੀ ਸਿਚੁਏਸ਼ਨ ਹੋ ਗਈ ਆ ਅੱਜ ਕੱਲ੍ਹ? ਸਿਚੁਏਸ਼ਨ ਇਹ ਹੋ ਗਈ ਆ ਕਿ ਉਹ ਤੁਹਾਡੇ ਅਕਾਊਂਟ ਦੇ ਵਿੱਚ ਆਲਰੇਡੀ ਦੋ ਤਿੰਨ ਗੁਣਾ ਵੱਧ ਕਰਾ ਦਿੰਦੇ। ਜਿੱਦਾਂ ਹੁਣ ਨਵੇਂ ਸ਼ਹਿਰ ਸੜਕ ਬਣੀ ਆ, ਬਾਈਪਾਸ ਬਣਿਆ, ਮੈਨੂੰ ਉੱਥੇ ਦਾ ਐਕਸਪੀਰੀਅੰਸ ਹੈ ਕਿ ਜੇ ਉੱਥੇ 30 ਲੱਖ ਰੁਪਇਆ 40 ਲੱਖ ਰੁਪਇਆ ਖੇਤ ਦੀ ਕੀਮਤ ਹੈ ਤਾਂ ਕਰੋੜ ਕਰੋੜ ਰੁਪਈਆ ਜਮ੍ਹਾਂ ਕਰਾਇਆ, ਕਿਉਂਕਿ ਅਕਵਾਇਰ ਕਰਨੀ ਹੋਰ ਚੀਜ਼ ਹੁੰਦੀ ਆ, ਵੇਚਣਾ ਹੋਰ ਚੀਜ਼ ਹੁੰਦੀ ਆ। ਉਹ ਫਿਰ ਉਹਦੇ 'ਤੇ ਬਿਜ਼ਨਸ 4-5 ਸਾਲ ਦੀ ਇਨਕਮ, ਤੁਹਾਡੀ ਜਿਹੜੀ ਪਿਛਲੀ ਜੱਦੀ ਪੁਸ਼ਤੀ ਜ਼ਮੀਨ ਹੈ ਉਹਦੀ ਵੈਲਿਊ, ਸੋ ਆਲਰੇਡੀ ਉਹ ਦੁੱਗਣੀ ਤਿੱਗਣੀ ਕਰਕੇ ਦਿੰਦੇ ਨੇ। ਔਰ ਮੈਂ ਤੁਹਾਨੂੰ ਦੱਸਾਂ, ਲੋਕ ਨਾ ਮਿੰਨਤਾਂ ਕਰਦੇ ਨੇ ਕਿ ਸਾਡੀ ਜ਼ਮੀਨ ਵੀ ਅਕਵਾਇਰ ਕਰ ਲਓ, ਸਾਡੀ ਜ਼ਮੀਨ ਵੀ ਅਕਵਾਇਰ ਕਰ ਲਓ, ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਉਹਨੇ ਵੇਚਣੀ ਹੈ ਇੰਨੀ ਮਹਿੰਗੀ ਕਿਤੇ ਵਿਕਣੀ ਨਹੀਂ ਹੈਗੀ, ਸਰਕਾਰ ਹੀ ਲੈ ਸਕਦੀ ਹੈ। ਸੋ ਲੋਕ ਸਿਫਾਰਿਸ਼ਾਂ ਪਾ ਪਾ ਕੇ ਆਪਣੀ ਜ਼ਮੀਨ ਅਕਵਾਇਰ ਕਰਵਾਉਂਦੇ ਨੇ, ਕਰਵਾਈਆਂ ਵੀ ਨੇ। ਸੋ ਇਹ ਵੀ ਜਿਹੜਾ ਮੁੱਦਾ ਆ ਵੀ ਜੇ ਇੱਕ ਮੈਂ ਕੇਸ ਦੇਖ ਰਿਹਾ ਸੀ ਜਿੱਥੇ ਅਡਾਨੀਆਂ ਨੇ ਸ਼ਾਇਦ ਜ਼ਮੀਨ ਅਕਵਾਇਰ ਕੀਤੀ ਸੀ ਅਤੇ ਉਹ 2.5 ਗੁਣਾ ਵੱਧ ਪੈਸੇ ਦਿੱਤੇ ਨੇ, ਉਹ ਲੋਕਾਂ ਨੇ ਸਿਫਾਰਿਸ਼ਾਂ ਪਾ ਪਾ ਕੇ ਵੇਚੀ ਆ ਉਹਨਾਂ ਨੂੰ ਜ਼ਮੀਨ, ਅਤੇ ਉਹਨਾਂ ਨੇ ਲੈ ਕੇ ਉੱਧਰ 2.5 ਗੁਣਾ ਵੱਧ ਜ਼ਮੀਨ ਬਣਾ ਲਈ ਕਿਸੇ ਨੇ ਦੂਜੇ ਪਾਸੇ ਜਾ ਕੇ। ਸੋ ਇਹ ਜਿਹੜੀ ਨਾ ਜ਼ਮੀਨ ਵਿਕ ਜਾਣੀ ਨਾ ਵਿਕ ਜਾਣੀ, ਇਹ ਜ਼ਿਆਦਾਤਰ ਹੁੰਦਾ ਕਿਸਾਨ ਦੇ ਆਪਣੇ ਸਰਕਮਸਟੈਂਸਿਸ ਦੇ ਵਿੱਚ।
ਅਮਨਦੀਪ, ਅੱਜ ਦੀ ਜਿਹੜੀ ਸਾਡੀ ਡਿਸਕਸ਼ਨ ਹੋ ਰਹੀ ਹੈ ਨਾ, ਅੱਜ ਦੇ ਜਿਹੜੇ ਅਸੀਂ ਵਿਚਾਰ ਪ੍ਰਗਟ ਕਰ ਰਹੇ ਹਾਂ ਦੋਨੋਂ ਜਣੇ, ਬਹੁਤਿਆਂ ਵਿਚਾਰਾਂ ਦੇ ਨਾਲ ਤੁਸੀਂ ਮੇਰੇ ਨਾਲ ਸਹਿਮਤ ਆ, ਸਹਿਮਤੀ ਨਹੀਂ ਜੋ ਮੈਂ ਕਹਿ ਰਿਹਾ ਉਹਦੇ ਤੁਸੀਂ ਉਹਦੇ ਨਾਲ ਸਹਿਮਤੀ ਨਹੀਂ ਜਿਤਾ ਰਹੇ। ਪਰ ਇੱਕ ਗੱਲ ਮੈਨੂੰ ਹੁਣ ਦੱਸੋ ਕਿ ਜਿਹੜੇ ਨਵੇਂ ਕਾਨੂੰਨ ਆਏ ਆ ਜਿਹਨਾਂ ਰੌਲਾ ਪਾ ਰਿਹਾ, ਜੇ ਰੌਲਾ ਨਹੀਂ ਪਾ ਰਿਹਾ ਗੱਲ ਕਹੀ ਜਾ ਰਹੀ ਆ, ਠੀਕ ਵੀ ਹੋ ਸਕਦੀ ਆ, ਕਿ ਨਵੇਂ ਕਾਨੂੰਨ ਆਉਣ ਦੇ ਨਾਲ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਵੇਚੀ ਉਹ ਵਿਕ ਜਾਊਗੀ, ਉਹ ਕਿਸਾਨ ਜਿਹੜਾ ਜ਼ਮੀਨ ਲੈਸ ਹੋ ਜਾਊਗਾ। ਪਰ ਜਿਹੜੇ ਪੁੰਗਰ ਦਾ ਨਵਾਂ ਸੱਭਿਆਚਾਰ ਆ, ਪੁੰਗਰ ਦਾ ਨਵਾਂ ਸੱਭਿਆਚਾਰ ਮੈਂ ਕਹੂੰਗਾ ਉਹਨੂੰ, ਉਹਦੇ ਅਨੁਸਾਰ ਤੁਹਾਡੀ ਜ਼ਮੀਨ ਛੇਤੀ ਵਿਕੂਗੀ, ਜਾਂ ਜਿਹੜੇ ਕਿਸਾਨ ਦੇ ਨਵੇਂ ਕਾਨੂੰਨ ਖੇਤੀਬਾੜੀ ਦੇ ਆ ਰਹੇ ਆ ਇਹਨਾਂ ਦੇ ਨਾਲ ਜ਼ਮੀਨ ਛੇਤੀ ਵਿਕੂਗੀ, ਅਤੇ ਤੁਹਾਡੇ ਕਿਹੜੇ ਕਿਹੜੇ ਵਿਧੀ ਦੇ ਨਾਲ ਜਾਂ ਕਿਹੜੀ ਤਰੀਕੇ ਦੇ ਨਾਲ ਜ਼ਮੀਨ ਜ਼ਿਆਦਾ ਛੇਤੀ ਵਿਕਣ ਦੇ ਚਾਂਸ ਆ, ਪੁੰਗਰਦੀ ਹੋਈ ਨਵੀਂ ਨਵਾਂ ਸੱਭਿਆਚਾਰ, ਜਾਂ ਜਿਹੜੇ ਕਿਸਾਨ ਦੇ ਲਈ ਨਵੇਂ ਕਾਨੂੰਨ ਆਪਣੇ ਮੋਦੀ ਸਾਹਿਬ ਲਿਆ ਰਹੇ ਆ, ਇਹਦੇ ਬਾਰੇ ਕੀ ਕਹੋਗੇ?
ਦੇਖੋ, ਪਹਿਲੇ ਨੰਬਰ 'ਤੇ ਤਾਂ ਵਿਕਣੀ ਹੈ ਜਿਹੜੀ ਆਲਰੇਡੀ ਵੀ ਵਿਕ ਚੁੱਕੀ ਆ, ਮੌਜੂਦਾ ਜਿਹੜੇ ਸਾਡੇ ਪੁੰਗਰ ਦੇ ਸੱਭਿਆਚਾਰ ਸਰੋਕਾਰ ਨੇ ਜਾਂ ਸਾਡੀਆਂ ਆਦਤਾਂ ਨੇ, ਨਵਾਂ ਪੁੰਗਰ ਦਾ ਜਾਂ ਅਸੀਂ ਜਿਹੜਾ ਮਤਲਬ ਆਪ ਹੀ ਸਹੇੜ ਲਿਆ ਬਿਨਾਂ ਕਿਸੇ ਗੱਲ ਤੋਂ, ਇਹਦੇ ਕਰਕੇ ਤਾਂ ਆਲਰੇਡੀ ਕੰਮ ਚੱਲ ਰਿਹਾ। ਅਤੇ ਦੂਜਾ ਜਿਹੜਾ ਇਹ ਸਿਸਟਮ ਵੀ ਆ ਰਿਹਾ ਨਾ, ਦੂਜਾ ਸਿਸਟਮ, ਇਹ ਵੀ 2-3 ਸਾਲਾਂ 'ਚ ਵਿਕਣ ਦੇ ਕਗਾਰ 'ਤੇ ਇਹਨੂੰ ਹੋਰ ਫਾਸਟ ਫਾਰਵਰਡ ਕਰ ਦੇਗਾ, ਕਿਉਂਕਿ ਕਿਸਾਨਾਂ ਨੂੰ ਸਵਿੱਚ ਕਰਨਾ, ਇਹ ਰਵਾਇਤੀ ਕਰੋਪਸ, ਹੁਣ ਸਾਡੇ ਇੱਥੇ ਕੇਲੇ ਦੀ ਖੇਤੀ ਚੱਲਦੀ ਸੀ ਸਾਡੇ ਇਲਾਕੇ 'ਚ, ਜਿਹੜੇ ਬਹੁਤ ਵਧੀਆ ਕੇਲੇ ਦੇ ਫਾਰਮਰ ਸੀ, ਫਾਰਮਰ ਮਤਲਬ ਬਨਾਨਾ ਫਾਰਮਰ, ਉਹਨਾਂ ਨੇ ਜਿਹੜੀ ਨਵੀਂ ਕਰੋਪ ਜਦੋਂ ਚੇਂਜ ਕਰਨ ਦਾ ਮੌਕਾ ਆਇਆ, ਪਹਿਲਾਂ ਤਾਂ ਬੰਦ ਹੋ ਗਈ, ਇੰਡਸਟਰੀ ਖਰਾਬ ਹੋ ਗਈ, ਤਾਂ ਉਹ ਸਾਰਿਆਂ ਨੂੰ ਲੇਟ ਉਹਨਾਂ ਨੇ ਅਡੋਪਟ ਕੀਤਾ, ਕਿਉਂਕਿ ਉਹ ਯੂਸ ਟੂ ਰਹਿ ਚੁੱਕੇ ਸੀ, ਮਾਸਟਰੀ ਕੀਤੀ ਹੋਈ ਸੀ ਉਹਨਾਂ ਨੇ ਉਹਨਾਂ ਫਸਲਾਂ ਦੇ ਵਿੱਚ। ਨਵੀਂ ਫਸਲ ਉਹਨਾਂ ਵਾਸਤੇ, ਨਵਾਂ ਸਿਸਟਮ, ਨਵਾਂ ਤਰੀਕਾ ਬੜਾ ਔਖਾ ਸੀ। ਸੋ ਇਸ ਕਰਕੇ ਜਿਹੜੇ ਯੰਗਸਟਰ ਸੀ ਉਹਨਾਂ ਨੇ ਛੇਤੀ ਅਡੋਪਟ ਕਰ ਲਈ ਬਲੂਬੈਰੀ ਇੰਡਸਟਰੀ, ਅਤੇ ਜਿਹੜੇ ਕਈ ਕਈ ਸਾਲ ਫਿਰ ਬਾਅਦ ਦੇ ਵਿੱਚ ਜੁਆਇਨ ਕੀਤੇ, ਕਈ ਹੋਰ ਗਰੋਅਰ ਲੇਟ ਜੁਆਇਨ ਕੀਤੇ, ਉਹ ਗੈਪ ਪੈ ਗਿਆ। ਸੋ ਇਸ ਕਰਕੇ ਜਿਹੜੀ ਇਹ ਦੋ ਫਸਲਾਂ ਦਾ ਸਰਕਲ ਹੈ, ਇਹਨੂੰ ਤੋੜਨ ਦੇ ਲਈ ਘੱਟੋ ਘੱਟ 5 ਸਾਲ ਚਾਹੀਦੇ ਨੇ ਪੋਲਿਸੀ ਦਾ, ਇਹ ਟ੍ਰਾਂਜ਼ੀਸ਼ਨ ਹੋਣੀਆਂ ਚਾਹੀਦੀਆਂ, ਇਹ ਨਹੀਂ ਕਰ ਪਾਣਗੇ, ਕਿਉਂਕਿ ਯੰਗ ਜਨਰੇਸ਼ਨ ਜਿਹੜੀ ਖੇਤੀ ਕਰਦੀ ਹੈ ਵਿੱਚ, ਉਹਨਾਂ ਨੂੰ ਵੀ ਆਪਣੀਆਂ ਹੁਣ ਆਦਤਾਂ ਸੁਧਾਰਨੀਆਂ ਪੈਣਗੀਆਂ। ਹੁਣ ਦੋ ਫਸਲਾਂ ਦਾ ਜਿਹੜਾ ਸਾਈਕਲ ਹੈ ਉਹਦੇ ਵਿੱਚ ਟਾਈਮ ਕਾਫੀ ਮਿਲ ਜਾਂਦਾ ਵਿਚਾਲੇ, ਘੁੰਮਣ ਫਿਰਨ ਦਾ, ਹੋਰ ਕੰਮ ਕਰਨ ਦਾ। ਪਰ ਜੇ ਤੁਸੀਂ ਮਤਲਬ ਮਿਰਚਾਂ ਲਾ ਲਓ, ਜੇ ਤੁਸੀਂ ਗੋਭੀ ਲਾ ਲਓ, ਉਹ ਡੇ ਟੂ ਡੇ ਵਰਕ ਹੈ। ਔਰ ਮੈਂ ਜਾ ਕੇ ਦੇਖਿਆ ਆਪਣੇ ਫੀਲਡ ਦੇ ਵਿੱਚ, ਜਿਹੜੇ ਪੰਜਾਬ ਦੇ ਨੌਜਵਾਨ ਹੈ ਨਾ, ਉਹ ਇੰਨੀ ਕਮਿਟਮੈਂਟ ਕਰਕੇ ਰਾਜ਼ੀ ਨਹੀਂ ਹੈਗੇ, ਡੇਲੀ ਕਮਿਟਮੈਂਟ ਕਰਕੇ, ਉਹ ਇਹ ਕਮਿਟਮੈਂਟ ਕਰਕੇ ਰਾਜ਼ੀ ਆ ਵੀ ਮੈਂ 10 ਖੇਤ 20 ਖੇਤ 40 ਖੇਤ ਮੈਂ ਕਣਕ ਦੇ ਲਾ ਦਾਂ, ਪਾਣੀ ਲਈ ਬੰਦੇ ਰੱਖੇ ਹੋਏ ਨੇ, ਫਿਰ ਮੈਂ ਮਹੀਨਾ ਕੁ ਘੁੰਮ ਆਵਾਂ, 15 ਦਿਨ ਮੈਂ ਉੱਥੇ ਜਾਵਾਂ, 10 ਦਿਨ ਉੱਥੇ ਜਾਵਾਂ, ਉਹ ਇੱਦਾਂ ਉਹਦੀ ਆਦਤ ਹੈ। ਫਿਰ ਇੱਕਦਮ ਹੱਲਾ ਮਾਰਾਂਗੇ ਕੰਮ 'ਤੇ, ਕੰਮ ਨਿਬੇੜ ਕੇ ਫਿਰ ਆਪਾਂ ਇੱਦਾਂ ਕਰਾਂਗੇ। ਇਹ ਸਾਈਕਲ ਬਣ ਚੁੱਕਾ, ਇਹ ਉਹਨਾਂ ਦੇ ਮਾਇੰਡਸੈਟ 'ਚ ਹੋ ਚੁੱਕਾ ਹੈ। ਜਿਹੜੀ ਇਹ ਬਰੀਕ ਖੇਤੀ ਹੈ ਜਾਂ ਡਿਵਰਸੀਫਿਕੇਸ਼ਨ ਵਾਲੀ ਖੇਤੀ ਹੈ, ਇਹ ਮੰਗਦੀ ਹੈ ਟਾਈਮ, ਆਵਰ ਬਾਈ ਆਵਰ, ਘੰਟੇ ਦਰ ਘੰਟੇ ਵਾਲੀਆਂ ਖੇਤੀਆਂ।
ਅਮਨਦੀਪ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਨਾ ਆਪਣੇ ਹਰਨਾਮ ਸਿੰਘ ਦਾ ਭਰਾ ਆਇਆ, ਉਹ ਨਕੋਦਰ ਦੇ ਕੋਲ ਰਹਿੰਦੇ, ਸ਼ਾਇਦ ਉਹਨਾਂ ਦੀ ਗੱਲ ਸੁਣਾਈ ਵੀ ਸੀ ਇੱਕ ਦਿਨ ਮੈਨੂੰ, ਉਹਦਾ ਨਾਂ ਹਰਨਾਮ ਸਿੰਘ ਹੈ।
ਉਹ ਖੇਤੀ ਕਰਦੇ ਆ।
ਉਹਨਾਂ ਕੋਲ 5 ਏਕੜ ਜ਼ਮੀਨ ਆ,
ਹਾਂਜੀ
5 ਏਕੜ ਜ਼ਮੀਨ ਆ, ਅੱਧੀ ਜ਼ਮੀਨ ਤਾਂ ਹੈ ਗੁਰਨਾਮ ਸਿੰਘ ਦੇ, ਹਰਨਾਮ ਸਿੰਘ ਦੇ ਮੁੰਡੇ ਕੋਲ,
ਹਾਂਜੀ
ਅੱਧੀ ਜ਼ਮੀਨ ਗੁਰਨਾਮ ਸਿੰਘ ਖੇਤੀ ਕਰਦਾ ਉਹ।
ਅੱਛਾ,
ਤੇ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀ ਕਿਸਾਨੀ ਮੁੱਦੇ ਤੇ, ਜਿਹੜੇ ਨਵੇਂ ਕਾਨੂੰਨ ਆਏ ਆ, ਮੈਂ ਕਿਹਾ ਤੇਰੇ ਤੇ ਕੀ ਪ੍ਰਭਾਵ ਪਿਆ। ਉਹ ਗੱਲਬਾਤ ਪ੍ਰੋਗਰਾਮ ਦੇ ਥੋੜੇ ਜਿਹੇ ਅਖੀਰਲੇ ਹਿੱਸੇ ਵਿੱਚ ਉਹ ਜਿਹੜੀ ਗੁਫ਼ਤਗੂ ਹੋਈ ਨਾ ਮੇਰੇ ਨਾਲ, ਵਾਰਤਾ ਹੋਈ ਸੀ ਉਹਦੀ
ਅੱਛਾ
ਗੁਰਨਾਮ ਸਿੰਘ ਦੀ, ਤੇ ਉਹ ਤੁਹਾਨੂੰ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਜਦੋਂ 10-15 ਮਿੰਟ ਰਹਿੰਦੇ
ਠੀਕ
ਹੋਊਗੇ, ਉਹ
ਠੀਕ ਠੀਕ
ਗੁਫ਼ਤਗੂ ਸੁਣਾਵਾਂਗੇ
ਚਲੋ,
ਕਿ ਉਹਦੇ ਇਹਦੇ ਬਾਰੇ ਕੀ ਵਿਚਾਰ ਆ ਤੇ ਉਹ ਕਿੱਦਾਂ ਖੇਤੀ ਕਰਦਾ ਆ।
ਮੈਂ ਤੁਹਾਨੂੰ ਯਾਦ ਕਰਾ ਦੇਵਾਂਗਾ, ਪਰ ਉਹ ਪਹਿਲਾਂ ਹੀ ਵਿਆਹਾਂ ਸ਼ਾਦੀਆਂ ਨੂੰ ਸਬਜ਼ੀਆਂ ਸੁਬਜ਼ੀਆਂ ਸਪਲਾਈ ਕਰਦਾ ਹੈ ਨਾ, ਉਹ ਤੁਸੀਂ ਦੱਸਿਆ ਹੀ ਸੀਗਾ, ਪਰ ਐਨੀਵੇ ਮੈਂ ਤੁਹਾਨੂੰ ਚੇਤੇ ਕਰਾਵਾਂਗਾ। ਅਤੇ ਇੱਕ ਨਾ ਭਾਅ ਜੀ ਆਪਣੇ, ਚਲ ਪਹਿਲਾਂ ਮੈਸੇਜ ਲੈ ਲੈਂਦੇ ਹਾਂ। ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ। ਅਤੇ ਬਾਕੀ ਕਹਿੰਦੇ ਭਾਰਤੀ ਗੱਲ ਉੱਥੇ ਅੰਨੀ ਬੋਲ ਅੰਨਾ ਅੰਨੀ ਬੋਲੇ ਨੂੰ ਕੜੀ ਸੀ ਫਿਰਦਾ, ਅੰਨਾ ਬੋਲੇ ਨੂੰ ਕੜੀ ਸੀ ਫਿਰਦਾ। ਦੇਖੋ ਇੰਪਲੀਮੈਂਟੇਸ਼ਨ ਪੂਅਰ ਹੈ। ਹਰਦੀਪ ਸਿੰਘ ਸਿਡਨੀ ਵਾਲੇ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਹਾਂ। ਕਹਿੰਦੇ ਮੈਨੂੰ ਤਾਂ ਲੱਗਦਾ ਭਾਅ ਜੀ ਉਹ ਪਾਰਕ ਵਾਲਾ ਭਾਈ ਸੀ ਜਿਹੜਾ ਚੱਪਾ ਜਿਹੜਾ ਕਰ ਰਿਹਾ, ਉਹ ਅਮਰੀਕ ਭਾਅ ਜੀ ਲੱਗਦੇ ਆ ਮੈਨੂੰ। ਦੇਖੋ ਹੁਣ ਇੱਦਾਂ ਆ ਵੀ ਸ਼ਕਤੀਮਾਨ ਹੀ ਗੰਗਾਧਰ ਹੈ, ਇਹ ਇੱਦਾਂ ਨਾ ਕਰੋ ਗੱਲ। ਅਤੇ ਅਮਰੀਕ ਭਾਅ ਜੀ ਇੱਕ ਨਾ ਹੋਰ ਸੀਨ ਹੈ ਤੁਹਾਨੂੰ ਹੁਣ ਮੈਂ ਦੱਸਦਾ, ਉਹ ਤੁਸੀਂ ਮੈਨੂੰ ਚੇਤਾ ਕਰਾਇਓ, ਉਹ ਵੀ ਆਪਾਂ ਗੱਲਾਂ ਦੋ ਤਿੰਨ ਹੋਰ ਕਰਨੀਆਂ, ਇਹ ਬਾਅਦ 'ਚ ਸੁਣਾਵਾਂਗੇ। ਇੱਕ ਨਾ ਬੜਾ ਲੜਾਈ ਝਗੜੇ ਦਾ ਕੇਸ ਹੋਇਆ ਇੱਕ ਵਿਦੇਸ਼ੀ ਕੰਟਰੀ 'ਚ, ਬਾਹਰ ਬਲੈਤ 'ਚ।
ਹਾਂਜੀ,
ਉਹ ਇਹ ਹੋਇਆ ਵੀ ਦੋ ਧਿਰਾਂ 'ਚ ਲੜਾਈ ਹੋਈ, ਠੀਕ ਹੈ, ਤੀਜੀ ਧਿਰ ਨੇ ਵਾਇਲੈਂਸ ਕੀਤੀ ਵਿੱਚ ਆ ਕੇ, ਜਿਹਦੇ ਕਰਕੇ ਲੜਾਈ ਹੋਈ। ਪੁਲਿਸ ਵੀ ਆਈ ਉੱਥੇ, ਸੱਦੀ ਹੋਈ ਸੀ ਟਾਈਮ ਪਾ ਕੇ, ਅਤੇ ਲੜਾਈ ਹੋਈ ਅਤੇ ਮਤਲਬ ਪੁਲਿਸ ਵੀ ਜ਼ਖਮੀ, ਇੱਕ ਧਿਰ ਵੀ ਜ਼ਖਮੀ, 10-12 ਬੰਦੇ ਨੂੰ ਐਂਬੂਲੈਂਸ ਲੈ ਕੇ ਗਈ ਹਸਪਤਾਲ 'ਚ। ਪੂਰਾ ਮਤਲਬ ਸੁੱਜ ਸਜਾਈ, ਬੁਰੇ ਹਾਲ, ਜ਼ਖਮੀ ਹੈ ਨਾ ਹੋਏ ਬੰਦੇ ਹਸਪਤਾਲ ਰਹੇ, ਪਰ ਹੱਥ ਵੀ ਕਿਸੇ ਨੇ ਕਿਸੇ ਨੂੰ ਨਹੀਂ ਲਾਇਆ, ਹਥਿਆਰ ਵੀ ਨਹੀਂ ਕੋਈ ਚੱਲਿਆ, ਮਤਲਬ ਇਹ ਸੀਨ ਆਇਆ। ਔਰ ਉਹ ਤੋਂ ਬਾਅਦ ਕੇਸ ਵੀ ਨਹੀਂ ਕੋਈ ਦਰਜ ਹੋਇਆ ਕਿਸੇ 'ਤੇ, ਪੁਲਿਸ ਵਾਲੇ ਵੀ ਜ਼ਖਮੀ ਹੋਏ ਆ। ਇਹ ਇੱਕ ਬਹੁਤ ਮਤਲਬ ਯੂਨੀਕ ਘਟਨਾ ਵਾਪਰੀ ਆ ਜਿਹੜੀ ਮੈਂ ਪੜ੍ਹ ਰਿਹਾ ਸੀ, ਅਤੇ ਮੈਨੂੰ ਹਾਸਾ ਵੀ ਆਇਆ ਅਤੇ ਹੈਰਾਨੀ ਵੀ ਹੋਈ ਵੀ ਕਿਆ ਬਾਤ ਹੈ ਵੀ ਇਹ ਮੈਨੂੰ ਹੁਣ ਚੇਤੇ ਕਰਾਇਆ, ਆਪਾਂ ਦੱਸਣਾ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਹੈ ਨਾ। ਮੈਂ ਤੁਹਾਨੂੰ ਹਰਨਾਮ ਸਿੰਘ ਦਾ ਚੇਤੇ ਕਰਾਊਂਗਾ,
ਇਹ ਵੀ ਪੈਂਡਿੰਗ ਰੱਖ ਲਓ,
ਇਹ ਵੀ ਪੈਂਡਿੰਗ
ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਕਰਾਂਗੇ। ਅਮਦੀਪ ਮੈਨੂੰ ਜਿਹੜੀ ਤੁਹਾਡੀ ਆਵਾਜ਼ ਆ ਰਹੀ ਹੈ ਨਾ, ਉਹ ਫਟ ਫਟ ਕੇ ਆ ਰਹੀ ਹੈ, ਉਹ ਆਵਾਜ਼ ਕਲੀਅਰ ਨਹੀਂ ਆ ਰਹੀ, ਕਈ ਗੱਲਾਂ ਮੈਨੂੰ ਸਮਝ ਨਹੀਂ ਰਿਹਾ ਤੁਹਾਡੀਆਂ, ਤੇ ਥੋੜੀ ਆਵਾਜ਼ ਨੂੰ ਠੀਕ ਕਰਿਓ। ਮੈਂ ਵੀ ਇਧਰੋਂ ਆਪਣਾ ਮਾਈਕ੍ਰੋਫੋਨ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ ਜਿਸ ਵੇਲੇ ਐਡਸ ਚੱਲੂਗੀਆਂ।
ਠੀਕ ਆ, ਆਪਾਂ ਇੱਦਾਂ ਕਰਦੇ ਹਾਂ, ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਦੇ ਦੌਰਾਨ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ ਜੀ, ਜੁੜੇ ਰਹੋ।
10 to 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕੋਮ ਡੋਟ ਏ ਯੂ ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ, ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, iTunes ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਜੀ ਪਿਆਰੇ, ਉਹ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਅਮਰੀਕ ਸਿੰਘ ਫਲੋਰਾ ਭਾਅ ਜੀ ਮੇਰੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ। ਸੋ ਕੋਸ਼ਿਸ਼ ਕਰ ਰਹੇ ਅਮਰੀਕ ਭਾਅ ਜੀ ਦੀ ਸਮੱਸਿਆ ਹੱਲ ਕਰਨ ਦੀ, ਅਤੇ ਪਰ ਐਨੀਵੇ ਪਹਿਲਾਂ ਮੈਂ ਸੁਨੇਹੇ ਲੈਂਦਾ ਆਪਣੇ ਸੱਜਣਾ ਮਿੱਤਰਾਂ ਦੇ। ਰਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਪਰਮਜੀਤ ਸਿੰਘ ਧਾਲੀਵਾਲ ਜੀ ਵੀ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਇਨਕਲੂਡਿੰਗ ਸਾਨੂੰ। ਮਨਦੀਪ ਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਸਾਰਿਆਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ। ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਬਾਰੇ ਆਪਣੇ ਵਿਚਾਰ ਦੱਸੋ ਜੀ। ਦੇਖੋ ਵਿਚਾਰ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੀ 26 ਜਨਵਰੀ ਪਹਿਲੀ ਮਨਾਈ ਗਈ ਸੀ ਨਾ ਭਾਰਤ ਦੇ ਵਿੱਚ, ਉਸ ਦੇ ਵਿੱਚ ਟਰੈਕਟਰ ਪਰੇਡ ਹੀ ਹੋਈ ਸੀਗੀ। ਸੋ ਇਹ ਕੋਈ ਨਵੀਂ ਗੱਲ ਨਹੀਂ, ਸਰਕਾਰ ਨੂੰ ਅਲਾਓ ਕਰ ਦੇਣਾ ਚਾਹੀਦਾ ਆ। ਪਰ ਗੱਲ ਇਹ ਆ ਕਿ ਅਮਰੀਕ ਭਾਅ ਜੀ ਨੂੰ ਆਲਮ ਦੋ, ਫਿਰ ਮੈਂ ਗੱਲ ਕਰਦੇ ਹਾਂ ਇਹ ਤੋਂ ਬਾਅਦ। ਨਰਿੰਦਰ ਰਾਠੌਰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ 1991-92 ਜਦੋਂ ਸਾਡੀ ਜ਼ਮੀਨ 'ਚ ਪਟਿਆਲੇ 'ਚ ਫੋਕਲ ਪੁਆਇੰਟ ਜਿਸਨੂੰ ਇੰਡਸਟਰੀ ਏਰੀਆ ਲਾਇਆ ਸੀ ਤਾਂ ਸਾਨੂੰ ਸਿਰਫ 2.5 ਲੱਖ ਪ੍ਰਤੀ ਏਕੜ ਦਿੱਤਾ ਸੀ ਅਤੇ ਅੱਜ ਤੱਕ ਸਾਡਾ ਕੇਸ ਹਾਈ ਕੋਰਟ 'ਚ ਚੱਲ ਰਿਹਾ। ਸਾਡਾ ਸਾਰਾ ਪਿੰਡ ਉੱਜੜ ਗਿਆ, ਲੋਕ ਫੈਕਟਰੀਆਂ 3 ਕਰਦੇ ਨੇ ਅਤੇ ਜਿਨ੍ਹਾਂ 'ਤੇ ਉਹ ਪੈਸੇ ਜ਼ਮੀਨ ਲੈ ਲਈ ਅਤੇ ਉਹ ਠੀਕ ਹੈ, ਪਰ ਜ਼ਿਆਦਾਤਰ ਲੋਕਾਂ ਨੇ ਪੈਸਾ ਖਾ ਲਿਆ। ਹਾਂਜੀ, ਐਕੁਆਇਰ ਦੇ ਐਕੁਜੀਸ਼ਨ ਦੇ ਵਿੱਚ ਇਹ ਆਉਂਦਾ ਕਿ ਮੁੜ ਕੇ ਉਹ ਖੇਤੀ ਕਰਦੇ ਨਹੀਂ ਹੈਗੇ ਜਾਂ ਹੋਰ ਕਿਤੇ ਉਹਨੂੰ ਵਧੀਆ ਥਾਂ ਇਨਵੈਸਟਮੈਂਟ ਨਹੀਂ ਕਰਦੇ। ਬਾਕੀ ਕਹਿੰਦੇ ਕਿ ਪੈਸਾ ਖਾਣ ਤੋਂ ਭਾਵ ਕੇ ਜਿਵੇਂ ਅਮਰੀਕ ਭਾਅ ਜੀ ਕਹਿ ਰਹੇ ਨੇ ਕਿ ਵਿਆਹ ਕਰ ਲਓ, ਸਕੂਟਰ ਲੈ ਲਏ, ਬੈਂਕ 'ਚ ਜਮ੍ਹਾਂ ਕਰਾ ਦਿੱਤੇ ਅਤੇ ਹੌਲੀ ਹੌਲੀ ਉਹ ਕੰਗਾਲ ਹੋ ਗਏ ਅਤੇ ਹੁਣ ਉਹ ਫੈਕਟਰੀਆਂ 'ਚ ਕੰਮ ਕਰਦੇ ਨੇ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ, ਅਤੇ ਜਦੋਂ ਪੈਸਾ ਫਿਰ ਆ ਜਾਂਦਾ, ਕੈਸ਼ ਆ ਜਾਂਦਾ ਤਾਂ ਫਿਰ ਪ੍ਰਾਇਓਰਟੀਜ਼ ਬਦਲ ਜਾਂਦੀਆਂ ਲੋਕਾਂ ਦੀਆਂ। ਅਤੇ ਗੌਰਵ ਸ਼ਰਮਾ ਹੋਣੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਕਹਿੰਦੇ ਅਮਰੀਕ ਭਾਅ ਜੀ ਦੇ ਹੈੱਡਫੋਨ ਖਰਾਬ ਹੋ ਗਏ, ਮੈਨੂੰ ਲੱਗਦਾ ਕਿ ਮੈਨੂੰ ਏਅਰਪੋਰਟ ਜਾ ਕੇ ਨਵੇਂ ਹੈੱਡਫੋਨ ਲਿਆਉਣੇ ਹੀ ਪੈਣੇ ਆ। ਠੀਕ ਹੈ ਗੌਰਵ ਜੀ, ਉਹ ਨਾਲ ਫਿਰ ਉਹ 2 ਬੋਤਲਾਂ ਵੀ ਫ੍ਰੀ ਮਿਲਣੀਆਂ ਨਾ, ਡਿਊਟੀ ਫ੍ਰੀ ਵਾਲੀਆਂ ਹੈੱਡਫੋਨਾਂ ਦੇ, ਅਮਰੀਕ ਭਾਈ ਨੇ ਲਿਆਉਂਦੇ ਸੀ 1 ਵਾਰੀ ਇੱਦਾਂ। ਅਤੇ ਮਨਦੀਪ ਹੁਣੀ ਵੀ ਜੁੜੇ ਨੇ। ਹਾਂਜੀ, ਉਹ ਬੋਤਲਾਂ 'ਚ ਕੀ ਹੁੰਦਾ? ਅੱਛਾ ਅੱਛਾ ਸ਼ਰਬ ਤੇ ਫਤੂਰ ਵੀ ਬਣ ਜਾਂਦਾ। ਲਓ ਜੀ, ਭਾਅ ਜੀ ਨੇ ਫਿਰ ਹੈੱਡਫੋਨ ਲਏ ਸੀ ਤੇ ਉਹਨਾਂ ਨੂੰ ਨਾਲ 2 ਬੋਤਲਾਂ ਸ਼ਰਬ ਤੇ ਫਤੂਰ ਦੀਆਂ ਮਿਲੀਆਂ ਸੀ। ਨਵਾਂ ਲਿਆਓ ਹੁਣ ਤੁਸੀਂ ਵੀ, ਹੁਣ ਫਿਰ ਲਿਆਓ ਸ਼ਰਬ ਤੇ ਫਤੂਰ। ਤੇ ਮਨਦੀਪ ਸਿੰਘ ਹੁਣੀ ਜਿਹੜੇ ਨੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਅ ਜੀ ਆਸਟ੍ਰੇਲੀਆ ਨਾਲ ਕਲੋਲ ਹੋ ਗਈ ਅਤੇ ਜਿਹੜਾ ਕਹਿੰਦੇ ਜਨੀਕਾ ਵੈਕਸੀਨ ਦੀ ਵੇਟ ਕਰ ਰਹੇ ਸੀ ਉਸਦੀ ਪ੍ਰੋਫੀਸ਼ੀਐਂਸੀ 62% ਹੈ, ਫਾਈਜ਼ਰ ਅਤੇ ਮੋਡਰਨਾ ਵੈਕਸੀਨ ਵੀ ਨਹੀਂ ਆਰਡਰ ਕੀਤੀ। ਮੈਨੂੰ ਲੱਗਦਾ ਆ, ਸੋਰੀ ਅਮਰੀਕ ਭਾਅ ਜੀ ਤੁਹਾਡੀ ਆਵਾਜ਼ ਨਹੀਂ ਸੀ, ਮੈਨੂੰ ਲੱਗਦਾ ਅਮਰੀਕ ਭਾਅ ਜੀ ਜਿਹੜਾ ਨਾ ਇਹ ਟੀਕਾ ਆ ਹੁਣ ਜਿੱਥੇ ਆਸਟ੍ਰੇਲੀਆ ਇਨਵੈਸਟ ਕਰ ਰਿਹਾ ਸੀਗਾ ਉਹ ਨਾ ਕਹਿੰਦੇ ਕਿ 62% ਉਹਦਾ ਰਿਜ਼ਲਟ ਆਇਆ ਹੈ, ਵਧੀਆ ਰਿਜ਼ਲਟ ਨਹੀਂ ਆਇਆ, ਇਸ ਕਰਕੇ ਹੁਣ ਇਹ ਲਾਇਆ ਨਹੀਂ ਜਾਵੇਗਾ। ਅਤੇ ਮੈਨੂੰ ਇਉਂ ਲੱਗਦਾ ਕਿ ਆਸਟ੍ਰੇਲੀਆ ਵਾਲਿਆਂ ਨੇ ਟੀਕਾ ਲਾਉਣਾ ਹੀ ਨਹੀਂ, ਇਹਨਾਂ ਨੇ ਏਦਾਂ ਹੀ ਸਾਰ ਲੈਣਾ, ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਮੈਂ ਵੈਸੇ ਇਹਦੇ ਤੇ ਇੱਕ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਸ਼ਾਇਦ ਉਹ ਸਰੋਤੇ ਨਾ ਸਹਿਮਤ ਨਹੀਂ ਹੋਣਗੇ, ਕਿਉਂਕਿ ਅੱਜ ਕੱਲ੍ਹ ਉਹ ਬੀਜੇਪੀ ਦੇ ਨਾਲ ਬੰਦੇ ਲਿੰਕਡ ਆ, ਤੇ ਉਹਨਾਂ ਦੀ ਗੱਲ ਜ਼ਿਆਦਾ ਤੌਰ ਤੇ ਜਿਹੜੇ ਸਰੋਤੇ ਸੁਣਨਾ ਨਹੀਂ ਚਾਹੁੰਦੇ। ਰਾਮਦੇਵ ਆ ਨਾ, ਉਹਨੇ ਇੱਕ ਜਿਹੜੀ ਉਹ ਕਸਰਤ ਕਰਾਉਂਦਾ ਹੁੰਦਾ ਜਾਂ ਯੋਗਾ ਅਭਿਆਸ ਕਰਾਉਂਦਾ ਹੁੰਦਾ, ਉਹਦੇ ਵਿੱਚ ਇੱਕ ਕਪਾਲ ਭਾਤੀ ਆ ਇੱਕ ਉਹਦਾ ਦੂਜਾ ਪ੍ਰਯੋਗ
ਆਸਣ,
ਅਗਰ ਆਸਣ ਅਗਰ ਉਹ ਤੁਸੀਂ ਕਰੋ ਨਾ ਉਹਦੇ, ਅਮਨਦੀਪ ਮੈਂ ਪਰਸਨਲੀ ਫਾਇਦੇ ਬਹੁਤ ਦੇਖੇ ਆ, ਉਹਦੇ ਨਾਲ ਫਾਇਦੇ ਬਹੁਤ ਜ਼ਿਆਦਾ ਹੁੰਦੇ ਆ, ਤੁਹਾਡੀਆਂ ਕਈ ਬਿਮਾਰੀਆਂ ਜਾਂ ਕਈ ਇੱਦਾਂ ਦੀ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਲਾਈਕ ਕਰਦੇ, ਸਰੀਰ ਤੁਹਾਡਾ ਸੁਸਤ ਪੈ ਜਾਂਦਾ, ਉਹਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਜਕੜਨ ਪੈਦਾ ਹੋ ਜਾਂਦੀ ਆ ਜਾਂ ਹਾਜ਼ਮਾ ਖਰਾਬ ਹੋ ਜਾਂਦਾ, ਇੱਦਾਂ ਦੀ ਜਿਹੜੀ ਬੇਸਿਕ ਚੀਜ਼ਾਂ ਆ, ਇੱਕ ਤਰ੍ਹਾਂ ਦੇ ਨਾਲ ਉਤਸ਼ਾਹ ਖਤਮ ਹੋ ਜਾਂਦਾ, ਪੋਜ਼ਿਟਿਵਿਟੀ ਖਤਮ ਹੋ ਜਾਂਦੀ ਆ, ਅਗਰ ਤੁਸੀਂ ਉਹਨੂੰ ਥੋੜ੍ਹਾ ਬਹੁਤਾ ਕਰਕੇ ਦੇਖੋ। ਚਲੋ ਹੈ ਤਾਂ ਉਹ ਬੀਜੇਪੀ ਦੇ ਨਾਲ ਰਿਲੇਟਡ ਆ, ਉਹਦੀ ਕਾਫੀ ਕ੍ਰਿਟਿਸਿਜ਼ਮ ਰਿਹਾ ਆ, ਪਰ ਜਿਹੜੀ ਚੰਗੀ ਗੱਲ ਹੈ ਉਹਦਾ ਗ੍ਰਹਿਣ ਕਰ ਲੈਣਾ ਚਾਹੀਦਾ, ਅਤੇ ਜੇ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਕਰਕੇ ਦੇਖੋ, ਉਹਦਾ ਫਾਇਦਾ ਹੋ ਸਕਦਾ। ਅਮਨਦੀਪ, ਇੱਕ ਹੋਰ ਟੀਕਾਕਰਨ ਤੋਂ ਪਹਿਲਾਂ ਤੁਸੀਂ ਕੁਛ ਜਿਹੜੀਆਂ ਦੇਸੀ ਆਯੁਰਵੈਦਿਕ ਜਿਹੜੀਆਂ ਦਵਾਈਆਂ ਆ ਜਾਂ ਆਯੁਰਵੈਦਿਕ ਚੀਜ਼ਾਂ ਆ ਜਿਹਨਾਂ ਦੇ ਚਮਨ ਫਰਾਂਸ਼ ਵਗੈਰਾ ਵੀ ਆ, ਇਹ ਵੀ ਚਾਹ ਦੇ ਨਾਲ ਖਾ ਕੇ ਦੇਖੋ। ਅਸੀਂ ਐਡ ਨਹੀਂ ਕਰ ਰਹੇ, ਵੈਸੇ ਆਪਣੇ ਪਰਸਨਲ ਵਿਊ ਦੇ ਰਹੇ ਹਾਂ ਕਿ ਉਹਦੇ ਨਾਲ ਕਾਫੀ ਫਾਇਦਾ ਹੋ ਸਕਦਾ ਹੈ। ਇੱਕ ਹੋਰ ਫਾਇਦਾ ਅਮਨਦੀਪ, ਤੁਸੀਂ ਗੱਲ ਜਿਹੜੀ ਨੋਰਮਲ ਕਰ ਸਕਦੇ ਹਾਂ ਕਿ ਲੂਣ ਵਾਲੇ ਗਰਾਰੇ ਕਰਕੇ ਦੇਖੋ, ਉਹਦੇ ਨਾਲ ਤੁਹਾਡਾ ਗਲਾ ਬੜਾ ਸਾਫ਼ ਰਹਿੰਦਾ, ਬਿਮਾਰੀਆਂ ਉਹਦੇ ਨਾਲ ਕਾਫੀ ਦੂਰ ਹੁੰਦੀਆਂ, ਅਤੇ ਦੰਦਾਂ 'ਤੇ ਵੀ ਕਾਫੀ ਸੋਹਣਾ ਪ੍ਰਭਾਵ ਉਹਦਾ ਪੈਂਦਾ ਆ। ਇਹ ਤਿੰਨ ਚਾਰ ਨੁਸਖੇ ਜਿਹੜੇ ਕਰਕੇ ਦੇਖੋ, ਉਹਦੇ ਨਾਲ ਤੁਹਾਨੂੰ ਇਹਦਾ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਹੋ ਗਈ ਹੈ। ਟਰਾਈ ਕਰਕੇ ਤੁਸੀਂ ਦੇਖੋ ਅਤੇ ਸਾਡੇ ਸਰੋਤੇ ਵੀ ਦੇਖਣ, ਅਤੇ ਅਗਲੇ ਹਫ਼ਤੇ ਇਹਦੀ ਸਾਨੂੰ ਥੋੜ੍ਹੀ ਜਿਹੀ ਫੀਡਬੈਕ ਵੀ ਦੇਣ।
ਫੀਡਬੈਕ ਭਾਅ ਜੀ, ਗੱਲ ਇਹ ਹੈ ਵੀ ਜਿਹੜੇ ਆਪਣਾ ਇਮਿਊਨ ਸਿਸਟਮ ਜਿਹੜਾ ਬੜਾ ਸੋਲਿਡ ਰੱਖਣਾ ਚਾਹੀਦਾ ਹੈ, ਉਹਦੇ ਲਈ ਆਹ ਜਿਹੜਾ ਗੰਦ ਮੰਦ ਹੈ ਆਪਾਂ ਨੂੰ ਨਹੀਂ ਖਾਣਾ ਚਾਹੀਦਾ। ਇਹਨਾਂ ਟਾਈਮਾਂ ਦੇ ਵਿੱਚ ਹੁਣ ਬਰਡ ਫਲੂ ਦਾ ਫੇਰ ਰੌਲਾ ਪਿਆ ਹੋਇਆ ਕਿ ਸਾਨੂੰ ਜਿਹੜੇ ਨਾ ਵੈਜੀਟੇਰੀਅਨ ਫੂਡ ਹੈ ਉਹਦੇ ਵੱਲ ਨੂੰ ਜਾਣਾ ਚਾਹੀਦਾ ਹੈ ਵੱਧ ਤੋਂ ਵੱਧ ਜਿੰਨਾ ਕੁ ਖਾ ਹੋ ਸਕਦਾ, ਔਰ ਉਹ ਵੀ ਘੱਟ ਮਸਾਲਿਆਂ ਨਾਲ, ਹੋਮ ਕੁਕਡ ਅਤੇ ਤਾਜ਼ਾ। ਬਹੁਤਾ ਬੇਹਾ ਨਹੀਂ ਖਾਣਾ ਚਾਹੀਦਾ, ਫਰਿੱਜਾਂ 'ਚ ਰੱਖ ਰੱਖ ਕੇ ਤੁਸੀਂ ਕੁੱਕ ਕਰੋ। ਫਾਸਟ ਫੂਡ ਤਾਂ ਜਮਾਂ ਹੀ ਨਹੀਂ ਖਾਣਾ ਚਾਹੀਦਾ, ਬਹੁਤ ਘੱਟ ਖਾਣਾ ਚਾਹੀਦਾ। ਅਤੇ ਗੱਲ ਚੱਲ ਰਹੀ ਸੀ ਟੀਕਿਆਂ ਦੀ, ਕਿ ਟੀਕਿਆਂ ਦਾ ਮਾਜਰਾ ਇਹ ਹੈ ਕਿ ਇੰਗਲੈਂਡ ਦੇ ਵਿੱਚ ਲੱਗ ਰਹੇ ਨੇ, ਅਮਰੀਕਾ 'ਚ ਲੱਗ ਰਹੇ ਨੇ, ਹੁਣ ਆਸਟ੍ਰੇਲੀਆ ਦੇ ਵਿੱਚ। ਕੱਲ੍ਹ ਦੀ ਗੱਲ ਹੈ ਕਿ ਜਿਹੜਾ ਕੁਆਂਟਸ ਹੈ ਉਹਦੇ CEO ਐਲਨ ਜੋਇਸ ਨੇ ਬਿਆਨ ਦਿੱਤਾ ਹੈ ਕਿ ਜਦ ਤੱਕ ਟੀਕਾ ਨਹੀਂ ਲੱਗਦਾ ਉਦੋਂ ਤੱਕ ਅਸੀਂ ਜਹਾਜ਼ ਦੇ ਵਿੱਚ ਬਹਿਣ ਨਹੀਂ ਦੇਣਾ, ਚਾਹੇ ਉਹ ਡੋਮੈਸਟਿਕ ਫਲਾਈਟ ਹੋਵੇ। ਔਰ ਇਸ ਦਾ ਸਵਾਗਤ ਟੂਰਿਜ਼ਮ ਇੰਡਸਟਰੀ ਨੇ ਵੀ ਕੀਤਾ, ਹੈਲਥ ਵਾਲਿਆਂ ਨੇ ਵੀ ਕੀਤਾ। ਸੋ ਇਹ ਮਰਜ਼ੀ ਹੈ ਆਸਟ੍ਰੇਲੀਆਨਾਂ ਦੀ, ਉਹਨੇ ਟੀਕਾ ਲਵਾਉਣਾ ਜਾਂ ਨਹੀਂ ਲਵਾਉਣਾ, ਕਿਹੜਾ ਆਉਣਾ ਉਹ ਸਰਕਾਰ ਨਿਰਧਾਰਤ ਕਰੇਗੀ ਮਾਰਚ ਅਪ੍ਰੈਲ ਦੇ ਵਿੱਚ। ਆਊਗਾ ਤਾਂ ਬੈਸਟ ਹੀ ਆਊਗਾ ਜੇ ਜਦ ਵੀ ਲਿਆਊਗੇ ਆਸਟ੍ਰੇਲੀਆ ਵਾਲੇ, ਇਹ 'ਚ ਤਾਂ ਦੋ ਰਾਵਾਂ ਨਹੀਂ ਹੈਗੀਆਂ। ਪਰ ਬਹੁਤ ਸਾਰੇ ਲੋਕ ਇਹ ਸੋਚਦੇ ਨੇ, ਜਿਨ੍ਹਾਂ 'ਚ ਮੈਂ ਵੀ ਹਾਂ, ਕਿ ਮੈਨੂੰ ਲਵਾਉਣ ਦੀ ਲੋੜ ਹੈ ਜਾਂ ਨਹੀਂ ਲੋੜ, ਉਹ ਕਹਿੰਦੇ ਜ਼ਰੂਰੀ ਨਹੀਂ ਹੈਗਾ ਤੁਸੀਂ ਟੀਕਾ ਲਵਾਉਣਾ। ਪਰ ਜਿਹੜੇ ਟਰੈਵਲ ਕਰਨਾ, ਅਗਰ ਤੁਸੀਂ ਜਹਾਜ਼ 'ਚ ਬਹਿਣਾ ਆ ਜਾਂ ਈਵਨ ਸ਼ਾਇਦ ਪਬਲਿਕ ਟਰਾਂਸਪੋਰਟ 'ਚ ਵੀ ਬਹਿਣਾ ਹੋਵੇ, ਜਾਂ ਕਈ ਬੱਸਾਂ ਵਾਲੇ ਜਾਂ ਪ੍ਰਾਈਵੇਟ ਜਿਹੜੇ ਹੈਗੇ ਉਹ ਪੱਕਾ ਹੀ ਕਰ ਦੇਣ ਵੀ ਅਸੀਂ ਬਿਨਾਂ ਟੀਕੇ ਤੋਂ ਨਹੀਂ ਅਲਾਓ ਕਰਨਾ, ਤਾਂ ਫਿਰ ਅਮਰੀਕ ਭਾਅ ਜੀ ਤੁਹਾਡੇ ਕੋਲ ਚੋਇਸ ਕੀ ਰਹਿ ਜਾਂਦੀ ਹੈ? ਫਿਰ ਤਾਂ ਤੁਸੀਂ ਮਤਲਬ ਆਪਣੀ ਕਾਰ 'ਚ ਹੀ ਜਾ ਸਕਦੇ, ਜਿੱਥੇ ਤੱਕ ਜਾ ਸਕਦੇ। ਜਹਾਜ਼ ਤਾਂ ਤੁਸੀਂ ਸਫ਼ਰ ਕਰ ਹੀ ਨਹੀਂ ਸਕਦੇ, ਨਾ ਲੋਕਲ ਫਲਾਈਟ ਨਾ ਇੰਟਰਨੈਸ਼ਨਲ, ਫਿਰ ਤਾਂ ਭੁੱਲ ਜਾਓ ਇੰਡੀਆ ਜਾਣਾ ਜਾਂ ਵਿਦੇਸ਼ਾਂ 'ਚ ਜਾਣਾ। ਯੂ ਮਸਟ
ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਜੇ ਟੀਕੇ ਦੀ ਕੰਪਲਸਰੀ ਜਾਂ ਮੈਂਡੇਟਰੀ ਕਰ ਦਿੱਤਾ ਜਾਵੇ ਟੀਕੇ ਨੂੰ, ਤਾਂ ਤੁਹਾਡੀ ਗੱਲ ਠੀਕ ਹੈ, ਤੁਹਾਨੂੰ ਆਪਣੀ ਕਾਰਾਂ 'ਚ ਜਾਣਾ ਪਊਗਾ। ਪਰ ਜੇ ਟੀਕਾ ਫ੍ਰੀ ਲੱਗਦਾ ਆ, ਜੇ ਸਰਕਾਰ ਲਾਉਂਦੀ ਆ, ਤਾਂ ਉਹ ਜੇ 60% ਜਾਂ 64% ਵੀ ਉਹਦੀ ਕਪੈਸਿਟੀ ਹੈਗੀ ਠੀਕ ਕਰਨ ਦੀ, ਫਿਰ ਵੀ ਲਵਾ ਲੈਣਾ ਚਾਹੀਦਾ, ਕਿ 64% ਤਾਂ ਸੇਫਟੀ ਹੋਊਗੀ ਨਾ ਤੁਹਾਡੀ।
ਨਿਊ ਸਾਊਥ ਵੇਲਸ ਗਵਰਨਮੈਂਟ ਕਹਿ ਰਹੀ ਹੈ ਕਿ ਅਗਰ ਤੁਹਾਡੇ ਟੀਕਾ ਲੱਗ ਗਿਆ, ਠੀਕ ਹੈ, ਤੇ ਉਹ ਟੀਕੇ ਦਾ ਜਿਹੜਾ ਟਿੱਕ ਮਾਰਕ ਹੈ, ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਮਿਲੇਗਾ, ਇੱਦਾਂ ਨਹੀਂ ਹੈਗਾ ਤੁਹਾਨੂੰ ਸਰਟੀਫਿਕੇਟ ਦਿੱਤਾ ਤੁਹਾਨੂੰ। ਜਿਹੜੀ ਨਿਊ ਸਾਊਥ ਵੇਲਸ ਦੀ ਨਾ ਸਰਵਿਸ, ਨਿਊ ਸਾਊਥ ਵੇਲਸ ਇੱਕ ਐਪ ਹੈ ਜਿਹੜੀ ਮੈਂ ਸਾਰੇ ਸਰੋਤਿਆਂ ਨੂੰ, ਨਿਊ ਸਾਊਥ ਵੇਲਸ ਵਾਲਿਆਂ ਨੂੰ ਕਹਿੰਦਾ ਕਿ ਡਾਊਨਲੋਡ ਕਰ ਲਓ ਅਗਰ ਨਹੀਂ ਕੀਤੀ ਹੋਈ, ਉਹ 'ਤੇ ਆਪਣਾ ਲੌਗਇਨ ਬਣਾ ਲਓ, ਉਹਦੇ ਵਿੱਚ ਆਪਣਾ ਲਾਇਸੈਂਸ ਪਾ ਲਓ, ਲਾਇਸੈਂਸ ਦੀ ਫੋਟੋ ਖਿੱਚ ਕੇ ਪਾ ਦਿਓ ਤੇ ਉਹ ਲਾਇਸੈਂਸ ਤੁਹਾਡਾ ਉਹ 'ਚ ਲੋਡ ਹੋ ਜਾਂਦਾ ਆ। ਮੰਨ ਲਓ ਇਹ ਸਮੱਸਿਆ ਆਉਂਦੀ ਹੈ ਕਿ ਤੁਹਾਨੂੰ ਨਾ ਯੂ ਮਸਟ ਕੈਰੀ ਯੋਰ ਲਾਇਸੈਂਸ ਆਲ ਦਾ ਟਾਈਮ, ਇਹ ਰਿਕੁਆਇਰਮੈਂਟ ਹੈ। ਜੇ ਪੁਲਿਸ ਵਾਲੇ ਰੋਕ ਲੈਣ ਤੁਹਾਡੇ ਕੋਲ ਲਾਇਸੈਂਸ ਨਾ ਹੋਵੇ ਤਾਂ ਤੁਹਾਨੂੰ ਫਾਈਨ ਹੋਏਗਾ। ਇਹ ਇਹ ਪ੍ਰੋਬਲਮ ਸੀ ਨਾ। ਹੁਣ ਉਹ ਕਹਿੰਦੇ ਆ ਜਿਹੜਾ ਹੁਣ ਹੁਣ ਵੀ ਤੁਸੀਂ ਸਰਵਿਸ ਨਿਊ ਸਾਊਥ ਵੇਲਸ ਦੀ ਐਪ ਜਿਹੜੀ ਹੈ ਉਹ ਖੋਲੋ, ਉਹਦੇ ਵਿੱਚ ਤੁਸੀਂ ਲਾਇਸੈਂਸ ਆਪਣਾ ਲੋਡ ਕੀਤਾ, ਉਹ ਪੁਲਿਸ ਆਫਿਸਰ ਨੂੰ ਦਿਖਾ ਦਿਓ ਤੇ ਉਹ ਲਾਇਸੈਂਸ ਹੀ ਮੰਨਿਆ ਜਾਊਗਾ। ਠੀਕ ਹੈ ਨਾ। ਸੋ
ਉਹ ਤਾਂ ਠੀਕ ਹੈ, ਮੈਂ ਵੀ ਗਿਆ ਸੀ ਇੱਕ ਦਿਨ ਅਮਨਦੀਪ, ਤੁਹਾਡੀ ਗੱਲ ਠੀਕ ਆ ਕਿ ਤੁਸੀਂ ਡਾਊਨਲੋਡ ਕਰਕੇ ਐਪ ਦੇ ਵਿੱਚ ਤੁਹਾਡਾ ਵੈਲਿਡ ਹੋ ਜਾਂਦਾ, ਪਰ ਜਿਹੜਾ ਤੁਹਾਡਾ ਫੇਰ ਜਿਹੜਾ ਮਟੀਰੀਅਲਿਸਟਿਕ ਲਾਇਸੈਂਸ ਹੁੰਦਾ ਨਾ, ਫਿਜ਼ੀਕਲ ਲਾਇਸੈਂਸ ਹੁੰਦਾ, ਉਹਦੀ ਵੈਲਿਊ ਨਹੀਂ ਰਹਿੰਦੀ। ਕਈ ਵਾਰ ਹੁਣ ਅਗਰ ਡਾਊਨ ਆ, ਉਹ 'ਚ ਬੈਟਰੀ ਨਹੀਂ ਆ ਜਾਂ ਉਹ ਚੱਲ ਨਹੀਂ ਰਿਹਾ, ਤੇ
ਕਨੈਕਸ਼ਨ ਨੀ ਹੈਗਾ, ਉਹ ਜਦੋਂ ਤੁਸੀਂ ਐਪ ਚ ਲੋਡ ਕਰਕੇ ਤੁਹਾਡਾ ਲਾਇਸੈਂਸ ਤੁਹਾਨੂੰ ਦਿਸਣ ਲੱਗ ਗਿਆ ਤਾਂ ਉੱਥੇ ਤੁਸੀਂ ਉਹਦੀ ਸਨੈਪਸ਼ਾਟ ਲੈ ਲਓ ਤੇ ਉਹਨੂੰ ਐਜ਼ ਏ ਪਿਕਚਰ ਸੇਵ ਕਰ ਲਓ ਫੋਟੋ। ਜੇ ਉੱਥੇ ਰਿਸੈਪਸ਼ਨ ਨਹੀਂ ਹੈਗੀ ਤਾਂ ਤੁਸੀਂ ਉਹ ਦਿਖਾ ਸਕਦੇ ਆ ਕਿ ਆਹ ਦੇਖੋ ਹੁਣ ਰਿਸੈਪਸ਼ਨ ਤਾਂ ਹੈ ਨਹੀਂ, ਲੋਡ ਤਾਂ ਨਹੀਂ ਹੋ ਰਿਹਾ, ਪਰ ਆਹ ਸਨੈਪਸ਼ਾਟ ਦੇਖ ਲਓ ਉਹਦੇ, ਉਹ ਉਹ ਮੰਨ ਜਾਂਦੇ ਨੇ ਪੁਲਿਸ ਵਾਲੇ ਔਰ ਉਹ ਲੈ ਲੈਂਦੇ।
ਵਾਲਟ ਦੇ ਵਿੱਚ ਤੁਹਾਨੂੰ ਰੱਖਣੀ ਪਊਗੀ ਨਾ ਸਨੈਪਸ਼ਾਟ।
ਨਹੀਂ 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 ਫੋਨ ਦੇ ਵਿੱਚ ਹੀ, ਜੇ ਮਤਲਬ ਉੱਥੇ ਕਨੈਕਸ਼ਨ ਹੈ ਨਹੀਂ ਨਾ।
ਪਰ ਜੇ ਤੁਹਾਡੀ ਫੋਨ ਦੀ ਬੈਟਰੀ ਖਤਮ ਹੋ ਗਈ ਸਨੈਪਸ਼ਾਟ।
ਨਹੀਂ ਨਹੀਂ ਭਾਜੀ ਹੁਣ ਤੁਸੀਂ ਇੰਨਾ ਬਰੀਕੀ 'ਚ ਨਾ ਜਾਓ ਨਾ, ਫਿਰ ਤਾਂ ਤੁਸੀਂ ਲਾਇਸੈਂਸ ਦੇ ਨਾਲ ਰੱਖੋ ਨਾ, ਫਿਰ ਤਾਂ ਉਹਦਾ ਉਹਦਾ
ਨਹੀਂ, ਉਹਦੇ ਨਾਲ ਤਾਂ ਇਹੀ ਲਾਇਸੈਂਸ ਆਪਣੀ ਜੇਬ ਦੇ ਵਿੱਚ ਰੱਖੋ ਤਾਂ ਸੋਹਣਾ ਲੱਗਦਾ। ਕਈ ਵਾਰੀ ਤੁਸੀਂ ਦਿਖਾ ਦਿੰਦੇ ਆ ਲਾਇਸੈਂਸ ਤੁਹਾਡੇ ਕੋਲ ਆ, ਤੁਹਾਨੂੰ ਆਪਣੇ ਆਪ ਤੇ ਮਾਣ ਵੀ ਮਹਿਸੂਸ ਹੁੰਦਾ। ਇਹ ਜਿਹੜੀਆਂ ਤੁਸੀਂ ਟੈਲੀਫੋਨ ਤੇ ਸਾਰੀਆਂ ਚੀਜ਼ਾਂ ਲਿਆ ਰਹੇ ਆ ਨਾ, ਮੈਂ ਇਹਦੇ ਨਾਲ ਅਮਨਦੀਪ ਜ਼ਿਆਦਾ ਸਹਿਮਤ ਨਹੀਂ ਆ। ਇਹ ਤਾਂ ਫਿਰ ਉਹੀ ਗੱਲ ਹੋਈ ਜਿਹੜੀ ਆ, ਜਿੱਦਾਂ ਅਸੀਂ ਗੱਲ ਕਰ ਰਹੇ ਸੀ ਵਿਆਹਾਂ ਵਾਲੀ, ਜਾਂ ਉੱਥੇ ਜੋ ਪਕਵਾਨ ਪੱਕਦੇ ਆ ਉਹ ਸਾਰੀਆਂ ਬਰਾਈਟੀਆਂ ਕਿੰਨੀਆਂ ਹੁੰਦੀਆਂ, ਉਹਨੂੰ ਉਦਾਂ ਦੀਆਂ ਬਰਾਈਟੀਆਂ ਤੁਸੀਂ ਟੈਲੀਫੋਨ ਦੇ ਵਿੱਚ ਵੀ ਫੀਡ ਕਰਨ ਦੀ ਕੋਸ਼ਿਸ਼ ਕਰ ਰਹੇ ਆ।
ਅੱਛਾ ਚਲੋ, ਮੈਂ ਥੋੜੀ
ਇਹ ਨਾ ਜਦੋਂ ਮੈਂ
ਪਾਜੀ
ਵਾਰ ਮੰਦੀ ਵੀ ਗਿਆ ਸੀ
ਪਾਜੀ, ਇੱਕ ਮਿੰਟ ਮੈਂ ਆ ਕੰਪਲੀਟ ਕਰਦਾ ਪਹਿਲਾਂ, ਕੰਪਲੀਟ ਕਰਦਾ ਪਹਿਲਾਂ। ਉਹ ਕਹਿੰਦੇ ਆ ਵੀ ਜੇ ਤੁਸੀਂ ਨਿਊ ਸਾਊਥ ਵੇਲਸ ਦੇ ਵਿੱਚ ਟੀਕਾ ਲਵਾ ਲਿਆ ਆ, ਨਿਊ ਸਾਊਥ ਵੇਲਸ ਦੇ ਰੈਜੀਡੈਂਟ ਹੋ, ਤਾਂ ਉਹ ਤੁਹਾਡੀ ਐਪ ਦੇ ਵਿੱਚ ਹੀ ਟਿਕ ਆ ਜਾਏਗਾ, ਗ੍ਰੀਨ ਟਿਕ ਆ ਜਾਏਗਾ ਵੀ ਇਸ ਬੰਦੇ ਨੇ ਟੀਕਾ ਲਵਾ ਲਿਆ ਆ, ਇਹ ਆਲ ਕਲੀਅਰ ਹੈ। ਔਰ ਜਿੰਨੇ ਵੀ ਫਿਰ ਜਿਹੜੇ ਆਊਟਲੈਟਸ ਹੋਣਗੇ ਜਿਹੜੇ ਤੁਹਾਡੇ ਟੀਕੇ ਨੂੰ ਦੇਖਣਗੇ ਜਹਾਜ਼ ਚੜ੍ਹਨ ਤੋਂ ਪਹਿਲਾਂ ਜਾਂ ਕੁਛ ਬੁਕਿੰਗ ਕਰਨ ਤੋਂ ਪਹਿਲਾਂ, ਤੁਸੀਂ ਉਹਨਾਂ ਨੂੰ ਏਅਰਪੋਰਟ 'ਤੇ ਸਿਰਫ ਉਹ ਸਰਵਿਸ ਨਿਊ ਸਾਊਥ ਵੇਲਸ ਦਾ ਖੋਲ੍ਹ ਕੇ ਦਿਖਾ ਲੈਣਾ ਆ। ਤੁਸੀਂ ਪ੍ਰਿੰਟਡ ਵੀ ਲੈ ਸਕਦੇ ਹੋ, ਪਰ ਤੁਸੀਂ ਫੋਨ 'ਤੇ ਸਿਰਫ ਉਹਨਾਂ ਨੂੰ ਦਿਖਾ ਲੈਣਾ ਆ ਵੀ ਆਹ ਦੇਖੋ ਗ੍ਰੀਨ ਟਿਕ ਹੈ, ਔਰ ਉਹ ਮੰਨਣਗੇ। ਮਤਲਬ ਜਿਹੜਾ ਨਾ ਸਰਟੀਫਿਕੇਟ ਚੱਕਣੇ ਜਾਂ ਉਹ ਕਰਨਾ ਜਾਂ ਆਹ ਕਰਨਾ, ਉਹ ਉਹ ਉਹਨੂੰ ਘਟਾ ਰਹੇ ਨੇ। ਖੈਰ ਇਹ ਤਾਂ ਇਨਫੋਰਮੇਸ਼ਨ ਸੀ, ਇਹਦੇ 'ਚ ਸਾਡਾ ਕੋਈ ਵਿਚਾਰ ਨਹੀਂ ਹੈਗਾ, ਲਵਾਉਣਾ ਚਾਹੀਦਾ ਜਾਂ ਨਹੀਂ, ਆਉਣ ਵਾਲਾ ਟਾਈਮ ਦੱਸੇਗਾ। ਪਰ ਅਮਰੀਕ ਭਾਜੀ ਮੁੱਦੇ ਥੋੜ੍ਹੇ ਜਿਹੇ ਆਪਾਂ ਕੁਇਕ ਕਰਨਾ, ਕਿਉਂਕਿ ਅੱਜ ਸਮਾਂ ਹੁਣ ਘੱਟ ਹੈ, ਤੇ ਹਰਨਾਮ ਸਿੰਘ ਦੀ ਗੱਲ ਵੀ ਸੁਣਨੀ ਆ, ਤੇ ਗੁਰਿੰਦਰ ਸਿੰਘ ਵਰਜੀਨੀਆ ਭਰਾ ਦੇ, ਹਾਂਜੀ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿ ਰਹੇ ਫਲੋਰਾ ਸਾਹਿਬ ਇਸ ਬਾਰੇ ਤਾਂ ਇਸ ਤਰ੍ਹਾਂ ਦੇ ਵਿਚਾਰ ਨਾ ਦਿਓ, ਇਹ ਮੋਦੀ ਦੇ ਖਾਸ ਨੇ, ਸੁਪਰੀਮ ਕੋਰਟ ਦੀ ਕਮੇਟੀ ਦਾ ਅਗਲਾ ਨਾਮ ਇਹਨਾਂ ਦਾ ਵੀ ਹੋ ਸਕਦਾ, ਭਾਜੀ ਤੁਹਾਡਾ ਨਾਮ ਵੀ ਹੋ ਸਕਦਾ ਜਿਹੜੀ ਕਮੇਟੀ ਚ ਕਹਿੰਦੇ।
ਠੀਕ ਇਹ ਤਾਂ ਹੁਣ ਕਹਿ ਰਹੇ, ਆਪਣੇ ਆਪ ਹੀ ਕਹਿ ਰਹੇ ਆ, ਪਰ ਅਸੀਂ ਬੀਜੇਪੀ ਦੀ ਸਪੋਰਟ ਨਹੀਂ ਕਰਦੇ, ਅਸੀਂ ਤਾਂ ਦੱਸ ਰਹੇ ਹਾਂ ਵੀ ਜਿਹੜੇ ਕਾਨੂੰਨ ਬਣੇ ਆ ਇਹਨਾਂ ਵਿੱਚ ਕੀ ਕੁਛ ਚੰਗਾ ਵੀ ਹੋਊਗਾ ਮਾੜਾ ਮੋਟਾ, ਉਹਨਾਂ ਬਾਰੇ ਗੱਲ ਕਰ ਰਹੇ।
ਦੇਖੋ
ਸਾਡੇ ਜਿਹੜੇ ਕਿਸਾਨ ਵੀਰ ਆ ਉਹਦੀ ਵਿਰੋਧ ਤਾਂ ਕਰੇ ਰਹੇ ਆ, ਵੋਟਰਾਂ ਤੇ ਤਾਂ ਬੈਠੇ ਹੀ ਆ ਉਹ, ਲੇਕਿਨ ਉਹਨਾਂ ਦੇ ਵਿੱਚ ਵੀ ਅਮਨਦੀਪ ਕਾਫੀ ਘੁਸਪੈਠ ਹੋ ਰਹੀ ਆ, ਤੇ ਉਹਨਾਂ ਨੂੰ ਸਰਕਾਰ ਵੱਲੋਂ ਤੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ। ਹੋ ਸਕਦਾ ਕਿ ਕਈ ਇੱਦਾਂ ਦੇ ਬੰਦੇ ਵੀ ਉੱਥੇ ਹੋ ਗਏ ਹੁਣ ਦਾਖਲ, ਜਿਹੜੇ ਕਿ ਨਾ ਇਹਨਾਂ ਕਾਨੂੰਨਾਂ ਨੂੰ ਜਿਹੜੀ ਜਿਹੜਾ ਸੰਗਠਨ ਉੱਥੇ ਕਰ ਰਿਹਾ ਆ ਪ੍ਰਦਰਸ਼ਨ, ਉਹਨਾਂ ਦੇ ਵਿੱਚ ਉਹਨਾਂ ਨੂੰ ਤੋੜ ਫੋੜ ਕਰਨ ਦੀ ਕੋਸ਼ਿਸ਼ ਕਰ
ਰਹੇ,
ਇੱਦਾਂ ਦੀ ਵੀ ਕਿਆਸ ਲਾਈਆਂ ਲਾਈਆਂ ਜਾ ਰਹੀਆਂ,
ਕਿਆਸ ਲਾਈਆਂ ਨਹੀਂ,
ਇਹ ਬੰਦੇ ਆਪਣੇ ਆਪਣੇ ਸਾਡੇ
ਹੋ ਰਿਹਾ
ਸਰੋਤੇ
ਕੱਲ ਦੀ ਖਬਰ ਆਈ ਆ ਕਿ ਜਿਹੜੇ ਐਨ ਆਈ ਏ ਨੈਸ਼ਨਲ ਇੰਟੈਲੀਜੈਂਸ ਜੋ ਵੀ ਸਰਵਿਸ ਹੈ ਉਹਨਾਂ ਦੀ, ਉਹਨਾਂ ਨੇ UAPA ਕਾਨੂੰਨ ਜਿਹੜੇ ਨਵੇਂ ਆਏ ਆ ਉਹਨਾਂ ਦੇ ਅਧੀਨ ਮੇਰਾ ਖਿਆਲ 40 ਨੌਜਵਾਨਾਂ ਨੂੰ ਨੋਟਿਸ ਭੇਜੇ ਨੇ ਇਨਵੈਸਟੀਗੇਸ਼ਨ ਦੇ। ਹੁਣ ਖਬਰ ਇਹ ਲੱਗ ਰਹੀ ਆ ਕਿ ਉਹਨਾਂ ਤੇ ਕੇਸ ਹੋ ਗਿਆ, ਉਹ ਹੋ ਗਿਆ, ਕੇਸ ਕੋਈ ਨਹੀਂ ਹੋਇਆ ਹਜੇ, ਜਸਟ ਟੂ ਕਲੈਰੀਫਾਈ, ਕੇਸ ਨਹੀਂ ਹੋਇਆ, ਉਹ ਸਿਰਫ ਕਿਸੇ ਨੇ ਰਿਪੋਰਟ ਦਰਜ ਕੀਤੀ ਹੈ, ਕੇਸ ਦਰਜ ਕੀਤਾ ਕਿ ਇਹਦੇ ਵਿੱਚ ਜਿਹੜੇ ਜੀ ਜਿਹੜੇ ਤੱਤ ਗਲਤ ਤੱਤਵ ਜਿਹੜੇ ਓਪਰੇਟ ਕਰ ਰਹੇ ਨੇ। ਹੁਣ ਕੋਈ ਵੀ ਕਰ ਸਕਦਾ, ਦੇਖੋ ਜਿਹੜੇ ਵਿਰੋਧੀ ਧਿਰ ਆ ਉਹਨਾਂ ਦਾ ਕਰਨਾ ਹੀ ਕਰਨਾ ਆ, ਉਹਨੇ ਕੇਸ ਦਰਜ ਕੀਤਾ ਅਤੇ ਇਹ ਉਸ ਔਰਗਨਾਈਜੇਸ਼ਨ ਜਿਹੜੀ ਇੰਟੈਲੀਜੈਂਸ ਔਰਗਨਾਈਜੇਸ਼ਨ ਉਹਦਾ ਫਰਜ਼ ਬਣਦਾ ਕਿ ਜਦੋਂ ਕੋਈ ਰਿਪੋਰਟ ਆਈ ਉਹਦੇ ਨੂੰ ਇਨਵੈਸਟੀਗੇਟ ਕਰਨਾ। ਹੁਣ ਉਹਨਾਂ ਨੂੰ ਨੋਟਿਸ ਭੇਜੇ ਆ ਵੀ ਤੁਸੀਂ ਸਾਨੂੰ ਆਹ ਤੁਹਾਡੀ ਰਿਪੋਰਟ ਆਈ ਹੈ, ਤੁਸੀਂ ਦੱਸੋ ਸਾਨੂੰ ਇਹ ਕਿੰਨੀ ਕੁ ਠੀਕ ਹੈ, ਕਿੰਨੀ ਕੁ ਗਲਤ ਹੈ, ਉਹਨਾਂ ਨੂੰ ਦਿੱਤਾ ਆ। ਹੁਣ ਉਹ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹ ਇਨਵੈਸਟੀਗੇਸ਼ਨ ਕਰੇਗੀ। ਹੁਣ ਉਹਦੇ ਵਿੱਚ ਇਹ ਵੀ ਆਉਂਦਾ ਹੈ ਕਿ ਜਿਹੜਾ ਗੁਰਪਤਵੰਤ ਪੰਨੂ ਹੈ, ਸਿੱਖਸ ਫੋਰ ਜਸਟਿਸ ਹੈ, ਉਹ ਪਿੱਛੇ ਜਾਏ ਕਈ ਕੰਟਰੀਆਂ ਨੇ ਉਹਨੂੰ ਇੱਕ ਟੈਰੋਰਿਸਟ ਔਰਗਨਾਈਜੇਸ਼ਨ ਡਿਕਲੇਅਰ ਕੀਤਾ ਇੰਡੀਆ ਨੇ ਵੀ। ਹੁਣ ਕਾਨੂੰਨ ਇਹ ਕਹਿੰਦਾ ਹੈ ਕਿ ਕੋਈ ਵੀ ਪੈਸਾ ਉਹ ਤੋਂ ਲੈਂਦਾ ਆ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ, ਤਾਂ ਉਹ ਉਹਦਾ ਕਲੀਗ ਬਣ ਜਾਂਦਾ ਜਾਂ ਉਹਦਾ ਉਹ ਅਕੰਪਲਿਸ ਬਣ ਜਾਂਦਾ ਵੀ ਇਹ ਉਹਦਾ ਸਾਥੀ ਹੈ। ਸੋ ਉਹਨੇ ਇਹ ਅਨਾਊਂਸ ਕੀਤਾ ਸੀ ਵੀ ਮੈਂ ਹਰ ਨੌਜਵਾਨ ਨੂੰ 10,000 ਰੁਪਈਆ ਦੇਵਾਂਗਾ ਜਿਹੜਾ ਕਿਸਾਨੀ ਮੋਰਚੇ 'ਚ ਜਾਵੇਗਾ। ਹੁਣ ਜਿਨ੍ਹਾਂ ਨੇ ਤਾਂ ਪੈਸੇ ਲੈ ਲਏ, ਦੇ ਆਰ ਇਨ ਡੀਪ ਟ੍ਰਬਲ ਐਟ ਦਿਸ ਮੋਮੈਂਟ। ਹੁਣ ਇਹਦੇ 'ਚ ਹੁਣ ਤੁਸੀਂ ਐਥੀਕਲ ਗੱਲ ਨਾ ਸਰੋਤਿਓ ਮੇਰੇ ਨਾਲ ਕਰਿਓ ਜਾਂ ਕਰ, ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੇ ਕਾਨੂੰਨ ਦੇ ਤੌਰ 'ਤੇ ਉਹ ਡਿਕਲੇਅਰ ਟੈਰੋਰਿਸਟ ਔਰਗਨਾਈਜੇਸ਼ਨ ਹੈ ਜਿਹੜੀ ਇੰਡੀਆ ਦੇ ਕਾਨੂੰਨ ਦੇ ਮੁਤਾਬਕ, ਜਾਂ ਹੋਰ ਕਈ ਕੰਟਰੀਆਂ ਨੇ ਵੀ ਕੀਤਾ ਹੋਇਆ ਉਹਨਾਂ ਨੂੰ। ਹੁਣ ਜਦੋਂ ਉਹ ਕਿਸੇ ਨੂੰ ਪੈਸੇ ਭੇਜਦਾ ਆ, ਠੀਕ ਹੈ, ਉਹ ਪੈਸਾ ਉਹਦੇ ਅਕਾਊਂਟ 'ਚ ਆ ਜਾਂਦਾ, ਤਾਂ ਉਹ ਆਟੋਮੈਟਿਕਲੀ ਵਾਚ ਲਿਸਟ 'ਚ ਆ ਜਾਂਦਾ ਆ ਕਈ ਕੰਟਰੀਆਂ ਦੀ ਲਿਸਟ 'ਚ ਵੀ ਇਹਨਾਂ ਇਹਨਾਂ ਬੰਦਿਆਂ ਨੂੰ ਪੈਸੇ ਗਏ ਆ। ਅਤੇ ਉਹ ਏਜੰਸੀਆਂ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਇਨਵੈਸਟੀਗੇਟ ਕਰਨਾ ਪੈਂਦਾ ਆ, ਕਿਉਂਕਿ ਉਹ ਕਾਨੂੰਨ ਉਹਨਾਂ ਨੂੰ ਪ੍ਰੋਟੋਕੋਲ ਹੈ। ਸੋ ਉਹਨਾਂ ਨੂੰ ਨੋਟਿਸ ਭੇਜੇ ਆ। ਹੁਣ ਪੰਨੂ ਉਹਨਾਂ ਦੀ ਗੱਲ, ਮੈਂ ਅੱਗੇ ਵੀ ਕ੍ਰਿਟੀਕਲ ਹਾਂ, ਮੈਂ ਅੱਗੇ ਪਹਿਲਾਂ ਵੀ ਬੜਾ ਕ੍ਰਿਟੀਕਲ ਸੀ ਉਸ ਬਾਰੇ ਕਿ ਉਹਨੇ ਦਰਬਾਰ ਸਾਹਿਬ ਦੇ ਵਿੱਚ ਪੈਸੇ ਦੇ ਕੇ ਅਰਦਾਸ ਕਰਾਈ ਬੰਦਿਆਂ ਤੋਂ। ਮਤਲਬ ਜਿਹੜੇ ਅਰਦਾਸ ਕਰਾਉਣੀ, ਨੋਰਮਲ ਅਰਦਾਸ ਕਰਾ, ਪੈਸੇ ਕਰੇ, ਜਿਹੜਾ ਅਰਦਾਸ ਕਰੂਗਾ ਮੈਨੂੰ 50,000 ਰੁਪਈਆ ਦਊਗਾ। ਆਪ ਉਹ ਕੈਨੇਡਾ ਅਮਰੀਕਾ ਬੈਠਾ ਹੈ, ਹੈਨਾ, ਉੱਥੇ ਨੌਜਵਾਨਾਂ ਨੂੰ ਪੈਸੇ ਦੇ ਦੇ ਕੇ ਉਹਨਾਂ ਨੂੰ ਟ੍ਰਬਲ 'ਚ ਕਰੀ ਜਾ ਰਿਹਾ ਬਿਨਾਂ ਕਿਸੇ ਗੱਲ 'ਤੇ। ਵਾਈ ਡੋਂਟ ਹੀ ਕਮ ਐਂਡ ਡੂ ਇਟ ਹਿਮਸੈਲਫ, ਉਹ ਆਪ ਕੱਲ੍ਹ ਨਹੀਂ ਆਉਂਦਾ, ਹੈਨਾ, ਜਾਂ ਹੋਰ ਕਿਉਂ ਨਹੀਂ ਬੰਦਾ ਨੌਜਵਾਨਾਂ ਨੂੰ ਕਿਉਂ ਦਾਗੀ ਕਰ ਰਿਹਾ, ਠੀਕ ਹੈ ਨਾ। ਜੇ ਲੜਾਈ ਲੜਨੀ ਹੈ ਤਾਂ ਖੁੱਲ੍ਹ ਕੇ ਲੜੋ ਵੀ ਆਹ ਕੀ ਕੰਮ ਹੋ ਗਿਆ ਪੈਸਿਆਂ ਨਾਲ, ਹੈ ਨਾ, ਪੈਸੇ ਦੇਣੇ ਆ ਤਾਂ ਆਹ ਕਰੋ। ਸੋ ਇਸ ਕਰਕੇ ਬਹੁਤ ਸਾਰੇ ਉੱਥੇ ਇਹੋ ਜਿਹੇ ਬਾਹਰੋਂ ਲੋਕਾਂ ਨੇ ਇਹਨੂੰ ਟੋਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਨੌਜਵਾਨਾਂ ਨੂੰ ਵਰਗਲਾ ਕੇ ਪੈਸੇ ਦਾ ਲਾਲਚ ਦੇ ਕੇ ਇਹ ਕੰਮ, ਮਤਲਬ ਉਹ ਕਰਾ ਰਹੇ ਨੇ, ਦਾਗੀ ਕਰ ਰਹੇ ਨੇ, ਉਹਨਾਂ ਨੂੰ ਪੈਸੇ ਦੀ ਲੋੜ ਹੈ ਜਾਂ ਨਹੀਂ, ਧੱਕੇ ਨਾਲ ਵੀ ਦੇ ਦਿੰਦੇ ਨੇ। ਸੋ ਇਸ ਕਰਕੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ, ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਜੇ ਗਲਤ ਕੰਮ ਹੋਇਆ ਆ ਕਾਨੂੰਨ ਦੀ ਨਿਗਾਹ ਦੇ ਵਿੱਚ ਤਾਂ ਉਹਦੇ ਫਿਰ ਇਨਵੈਸਟੀਗੇਸ਼ਨ ਹੋਣੀ ਹੋਣੀ ਆ, ਨੋ ਮੈਟਰ ਵੱਟ। ਸੋ ਹਜੇ ਕੋਈ ਕੇਸ ਨਹੀਂ ਹੈਗਾ, ਕੋਈ ਕੁਛ ਨਹੀਂ, ਨੋਟਿਸ ਗਏ ਆ। ਸੋ ਇਹ ਆਲਰੇਡੀ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਬਾਹਰੋਂ ਬੈਠ ਕੇ ਵੀ ਹੋ ਰਹੀ ਆ। ਅਸੀਂ ਇੱਥੋਂ ਵੀ ਕਹਿ ਰਹੇ ਹਾਂ ਕਿ ਪੈਸੇ ਤੁਸੀਂ ਇੱਦਾਂ ਨਾ ਭੇਜੋ, ਪੈਸੇ ਆਪਣੇ ਪਿੰਡ ਵਾਲਿਆਂ ਨੂੰ ਭੇਜ ਦਿਓ, ਉਹਨਾਂ ਨੂੰ ਕੀ ਲੋੜ ਹੈ, ਪੈਸਿਆਂ ਦੇ ਉੱਤੇ ਲੋੜ ਹੀ ਨਹੀਂ ਹੈਗੀ ਬਹੁਤੀ ਜ਼ਿਆਦਾ। ਪਿੰਡ ਵਾਲਿਆਂ ਨੂੰ ਭੇਜ ਦਿਓ, ਉਹ ਆਪਣੇ ਉੱਥੇ ਰਾਸ਼ਨ ਪਾਣੀ ਪਹੁੰਚਾਉਣ, ਲੰਗਰ ਲਾਉਣਾ, ਉਹ ਟੈਂਟ ਦਿੱਤੇ, ਸਾਰਾ ਕੁਛ ਹੈਗਾ ਆ। ਬਾਕੀ ਕਈ ਔਰਗਨਾਈਜੇਸ਼ਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਈ ਡਾਕਟਰਾਂ ਦੀ ਔਰਗਨਾਈਜੇਸ਼ਨਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿੰਨੇ ਹੀ ਈਵਨ ਖਾਲਸਾ ਏਡ, ਯੂਨਾਈਟਿਡ ਸਿੱਖ ਵਾਲੇ, ਸਾਰੇ ਹੀ ਲਿਜਿਟਮੇਟ ਤਰੀਕੇ ਨਾਲ, ਵਧੀਆ ਤਰੀਕੇ ਨਾਲ ਉੱਥੇ ਆਪਣੀਆਂ ਸਰਵਿਸਿਜ ਦੇ ਰਹੇ ਨੇ। ਆਪਾਂ ਨੂੰ ਪੈਸੇ ਲੈ ਕੇ ਉੱਥੇ ਜਿਹੜੇ ਬੰਦੇ ਜਾਂਦੇ ਉਹਨਾਂ ਨੂੰ ਪੈਸੇ ਲੈਣ ਦੀ ਕੀ ਲੋੜ ਪਈ ਹੋਈ ਆ, ਕਿਉਂ ਵਾਈ ਆਰ ਦੇ ਟੇਕਿੰਗ 10,000 ਰੁਪੀਸ ਫਰੋਮ ਗੁਰਪਤਵੰਤ ਪੰਨੂ, ਔਰ ਜਾਂ ਮੈਂ ਕਹਿ ਦੇਵਾਂ ਮੈਂ ਬਈ ਇਕੱਲੇ ਇਕੱਲੇ ਨੂੰ 10,000 ਦੇਵਾਂਗਾ, ਫਿਰ ਵੀ ਤਾਂ ਮੈਂ ਕਿਰਾਏ 'ਤੇ ਬੰਦੇ ਭੇਜ ਰਿਹਾ ਨਾ ਉੱਥੇ, ਭਾਵਨਾ ਨਾਲ ਥੋੜ੍ਹਾ ਭੇਜ ਰਿਹਾ। ਸੋ ਇਹ ਥੋੜ੍ਹਾ ਜਿਹਾ ਗਲਤ ਪ੍ਰਭਾਵ ਹੈ। ਨਰਿੰਦਰ ਰਠੌਰ ਕਹਿੰਦੇ ਨੇ ਭਾਜੀ
ਨੇ, ਅਮਦੀਪ ਤੁਸੀਂ ਨੀ ਹੁਣ ਹੁਣ ਜਿਹੜੀ ਪ੍ਰਸਿੱਧੀ ਲੈਣੀ ਹੋਵੇ ਇਸ ਮਾਮਲੇ ਦੇ ਵਿੱਚ, ਜਦੋਂ ਜਦੋਂ ਪਿੱਛੇ ਨੂੰ ਚੱਲਦੇ ਹਾਂ ਆਪਾਂ 4 ਸਾਲ ਪਹਿਲਾਂ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨੀ ਸੀ ਤਾਂ ਆਮ ਆਦਮੀ ਦੀ ਪਾਰਟੀ ਦੀ ਚੜ੍ਹਤ ਸੀਗੀ ਪੰਜਾਬ ਦੇ ਵਿੱਚ, ਤੁਸੀਂ ਰੇਡੀਓ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੀ ਗੱਲ ਕਰਦੇ ਸੀ ਨਾ ਤਾਂ ਤੁਹਾਨੂੰ ਉਹਦਾ ਕ੍ਰਿਟਿਸਿਜ਼ਮ ਚੱਲਣਾ ਪੈਂਦਾ ਸੀ, ਤੁਹਾਨੂੰ ਗਾਲਾਂ ਵੀ ਕੱਢਦੇ ਸੀ ਲੋਕ ਜੇ ਤੁਸੀਂ ਇੱਕ ਮਾੜੀ ਜਿਹੀ ਗੱਲ ਉਹਨਾਂ ਦੇ ਖਿਲਾਫ ਕਰਦੇ ਸੀਗੇ। ਅੱਜ ਉਹਨਾਂ ਦੇ ਖਿਲਾਫ ਗੱਲ ਕਰੋ ਤਾਂ ਤੁਹਾਨੂੰ ਸ਼ਾਬਾਸ਼ ਵੀ ਮਿਲਦੀ ਆ। ਤੇ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਕਈ ਜਿਹੜੇ ਬੁੱਧੀਜੀਵੀ ਆ, ਕਈ ਪ੍ਰੋਫੈਸਰ ਆ, ਕਈ ਲੋਇਰ ਆ, ਜਿੱਦਾਂ ਜਿੱਦਾਂ ਕਈ ਰਿਟਾਇਰਡ ਜੱਜ ਆ, ਕਈ ਵੱਡੇ ਵੱਡੇ ਬ੍ਰੌਡਕਾਸਟਰਸ ਆ ਜਿਹੜੇ ਕਿ ਸਮਾਜ ਦੇ ਵਿੱਚ ਜਿਹਨਾਂ ਦੀ ਕਾਫੀ ਚੱਲਦੀ ਆ, ਉਹ ਵੀ ਇਹ ਸਮਝਾਉਣ ਦੀ ਮਤਲਬ ਇਹਨਾਂ ਬਿੱਲਾਂ ਬਾਰੇ ਉਹਨਾਂ 'ਚ ਠੀਕ ਹੋਊਗਾ ਉਹਦੇ ਬਾਰੇ ਵੀ ਗੱਲ ਨਹੀਂ ਕਰ ਰਹੇ ਸਨ, ਤਾਂ ਵੈਸੇ ਬਿੱਲਾਂ ਬਾਰੇ ਬਹੁਤਾ ਪਤਾ ਨਹੀਂ ਹੈ, ਉਪਰੋਕਤ ਦੇਖੋ ਤਾਂ ਇਹਨਾਂ ਬਿੱਲਾਂ ਬਾਰੇ ਲੋਕਾਂ ਦੇ ਵਿੱਚ ਜਾਗਰਤੀ ਜਾਂ ਲੋਕਾਂ ਨੂੰ ਥੋੜ੍ਹੀ ਬਹੁਤੀ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਆ, ਪ੍ਰਸਿੱਧੀ ਲੈਣ ਦੀ ਕੋਸ਼ਿਸ਼ ਜਿੱਦਾਂ ਉਸ ਵੇਲੇ ਕੀਤੀ ਜਾ ਰਹੀ ਸੀ ਕਿ ਬੀਜੇਪੀ ਆਪਣੀ ਆਮ ਆਦਮੀ ਪਾਰਟੀ ਦੀ ਸਿਫਤ ਕਰੀ ਜਾਓ, ਲੋਕ ਤੁਹਾਨੂੰ ਬੱਲੇ ਬੱਲੇ ਕਹੀ ਜਾਂਦੇ ਸੀਗੇ, ਅਤੇ ਇਹ ਇੱਦਾਂ ਹੋ ਨਹੀਂ ਰਹੀ, ਉਹ ਚੁੱਪ ਬੈਠੇ ਆ। ਕਈ ਜਿਹੜੇ ਜਾਣਦੇ ਆ ਜਾਂ ਬਹੁਤ ਪੜ੍ਹੇ ਲਿਖੇ ਲੋਕ ਵੀ ਆ ਜਾਂ ਜਿਹੜੇ ਇਸ ਸਾਰੇ ਘਟਨਾ ਚੱਕਰ ਨੂੰ ਜਾਣਦੇ ਆ, ਉਹ ਚੁੱਪ ਕਰਕੇ ਬੈਠੇ ਆ, ਕਹਿੰਦੇ ਸੀ ਯਾਨੀ ਬਿਪਤਾ ਕਾਹਨੂੰ ਛੇੜਨੀ ਆ ਜਾਂ ਆਪਣੇ ਖਿਲਾਫ ਲੋਕਾਂ ਨੂੰ ਕਾਹਨੂੰ ਕਰਨਾ ਆ। ਇੱਕ ਤਰ੍ਹਾਂ ਦੀ ਇੱਦਾਂ ਵੀ ਸਾਈਕੋਲੋਜੀ ਚੱਲ ਰਹੀ ਹੈ, ਕਿੰਨੇ ਕੁ ਦੇਸ਼ ਦੇ ਵਿੱਚ ਲੋਕ ਹੋਣਗੇ, ਕਿੰਨੇ ਪਰਸੈਂਟ ਲੋਕ ਹੋਣਗੇ ਜਿਹੜੇ ਕਿ ਇਸ ਵੇਲੇ ਜਿਹੜੀ ਸਰਕਾਰ ਨੇ ਪੋਲਿਸੀ ਕੀਤੀਆਂ ਉਹਦੇ ਹੱਕ ਵਿੱਚ ਹੋਣਗੇ, ਉਹਦੇ ਵਿਰੋਧ ਵਿੱਚ ਹੋਣਗੇ। ਮੇਰੇ ਤਾਂ ਮੈਨੂੰ ਤਾਂ ਇੱਦਾਂ ਲੱਗਦਾ ਆ ਇਸ 'ਤੇ ਕਈ ਲੋਕ ਚੁੱਪ ਬੈਠੇ ਆ, ਉਹ ਇਸੇ ਕਰਕੇ ਨਹੀਂ ਬੋਲਦੇ ਕਿ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਨਾ,
ਜੀ ਜੀ,
ਤੇ ਉਹਨਾਂ ਦੇ ਵਿੱਚ ਬਹੁਤ ਬੁੱਧੀ
ਪੈਂਦੇ ਆ ਭਾਜੀ। ਦੇਖੋ ਭਾਜੀ ਭਾਜੀ ਉਹਨਾਂ ਨੂੰ ਸਿਸਟਮੈਟਿਕ ਤਰੀਕੇ ਨਾਲ ਖੁੱਡੇ ਲੈਣ ਲਾ ਦਿੱਤਾ ਜਾਂਦਾ ਆ ਸਰਕਾਰੀ ਦਰਬਾਰੇ, ਕਿਉਂਕਿ ਉਹਨਾਂ ਦਾ ਰਾਜ ਕੁਛ ਵੀ ਕਰ ਸਕਦੇ ਆ, ਉਹਨਾਂ ਤਰੱਕੀਆਂ ਰੋਕ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੀ ਪ੍ਰਮੋਸ਼ਨ ਰੋਕ ਦਿੱਤੀ ਜਾਂਦੀ ਆ ਜਾਂ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਮੈਂ ਦੱਸਦਾ ਕਿ 4 ਹਫ਼ਤੇ ਪਹਿਲਾਂ ਨਵਾਂ ਸ਼ਹਿਰ ਦੇ, ਮੈਂ ਪਹਿਲਾਂ ਵੀ ਗੱਲ ਦੱਸੀ ਸੀ, ਇੱਕ ਬਹੁਤ ਵੱਡੇ ਆੜਤੀ ਏ।
ਨਹੀਂ ਨਹੀਂ ਉਹ ਤੁਹਾਡੀ ਗੱਲ, ਮੇਰੀ ਗੱਲ ਮੁੱਕੀ ਨਹੀਂ ਹੈ। ਮੈਂ ਤਾਂ ਉਹਨਾਂ ਲੋਕਾਂ ਨੂੰ ਕਹਿੰਦਾ ਜਿਹੜੇ ਲੋਕ ਬਿੱਲਾਂ ਦੇ ਹੱਕ ਵਿੱਚ ਨਹੀਂ ਬੋਲ ਰਹੇ, ਦੱਸ ਨਹੀਂ ਰਹੇ ਕੁਛ, ਜਿੱਦਾਂ ਡਰਦੇ ਆ
ਦੇਖੋ ਹੁਣ ਦੋਨਾਂ ਪਾਸਿਆਂ ਤੋਂ ਇਹ ਕੰਮ ਚੱਲ ਰਿਹਾ। ਖੈਰ ਐਨੀਵੇ ਗੱਲ ਆਪਾਂ ਅੱਗੇ ਤੋਰਦੇ ਹਾਂ ਜੀ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਭਾਜੀ ਆਹ ਬੈਟਰੀ ਖਤਮ ਹੋਣ ਦਾ ਤਾਂ ਫੰਡਾ ਹੀ ਕੋਈ ਨਹੀਂ, ਏਅਰਪੋਰਟਾਂ 'ਤੇ ਪਲੱਗ ਲੱਗੇ ਹੋਏ ਨੇ। ਦੂਜੀ ਗੱਲ ਇਹ ਵੀ ਲੋਕ ਦੋ ਦੋ ਬੈਟਰੀਆਂ ਚੱਕੀ ਫਿਰਦੇ ਨੇ, ਪਾਵਰ ਨਾਲ ਹੀ ਚੱਕੀ ਫਿਰਦੇ ਨੇ। ਇਹ ਫੋਨ ਨਹੀਂ ਕਦੇ ਜੀ ਡੈੱਡ ਹੋ ਸਕਦਾ, ਬੰਦਾ ਡੈੱਡ ਹੋ ਜਾਵੇ ਪਰ ਫੋਨ ਡੈੱਡ ਨਹੀਂ ਕਦੇ ਹੋ ਸਕਦਾ, ਇਹ ਪਰਮ ਸੱਚਾਈ ਆ।
ਇਹ ਇਹਨਾਂ ਦੀ ਗੱਲ 'ਚ ਵਜਨ ਬਹੁਤ ਹੈ। ਅੱਜ ਕੱਲ੍ਹ ਉਹ ਮਿਲਦੇ ਆ ਪਾਵਰ, ਜਿੱਦਾਂ ਫੋਨ ਵਰਗਾ ਹੀ ਹੁੰਦਾ, ਉਹਦੇ 'ਤੇ ਰੱਖਿਆ ਹੁੰਦਾ, ਫੋਨ 'ਤੇ ਫੋਨ ਜਿਹਾ ਰੱਖਿਆ ਹੁੰਦਾ, ਲੋਕ ਚੱਕੀ ਫਿਰਦੇ ਕੋਲ। ਪਾਵਰ ਤਾਂ ਗੱਲ ਖੈਰ ਨਹੀਂ ਫੇਲੀਅਰ ਹੋ ਗਈ, ਲੇਕਿਨ ਕਈ ਵਾਰੀ ਫੋਨ ਗੁਆਚ ਜਾਂਦਾ ਉਹਦੀ।
ਤੁਹਾਡੇ ਕੋਲ ਹਰ ਉਹ ਬਹਾਨਾ ਹੈਗਾ ਜਿਹੜਾ ਤੁਸੀਂ ਲਾ ਸਕਦੇ ਹੋ। ਤੇ ਨਰਿੰਦਰ ਰਠੌਰ ਕਹਿੰਦੇ ਨੇ ਕਿ ਭਾਜੀ ਮੈਂ ਐਕਟਿਵ ਕਿਡਸ ਤੇ ਕ੍ਰੀਏਟਿਵ ਕਿਡਸ ਤੇ ਵਾਊਚਰ ਅਪਲਾਈ ਕੀਤੇ ਸੀ ਤੇ ਆਈ ਗੋਟ ਐਕਟਿਵ ਕਿਡ ਵਾਊਚਰ, ਪਰ ਆਈ ਗੋਟ 4 ਕ੍ਰੀਏਟਿਵ ਕਿਡ ਵਾਊਚਰ, ਕਿਉਂਕਿ ਮੈਂ ਇੱਕ ਟਿਕ 4 ਡਿਫਰੈਂਟ ਐਕਟੀਵਿਟੀ, ਸੋ ਪਲੀਜ਼ ਅਡਵਾਈਸ ਡੂ ਵੀ ਓਨਲੀ ਗੈਟ 1 ਈਚ ਔਰ 1 ਮੋਰ। ਤੇ ਬਾਕੀ ਕਹਿੰਦੇ ਆਲਸੋ ਲੈਟ ਅਵਰ ਆਡੀਅੰਸ ਨੋ ਦੇ ਕੈਨ ਅਪਲਾਈ ਫੋਰ ਦਿਸ ਵਾਊਚਰ ਇਫ ਦੇਅਰ ਚਿਲਡਰਨ ਆਰ 4.5 ਈਅਰ ਓਲਡ ਪਲੱਸ ਏਜ, ਮਤਲਬ 4.5 ਸਾਲ ਤੋਂ ਉੱਤੇ ਅਗਰ ਨਿਆਣੇ ਆ ਤਾਂ ਤੁਸੀਂ ਜਿਹੜੇ ਨਾ ਤੁਸੀਂ ਕ੍ਰੀਏਟਿਵ ਕਿਡ ਵਾਊਚਰ ਲਈ ਅਪਲਾਈ ਕਰ ਸਕਦੇ ਹੋ ਜੀ। ਤੇ ਹੁਣ ਮੈਨੂੰ ਡਿਟੇਲ ਨਹੀਂ ਪਤਾ, ਪਰ ਮੈਂ ਅਸੀਂ ਸ਼ਾਇਦ ਅੱਗੇ ਵੀ ਦੱਸਿਆ ਸੀਗਾ ਗੌਰਮੈਂਟ ਨੇ ਸਕੀਮ ਕੱਢੀ ਆ, ਤੇ ਸ਼ਾਇਦ $100 ਭਾਜੀ ਉਹ $100 ਵੀ ਦੇਣਾ ਸੀ ਤੁਹਾਡਾ, ਬਣਿਆ ਕੁਛ ਉਹਦਾ ਜਿਹੜਾ, ਉਹ ਏਦਾਂ ਗੱਲਾਂ 'ਚ ਹੀ ਰਹਿ ਗਈ ਗੱਲ।
ਅਮਦੀਪ ਉਹ ਕੱਢਿਆ ਨਹੀਂ, ਉਹਦੇ ਵਿੱਚ ਕੁਛ ਕਰਨਾ ਪੈਂਦਾ, ਨਿਊ ਸਾਊਥ ਵੇਲ ਸਰਵਿਸਿਸ ਜਾ ਕੇ ਕੁਛ ਕਰਨਾ ਪੈਂਦਾ ਵਿੱਚ। ਅੱਜ ਕੱਲ੍ਹ $100 ਦੀ ਇੰਨੀ ਬੁਕਤ ਨਹੀਂ ਹੈ, ਬਹੁਤੀ ਲੋਕ ਕੇਅਰੇ ਨਹੀਂ ਕਰ ਰਹੇ $100 ਬਾਰੇ। ਮੈਂ ਵੀ ਆਪਣੇ ਲੜਕੇ ਨੂੰ ਕਿਹਾ ਸੀ ਤੂੰ $100 ਤਾਂ ਸਾਨੂੰ ਕੱਢ ਕੇ ਦੇ ਦੇ ਨਾ, ਵੀ ਖਾਈਏ ਬਾਹਰ ਕੁਛ। ਕਹਿੰਦਾ ਆਫਿਸ ਜਾ ਕੇ ਨਾ ਉਹਨਾਂ ਤੋਂ ਲਊਂਗਾ, ਸ਼ਾਇਦ ਉਹ ਮਦਦ ਕਰ ਦੇਣ।
ਚਲੋ, ਤੇ ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ, ਕਹਿੰਦੇ ਕੇਸ ਤਾਂ ਮੋਦੀ ਸ਼ਾਹ ਤੇ ਤੋਮਰ ਤੇ ਵੀ ਕੀਤਾ ਹੋਇਆ ਵਕੀਲਾਂ ਨੇ, ਪਰ ਦੇਖੋ ਕੀ ਬਣਦਾ ਹੁਣ, ਛੇਤੀ ਦੱਸੋ ਕਿ ਉਸ ਲੜਾਈ ਬਾਰੇ। ਹਾਂ, ਜਿਹੜੀ ਲੜਾਈ ਹੋਈ ਸੀ ਉਹ ਦੱਸਦੇ ਹਾਂ ਜੀ, ਪਰ ਇੱਕ ਮਿੰਟ ਪਹਿਲਾਂ ਜਿਹੜੀ ਦੂਜੀ ਲੜਾਈ ਚੱਲ ਰਹੀ ਨਾ ਵਟਸਐਪ ਦੀ ਭਾਜੀ, ਉਹਦੇ ਬਾਰੇ ਵੀ ਗੱਲ ਕਰਨੀ ਆ। ਇੱਕ ਲੜਾਈ ਤੁਹਾਨੂੰ ਪਤਾ ਕਿ ਸਾਰਿਆਂ ਨੂੰ ਨੋਟਿਸ ਆ ਗਏ ਆ, ਤੁਸੀਂ ਸਾਈਨ ਕਰੋ ਨਹੀਂ ਤਾਂ ਤੁਹਾਨੂੰ ਅਸੀਂ ਵਟਸਐਪ ਤੁਹਾਡਾ ਬੰਦ ਕਰ ਦੇਣਾ ਇੰਨੇ ਦਿਨਾਂ 'ਚ, ਹੈ ਨਾ। ਹੁਣ ਮੈਂ ਛੇ ਸੌ ਪੰਜ ਪਿਆ, ਮੈਂ ਅਜੇ ਅਗਰੀ ਨਹੀਂ ਕੀਤਾ, ਔਰ ਸਾਡੇ ਘਰ ਦੀਆਂ ਜਿੰਨੀਆਂ ਕੁ ਵੀ ਲੇਡੀਜ਼ ਆ ਸਰਕਲ ਦੇ ਵਿੱਚ, ਉਹ ਮੇਰੇ ਤੋਂ ਐਕਸਪਰਟ ਐਡਵਾਈਸ ਮੰਗ ਰਹੀਆਂ ਨੇ ਵੀ ਕੀ ਕੀਤਾ ਜਾਵੇ। ਇਨ ਦਾ ਮੀਨ ਟਾਈਮ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਟੈਲੀਗ੍ਰਾਮ ਯੂਜ਼ ਕਰੋ, ਹਜੇ ਤੁਸੀਂ ਪੈਂਡਿੰਗ ਕਰੋ, ਮੈਂ ਹਜੇ ਆਪ ਫੈਸਲਾ ਕਰੂੰਗਾ, ਫਿਰ ਤੁਹਾਨੂੰ ਦੱਸੂੰਗਾ ਕਿ ਵਟਸਐਪ ਡਿਲੀਟ ਕਰਨੀ ਆ ਜਾਂ ਨਹੀਂ ਕਰਨੀ। ਤੇ ਉਹਨਾਂ ਨੇ
ਤੁਸੀਂ ਕਹੋ ਮੈਂ ਕਰਨੀ ਨਹੀਂ ਹੈ, ਮੈਨੂੰ ਵੀ ਘਰ ਵਾਲੇ ਪੁੱਛਦੇ ਵੀ ਤੁਸੀਂ ਵਟਸਐਪ ਆ ਰਹੇ ਮੈਸੇਜ ਦੀ ਹਾਂ ਕਰ ਦਿਓ, ਮੈਂ ਕਿਹਾ ਮੈਂ ਨਹੀਂ ਹਾਂ ਕਰਨੀ, ਮੈਂ ਜੇ ਹਾਂ ਨਾ ਕੀਤੀ ਨਾ ਟਾਈਮ ਸਿਰ ਚਾਹ ਮਿਲਣੀ ਆ, ਟਾਈਮ ਸਿਰ ਲੰਚ ਮਿਲੂਗਾ, ਟਾਈਮ ਸਿਰ ਡਿਨਰ ਮਿਲੂਗਾ, ਪ੍ਰੈਸ ਉਹਦੇ ਕੱਪੜੇ ਮਿਲੂਗੇ, ਮੈਂ ਹਾਂ ਕਰਕੇ ਇਹ ਸਾਰੀਆਂ ਜਿਹੜੀਆਂ ਮੈਨੂੰ ਮਿਲ ਰਹੀਆਂ ਸੁਵਿਧਾਵਾਂ ਤੇ ਜਿਹੜੀਆਂ ਘੱਟ ਮਿਲ ਰਹੀਆਂ ਇਹਨਾਂ ਨੂੰ ਮੈਂ ਵਧਾਉਣ ਦੀ ਕੋਸ਼ਿਸ਼ ਕਰੂੰਗਾ, ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੂੰਗਾ। ਮੈਂ ਤਾਂ ਇਹੀ ਐਡਵਾਈਸ ਕਰੂੰਗਾ ਆਪਣੇ ਸਰੋਤਿਆਂ ਨੂੰ ਕਿ ਹਾਂ ਨਾ ਇਹ ਕਰੋ ਤਾਂ ਵਧੀਆ,
ਹਾਂ ਹਾਂ ਮਤਲਬ ਇਹੀ ਮਤਲਬ ਡਿਲੀਟ ਕਰ ਦਿਓ, ਕਹਿਣ ਦਾ ਮਤਲਬ ਤੁਸੀਂ ਇਹਨੂੰ ਇਗਨੋਰ ਕਰਕੇ
ਵਟਸਐਪ ਬੰਦ ਹੋ ਜਾਏ ਵਧੀਆ ਹੈ, ਆਪਣੇ ਫੇਸਬੁੱਕ ਬੰਦ ਹੋ ਜਾਏ ਬਹੁਤ ਹੀ ਜ਼ਿਆਦਾ ਵਧੀਆ ਹੈ, ਮੈਂ ਤਾਂ ਕਹਿੰਦਾ ਕੈਮਰੇ ਕੁਮਰੇ ਬੰਦ ਹੋ ਜਾਣ ਤਾਂ ਵਧੀਆ।
ਮੈਂ ਤਾਂ ਕਹਿੰਦਾ ਇੰਨਾ ਵਧੀਆ ਕੰਮ ਇਹਨੇ ਆਪੇ ਕਰਤਾ ਕਿ ਮਤਲਬ ਹੁਣ ਮੌਕਾ ਆ, ਸੁਨਹਿਰੀ ਮੌਕਾ ਆ ਵਟਸਐਪ ਤੋਂ ਜਾਂ ਸੋਸ਼ਲ ਮੀਡੀਆ ਤੋਂ ਪਿੱਛਾ ਛਡਾਉਣ ਲਈ। ਪਰ ਇੱਦਾਂ ਆ ਵੀ ਤੁਹਾਨੂੰ ਹੋਰ ਦੱਸ ਦਿੰਦੇ ਹਾਂ ਕਿ ਵਟਸਐਪ ਦੇ ਉੱਤੇ ਜਿੰਨਾ ਸਪੈਮ ਆਉਂਦਾ ਆ, ਬੇਲੋੜੀਆਂ ਮੈਸੇਜ ਆਉਂਦੇ ਨੇ, ਹਾਲਾਂਕਿ ਅਸੀਂ ਕਲੀਅਰਲੀ ਲਿਖਿਆ ਹੋਇਆ ਸਾਰਿਆਂ ਨੇ ਮੋਸਟਲੀ ਸਾਡੇ ਸਰਕਲ 'ਚ ਵੀ ਉਹੀ ਮੈਸੇਜ ਭੇਜੋ, ਇਹ ਮੈਸੇਜਿੰਗ ਹੈ, ਪਰਸਨਲ ਮੈਸੇਜ ਭੇਜੋ, ਤੁਸੀਂ ਟੋਕਰੇ ਭਰ ਭਰ ਕੇ ਨਾ ਸਿੱਟੋ। ਅਤੇ ਘੱਟ ਗਈ ਵੀ ਬਹੁਤ ਘੱਟ ਆ ਹੁਣ ਐਜੂਕੇਸ਼ਨ ਹੋ ਰਹੀ ਆ, ਪਰ ਐਨੀਵੇ ਉਹ ਜਦੋਂ ਨਾ ਮੁੱਦਾ ਹੋਇਆ ਤਾਂ ਜਿਹੜਾ ਦੁਨੀਆ ਦਾ ਤਕਰੀਬਨ ਸਾਰਿਆਂ ਨਾਲੋਂ ਅਮੀਰ ਬੰਦਾ ਐਲਨ ਮਸਕ ਜਿਹਨੇ ਪੇਪਾਲ ਸ਼ੁਰੂ ਕੀਤਾ ਸੀ, ਉਹਨੇ ਨਾ ਮੈਸੇਜ ਪਾ ਦਿੱਤਾ ਭਾਜੀ ਯੂਜ਼ ਸਿਗਨਲ। ਇੱਦਾਂ ਲੱਗਦਾ ਵੀ ਜਿਹੜੇ ਲੋਕ ਨਾ ਕਈ ਵਾਰੀ ਜਿਹੜੇ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਨਾ ਵੀ ਆਦੀ ਹੋ ਜਾਂਦੇ ਨੇ ਬੰਦਿਆਂ ਨੂੰ ਸੁਣਨ ਲਈ, ਟਰੱਸਟ ਕਰ ਲੈਂਦੇ ਨੇ, ਹੁਣ ਮੇਰੇ 'ਤੇ ਵੀ ਟਰੱਸਟ ਕਰਦੇ ਆ ਵੀ ਵਧੀਆ ਵਿਚਾਰ ਦਊਗਾ, ਮੈਂ ਕਹਿ ਦੇਵਾਂ ਵੀ ਯੂਜ਼ ਸਿਗਨਲ। ਇੱਦਾਂ ਹੀ ਐਲਨ ਮਸਕ ਜਿਹੜਾ ਆ ਉਹਨੇ ਨਾ ਆਪਣਾ ਮੈਸੇਜ ਪਾ ਦਿੱਤਾ, ਟਵੀਟ ਕਰਤਾ ਵੀ ਵਟਸਐਪ ਚਲੋ ਜੋ ਵੀ ਹੈਗਾ ਹੋਣਾ ਵੀ ਯੂਜ਼ ਸਿਗਨਲ। ਹੋਇਆ ਕੀ ਭਾਜੀ, ਦੇਖੋ ਮਿਸਅੰਡਰਸਟੈਂਡਿੰਗ ਦੀ ਗੱਲ ਦੇਖੋ, ਸਿਗਨਲ ਹੈਗੀ ਹੈ ਇੱਕ ਐਪ, ਓਪਨ ਸੋਰਸ ਐਪ ਜਿਹੜੀ ਵਟਸਐਪ ਵਰਗੀ ਆ, ਉਹਨੂੰ ਤੁਸੀਂ ਯੂਜ਼ ਕਰਦੇ। ਉਹਦੇ ਕਹਿਣ ਦਾ ਮਤਲਬ ਸੀ ਵੀ ਤੁਸੀਂ ਸਿਗਨਲ ਯੂਜ਼ ਕਰ ਲਓ। ਹੁਣ ਜਦੋਂ ਉਹਨੇ ਇਹ ਗੱਲ ਕਹੀ ਤਾਂ ਉਹ ਤੋਂ ਬਾਅਦ ਇੰਸਟਾਲ ਕਰ ਹੋਣੀਆਂ ਸ਼ੁਰੂ ਹੋਈਆਂ। 4 ਜਨਵਰੀ ਨੂੰ ਜਿਹੜੀ ਵਟਸਐਪ ਹੈ ਉਹ ਤਕਰੀਬਨ 12 ਲੱਖ ਡਾਊਨਲੋਡ ਹੋਈ ਸੀ, ਟੈਲੀਗ੍ਰਾਮ 8 ਲੱਖ ਹੋਈ ਸੀ, ਸਿਗਨਲ ਹੋਈ ਸੀ 40,000। ਜਦੋਂ ਐਲਨ ਮਸਕ ਨੇ ਸੁਨੇਹਾ ਦਿੱਤਾ ਜਾਂ ਇਹ ਰੌਲਾ ਪਿਆ ਵਟਸਐਪ ਦਾ, 13 ਜਨਵਰੀ ਦਾ ਫਿਗਰ ਇਹ ਹੈ ਕਿ ਵਟਸਐਪ ਹੋਈ ਹੈ 1 ਮਿਲੀਅਨ, ਜਿਹੜੀ ਕਿ 19% ਘਟੀ ਆ। ਟੈਲੀਗ੍ਰਾਮ ਹੋਈ ਹੈ 21 ਲੱਖ, 2.1 ਮਿਲੀਅਨ, ਜਿਹੜੀ ਕਿ 170% ਡਾਊਨਲੋਡ ਵਧੇ ਨੇ। ਅਤੇ ਜਿਹੜੀ ਸਿਗਨਲ ਐਪ ਹੈ ਉਹ ਹੋਈ ਹੈ 2.5 ਮਿਲੀਅਨ, ਜਿਹੜੀ ਕਿ 6,000% ਅਪ ਹੋਈ ਆ ਸਿਰਫ ਇੱਕ ਬੰਦੇ ਦੇ ਕਹਿਣ 'ਤੇ। ਵਟਸਐਪ ਮੁੱਦੇ ਮੂੰਹ ਡਿੱਗ ਰਹੀ ਹੈ ਅਤੇ ਦੂਜੀਆਂ ਜਿਹੜੀਆਂ ਐਕਸਪੋਨੈਂਸ਼ਲੀ ਮਤਲਬ ਕਈ ਗੁਣਾ ਉਹ ਡਾਊਨ ਹੋ ਰਹੀਆਂ। ਇਕੱਲਾ ਇੱਥੇ ਨਹੀਂ, ਐਪਾਂ ਦੇ ਮਾਮਲੇ 'ਚ ਨਹੀਂ, ਲੋਕਾਂ ਨੂੰ ਇੰਨਾ ਭੁਲੇਖਾ ਲੱਗਿਆ ਜਿਹੜੇ ਪੈਸੇ ਮਤਲਬ ਮਨੀ ਮਾਈਂਡਡ ਸੀਗੇ। ਇੱਕ ਕੰਪਨੀ ਆ ਭਾਜੀ ਸਟਾਕ ਐਕਸਚੇਂਜ ਦੇ ਉੱਤੇ ਨਾ ਰਜਿਸਟਰਡ ਹੈ, ਉਹ ਹੈਗੀ ਹੈ ਮੈਡੀਕਲ ਡਿਵਾਈਸ ਬਣਾਉਂਦੀ ਆ ਜਿਹੜੇ ਜਿੱਦਾਂ ਕੋਈ ਵੀ ਮੈਡੀਕਲ, ਉਹਦਾ ਨਾਂ ਹੈਗਾ ਸਿਗਨਲ ਐਡਵਾਂਸ, ਠੀਕ ਹੈ। ਉਹ ਕੰਪਨੀ ਦਾ ਨਾਂ ਵੀ ਸਿਗਨਲ ਐਡਵਾਂਸ ਹੈ, ਹੈ ਨਾ। ਅਤੇ ਉਹ ਨਾ ਜਦੋਂ ਨਾ ਉਹਨੇ ਐਲਨ ਮਸਕ ਨੇ ਕਿਹਾ ਵੀ ਯੂਜ਼ ਸਿਗਨਲ, ਲੋਕ ਸਮਝੇ ਵੀ ਤੁਸੀਂ ਇਸ ਕੰਪਨੀ 'ਚ ਇਨਵੈਸਟ ਕਰੋ। ਉਹਨਾਂ ਨੇ ਲੋਕਾਂ ਨੇ ਉਸ ਕੰਪਨੀ 'ਚ ਨਾ ਇਨਵੈਸਟ ਕੀਤਾ ਅਤੇ ਉਹਦੇ ਸ਼ੇਅਰ 3 ਦਿਨਾਂ 'ਚ 11,708% ਵੱਧ ਗਏ, 11 ਆਲਮੋਸਟ ਜਾਣੀ ਕਿ 12,000%। ਉਹਦੀ ਜਿਹੜੀ ਮਾਰਕੀਟ ਵੈਲਿਊ ਸੀ ਉਹ ਸੀ 55 ਮਿਲੀਅਨ, ਹੈ ਨਾ, ਤੇ ਉਹ 3 ਦਿਨਾਂ 'ਚ $6 ਬਿਲੀਅਨ ਦੀ ਹੋ ਗਈ, $6 ਬਿਲੀਅਨ ਦੀ। ਤੇ ਉਹਦਾ ਜਿਹੜਾ ਸ਼ੇਅਰ ਸੀਗਾ ਉਹ ਸੀਗਾ 60 ਸੈਂਟ ਸ਼ੁਰੂ 'ਚ, ਤੇ 3 ਦਿਨਾਂ ਬਾਅਦ ਉਹਦਾ ਸ਼ੇਅਰ $70 ਹੋ ਗਿਆ। ਲੋਕਾਂ ਨੇ ਉਸ ਕੰਪਨੀ 'ਚ ਇਨਵੈਸਟ ਕਰਨਾ ਸ਼ੁਰੂ ਕਰਤਾ। ਬਾਅਦ 'ਚ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਰੋਂਗ ਸਿਗਨਲ ਹੈ, ਹੈ ਨਾ। ਉਹ ਤਾਂ ਐਲਨ ਮਸਕ ਤਾਂ ਐਪ 'ਚ ਕਹਿ ਰਿਹਾ ਸੀ ਅਸੀਂ ਗਲਤ ਕੰਪਨੀ 'ਚ ਪੈਸੇ ਇਨਵੈਸਟ ਕਰਤੇ, ਉਹ ਲੋਕਾਂ ਨੇ ਪੈਸੇ ਚਲੋ ਕਢਾ ਲਏ, ਹੈ ਨਾ, ਆਪਣੇ ਸ਼ੇਅਰ ਵੇਚਤੇ। ਪਰ ਫਿਰ ਵੀ ਉਹਦੀ ਜਿਹੜੀ ਸ਼ੇਅਰ ਕੱਢਣ ਤੋਂ ਬਾਅਦ ਵੀ ਉਹ ਜਿਹੜਾ ਅੱਜ ਦੀ ਸ਼ੇਅਰ ਪ੍ਰਾਈਸ ਹੈ ਉਹਦੀ $11.50 ਹੈ, 60 ਤੋਂ $11.50 ਦਸਾਂ ਦਿਨਾਂ ਦੇ ਵਿੱਚ, ਜਿਹੜੀ ਕਿ ਮਤਲਬ 20 ਟਾਈਮਸ ਹਾਇਰ ਹੈ। ਸੋ ਇਹ ਜਿਹੜੀਆਂ ਮਿਸਅੰਡਰਸਟੈਂਡਿੰਗ ਹਨ ਇਹ ਹੋਈਆਂ ਨੇ, ਅਤੇ ਇਹ ਜਿਹੜਾ ਸੋਸ਼ਲ ਮੀਡੀਆ 'ਚ ਫੇਰ ਬਦਲ ਹੋ ਰਿਹਾ। ਮੈਂ ਤਾਂ ਦੇਖੋ ਅਸੀਂ ਟੈਲੀਗ੍ਰਾਮ ਸ਼ੁਰੂ ਤੋਂ ਯੂਜ਼ ਕਰ ਰਹੇ, ਪਹਿਲਾਂ ਅਸੀਂ ਵਟਸਐਪ ਯੂਜ਼ ਕਰਦੇ ਸੀ, ਸਾਨੂੰ ਵਟਸਐਪ ਵਾਲਿਆਂ ਨੇ ਤੰਗ ਬਹੁਤ ਕੀਤਾ, ਫੇਸਬੁੱਕ ਵਾਲਿਆਂ ਨੇ ਕਹਿ ਕੇ ਮੁੱਕਰਦੇ ਰਹੇ, ਫਿਰ ਅਸੀਂ ਉਹਨਾਂ ਨਾਲ ਲੜੇ ਅਤੇ ਅਸੀਂ ਟੈਲੀਗ੍ਰਾਮ ਨੂੰ ਪੁੱਛਿਆ ਵੀ ਅਸੀਂ ਤੁਹਾਨੂੰ ਅਡੋਪਟ ਕਰਨਾ, ਤੁਸੀਂ ਕਰੋਗੇ? ਔਰ ਅੱਜ ਤੱਕ ਸਾਨੂੰ ਮਤਲਬ ਜਿੱਦਾਂ 2000 ਦੀ ਲਿਮਿਟ ਹੈ ਨਾ ਗਰੁੱਪ ਦੀ, ਸਾਡੇ ਕੋਲ 1,00,000 ਦੀ ਲਿਮਿਟ ਉਹਨਾਂ ਨੇ ਦਿੱਤੀ ਹੋਈ ਆ। ਅੱਜ ਤੋਂ 4-5 ਸਾਲ ਪਹਿਲਾਂ ਉਹਦੇ ਓਨਰ ਦੇ ਨਾਲ ਸਾਡਾ ਅਗਰੀਮੈਂਟ ਹੋਇਆ ਸੀ, ਉਹਦੀ ਈਮੇਲ ਆਈ ਸੀ, ਅਸੀਂ ਉਹਨੂੰ ਈਮੇਲ ਕੀਤੀ, ਉਹਦੀ ਵਾਪਸ ਆਈ ਅਤੇ ਉਹਨਾਂ ਨੇ ਕਿਹਾ ਅਡੋਪਟ ਕਰੋ, ਅਸੀਂ ਤੁਹਾਨੂੰ ਖੁੱਲ੍ਹਾ ਚੈਨਲ ਦਿੰਦੇ ਹਾਂ। ਸੋ ਉਦੋਂ ਤੋਂ ਅਸੀਂ ਟੈਲੀਗ੍ਰਾਮ ਯੂਜ਼ ਕਰ ਰਹੇ ਹਾਂ, ਵੈਰੀ ਸਟੇਬਲ, ਰੇਡੀਓ ਲਈ ਅਸੀਂ ਕਮਰਸ਼ੀਅਲ ਪਰਪਸ ਲਈ ਯੂਜ਼ ਕਰ ਰਹੇ ਹਾਂ, ਪਰਸਨਲ ਵੀ ਕਰਦੇ ਹਾਂ। ਸੋ ਗੋ ਫੋਰ ਟੈਲੀਗ੍ਰਾਮ
ਜੀ। ਅਮਦੀਪ
ਜੀ,
ਅਮਦੀਪ ਹੁਣੇ ਮੈਂ ਇੱਕ ਚੀਜ਼ ਐਕਸਪੀਰੀਅੰਸ ਕੀਤੀ ਹੈ, ਜਿੱਦਾਂ ਗੱਲ ਹੋਈ ਸੀ ਨਾ ਜੇ ਤੁਹਾਡੀ ਸਿਹਤ ਖਰਾਬ ਹੋ ਜਾਵੇ ਜਾਂ ਅਚਾਨਕ ਤੁਹਾਡਾ ਸਿਰ ਦੁਖਣ ਲੱਗ ਪਵੇ, ਪਹਿਲਾਂ ਆਲੇ ਦੁਆਲੇ ਜਿਹੜੇ ਹਾਲਾਤ ਹੈ ਨਾ ਉਹਨਾਂ ਨੂੰ ਘੋਖਣਾ ਚਾਹੀਦਾ। ਕਈ ਵਾਰ ਉਹਨਾਂ ਵਿੱਚ ਇਹ ਹੱਲ ਹੁੰਦਾ
ਕਿ
ਤੁਸੀਂ ਤੁਹਾਨੂੰ ਕੋਈ ਬਿਮਾਰੀ ਨਹੀਂ, ਡਾਕਟਰ ਕੋਲ ਇੱਕਦਮ ਨਹੀਂ ਚਲੇ ਜਾਣਾ ਚਾਹੀਦਾ। ਇੱਦਾਂ ਜਿਹੜੀ ਟੈਕਨੋਲੋਜੀ ਆ, ਜੇ ਤੁਹਾਡੀ ਟੈਕਨੋਲੋਜੀ ਦੇ ਵਿੱਚ ਕੋਈ ਗੜਬੜ ਪੈਦਾ ਹੋ ਜਾਵੇ ਜਾਂ ਆਵਾਜ਼ ਠੀਕ ਨਾ ਆ ਰਹੀ ਹੋਵੇ, ਤੁਹਾਨੂੰ ਆਪਣੇ ਆਲੇ ਦੁਆਲੇ ਹਾਲਾਤ ਦੇਖਣੇ ਚਾਹੀਦੇ ਆ ਕਿ ਕੁਛ ਹੋ ਰਿਹਾ, ਉਹਦੇ ਕਰਕੇ ਤਾਂ ਨਹੀਂ ਹੋ ਰਿਹਾ। ਜਿੱਦਾਂ ਤੁਹਾਡੀ ਹੁਣ ਆਵਾਜ਼ ਠੀਕ ਨਹੀਂ ਆ ਰਹੀ ਸੀ
ਜੀ,
ਤੁਹਾਡੀ ਆਵਾਜ਼ ਮੈਨੂੰ ਬਹੁਤ ਘੱਟ ਆ ਰਹੀ ਸੀ, ਫਿਰ ਮੈਂ ਨਾ ਉੱਠ ਕੇ ਆਲਾ ਦੁਆਲਾ ਦੇਖਣ ਗਿਆ ਵੀ ਘਰ ਦੇ ਵਿੱਚ ਹੋਰ ਤਾਂ ਨੀ ਕੁਛ ਹੋ ਰਿਹਾ, ਤੇ ਮੈਂ ਦੇਖਿਆ ਜਿਹੜਾ ਟੀਵੀ ਆ ਨਾ ਸਾਡੇ ਪਿਆ, ਵੱਡਾ ਟੀਵੀ ਆ, ਉਹਦੇ ਵਿੱਚ ਉਹ ਸੀਰੀਅਲ ਲਾਇਆ ਸੀ ਫੱਤੋ ਬਣ ਗਈ ਸਾਸ, ਫੱਤੋ ਬਣ ਗਈ ਸਾਸ, ਤੇ ਮੈਂ ਉਹ ਬੰਦ ਕਰਾ ਕੇ ਆਇਆ, ਤੇ ਉਹ ਟੈਲੀਵਿਜ਼ਨ ਬੰਦ ਹੋਣ ਦੇ ਨਾਲ ਨਾ ਹੁਣ ਜਿਹੜੀ ਤੁਹਾਡੀ ਆਵਾਜ਼ ਉਹ ਕੜਕ ਆ ਰਹੀ ਆ ਉਹ, ਤੇ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਹੈ ਨਾ ਉਹਨੂੰ ਇੱਕਦਮ ਮਕੈਨਿਕ ਕੋਲ ਨਾ ਜਾਓ, ਇਕਦਮ ਤੁਸੀਂ ਡਾਕਟਰ ਕੋਲ ਨਾ ਜਾਓ, ਪਹਿਲੇ ਆਲੇ ਦੁਆਲੇ ਦੇਖੋ ਤੁਹਾਡੇ ਆਲੇ ਦੁਆਲੇ ਹੋ ਕੀ ਰਿਹਾ, ਕੋਈ ਏਦਾਂ ਦੀਆਂ ਤਾਂ ਨੀ ਘਟਨਾਵਾਂ ਹੋ ਰਹੀਆਂ ਜਿਹੜੀ ਕਿ ਤੁਹਾਨੂੰ ਡਿਸਟਰਬ ਕਰ ਰਹੀਆਂ ਆ।
ਮੈਨੂੰ ਯਾਦ ਆ ਗਿਆ,
ਫੱਤੋ ਬਣ ਗਈ ਸਾਸ ਜਿਹੜਾ ਆ ਬੰਦ ਹੋ ਗਿਆ ਸੀਰੀਅਲ, ਤੇ ਹੁਣ ਤੁਹਾਡੀ ਆਵਾਜ਼ ਜਿਹੜੀ ਕੜਕਾ ਰਹੀ ਹੈ।
ਠੀਕ ਹੈ, ਕੀ ਬਾਤ ਹੈ। ਤੇ ਜਿਹੜੀ ਆ ਪੋਲਿਸੀ ਦੀ ਗੱਲ ਆਈ ਹੈ ਨਾ, ਵਟਸਐਪ ਦੀ ਪੋਲਿਸੀ ਜਿਹੜੀ ਨਵੀਂ ਆ ਰਹੀ ਹੈ, ਹੁਣ ਉਹ ਇਹ ਕਹਿ ਰਹੇ ਨੇ, ਗੌਰਵ ਸ਼ਰਮਾ ਨੇ ਭੇਜੀ ਆ, ਕਹਿੰਦੇ ਵੀ ਇਹ ਜੇ ਸਿੰਪਲ ਸ਼ਬਦਾਂ 'ਚ ਭਾਅ ਜੀ ਇਹ ਸਮਝਾਉਣੀ ਹੋਵੇ ਨਾ, ਉਹ ਇਹ ਹੈ ਵੀ ਮੰਨ ਲਓ ਤੁਸੀਂ ਚੈਟਿੰਗ ਕਰ ਰਹੇ ਹੋ, ਠੀਕ ਹੈ, ਚੈਟਿੰਗ ਜਿਹੜੀ ਹੈ, ਚੈਟਿੰਗ ਤੋਂ ਬਾਅਦ ਕੀ ਰਿਜ਼ਲਟ ਨਿਕਲੂਗਾ। ਉਹ ਕਹਿੰਦੇ ਕਿ ਮੰਨ ਲਓ ਗਰਲਫ੍ਰੈਂਡ ਤੇ ਬੋਏਫ੍ਰੈਂਡ ਆਪਸ ਦੇ ਵਿੱਚ ਰੋਮੈਂਟਿਕ ਗੱਲ ਕਰ ਰਹੇ ਆ, ਆਪਸ ਦੇ ਵਿੱਚ ਚੈਟਿੰਗ ਕਰ ਰਹੇ ਆ, ਤੇ ਜਿੱਦੀ ਉਹ ਗੱਲ ਉਹ ਕਰ ਰਹੇ ਆਪਸ ਦੇ ਵਿੱਚ, ਤੇ ਉੱਧਰ ਉਹ ਜਿਹੜਾ ਬੰਦਾ ਆ ਉਹਦੀ ਵਾਈਫ ਨੇ ਫੇਸਬੁੱਕ ਖੋਲ ਲਿਆ, ਠੀਕ ਹੈ, ਤੇ ਉਹ ਫੇਸਬੁੱਕ ਤੇ ਉਹਨੂੰ ਐਡਸ ਪਤਾ ਕਿਹੜੀਆਂ ਦਿਸ ਰਹੀਆਂ, ਡਿਵੋਰਸ ਵਾਲੀਆਂ, ਡਿਵੋਰਸ ਲਾਇਰਸ ਦੀਆਂ, ਕਿਉਂਕਿ ਵਟਸਐਪ ਨੂੰ ਪਤਾ ਕਿ ਉੱਧਰ ਇਹ ਬੰਦਾ ਕਿਸੇ ਨਾਲ ਚੈਟਿੰਗ ਕਰ ਰਿਹਾ, ਗਰਲਫ੍ਰੈਂਡ ਹੈ, ਤੇ ਇਹਨਾਂ ਦਾ ਡਿਵੋਰਸ ਹੋਣਾ, ਤੇ ਆਲਰੇਡੀ ਉੱਧਰ ਉਹਦੀ ਵਾਈਫ ਨੂੰ ਡਿਵੋਰਸ ਲਾਇਰ ਸੀ,
ਆਟੋਮੈਟਿਕ ਆ ਜਾਂਦੀ ਉਹ।
ਕਿਆ ਬਾਤ ਹੈ ਗੌਰਵ ਸ਼ਰਮਾ ਜੀ, ਤੁਸੀਂ PhD ਕੀਤੀ ਹੋਈ ਆ ਸੋਸ਼ਲ ਸਾਇੰਸ, ਕਿਆ ਬਾਤ ਹੈ। ਤੇ ਸੁਖਦੀਪ
ਸ਼ਰਮਾ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ, ਜਾਣਾ ਹੁਣ ਪੈਣਾ ਹੈ, 22 ਸਾਲ ਦੀ 20 ਸਾਲ ਦੀ ਵੇਟ ਨਾ ਕਰੋ, ਹੁਣ ਤਾਂ 19 ਦੀ ਹੁਣ ਹੋ ਗਈ ਆ,
ਤੁਹਾਡੇ
ਪਹਿਲੇ ਇਹਨਾਂ ਕੋਲ ਜਾਣ, ਜਿੱਦਾਂ ਹੁਣ ਨਾ ਖੁੱਲਣੀਆਂ ਫਲਾਈਟਾਂ, ਜਿੱਦਾਂ ਫਲਾਈਟਾਂ ਖੁੱਲਣੀਆਂ, ਜਿੱਦਾਂ ਟੀਕਾਕਰਨ ਹੋ ਜਾਣਾ, ਅਸੀਂ ਇਹਨਾਂ ਕੋਲ ਜਾ ਕੇ ਆਉਣਾ ਹੈ, ਇਹਨਾਂ ਮਿਲਣਾ ਹੈ,
ਭਾਜੀ ਤੁਸੀਂ
ਕੋਈ ਨੁਕਸਾ ਦੇ ਦੇਣ ਸਾਨੂੰ,
ਤੁਸੀਂ ਗੋਡੇ ਪਾਉਣੇ ਹੈ ਨਾ, ਠੀਕ ਹੈ ਨਾ, ਜਿਸ ਹਿਸਾਬ ਨਾਲ ਤੁਹਾਡਾ ਹਾਲ ਚੱਲ ਰਿਹਾ ਤੁਹਾਡੇ ਗੋਡੇ ਉੱਦਾਂ ਨਹੀਂ ਖਰਾਬ ਹੋਣੇ, ਤੁਹਾਡੇ ਲੋਕਾਂ ਨੇ ਤੋੜ ਦੇਣੇ ਗੋਡੇ,
ਮੇਰੇ ਨਾ ਪਿੱਛੇ ਪਵਾ ਦਿਓ ਲੋਕ ਕਹਿ ਕਹੂ ਕੇ,
ਤੁਹਾਡੇ ਤੇ ਮੈਂ ਇੱਕ ਅੱਧਾ ਕੇਸ ਇੰਡੀਆ ਦੀ ਏਜੰਸੀ ਤੋਂ ਕਰਾਉਣਾ ਇਨਵੈਸਟੀਗੇਸ਼ਨ ਦੀ, ਤਾਂ ਸੂਤ ਆਉਣਾ ਤੁਸੀਂ। ਸੁਖਦੀਪ ਰਿਆੜ ਕੋਵਰਮ ਵਾਲੇ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਫੋਨ ਦੇ ਵਿੱਚ ਫਾਇੰਡ ਮਾਈ ਫੋਨ ਭਰੋ, ਲੱਭ ਜਾਂਦਾ ਫੋਨ, ਫੋਨ ਵੀ ਨਹੀਂ ਗੁਆਚਦਾ, ਭਾਅ ਜੀ ਨੂੰ ਕਹੋ ਅਗਲਾ ਰੀਜ਼ਨ ਆਉਣ ਦਿਓ, ਹੁਣ ਉਹਦਾ ਵੀ ਇਲਾਜ ਦੱਸਦੇ। ਤੇ ਬਾਕੀ ਭਾਅ ਜੀ ਸਾਡੇ ਨਾਲ ਨਾ ਸ਼ਿਵਦੀਪ ਕਲੇਰ ਜੀ ਜੁੜੇ ਸੀ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਕਿ ਮਾਈ ਡੋਟਰ ਬੀਟ ਕੋਵਿਡ ਬਾਏ ਡਰਿੰਕਿੰਗ ਜ਼ੀਰਾ ਐਂਡ ਮੇਥੀ ਵਾਟਰ ਫੋਰ 7 ਡੇਜ਼, ਸ਼ੀ ਇਜ਼ ਡੂਇੰਗ ਪਰਫੈਕਟਲੀ ਵੈਲ, ਲਵ ਦਾ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ ਜੀ। ਦੇਖੋ ਇਹ ਜਿਹੜੇ ਦੇਸੀ ਨੁਸਖੇ ਭਾਅ ਜੀ ਤੁਸੀਂ ਦੱਸਿਆ ਨਾ, ਐਨ ਦੇਖੋ ਗੱਲ ਥਾਂ ਸਿਰ ਬਣਦੀ ਹੈ ਨਾ, ਅਤੇ ਤੁਸੀਂ ਪਹਿਲਾਂ ਆਪ ਆਪਣੇ ਆਪ ਨੂੰ ਹੈਲਥੀ ਕਰਨ ਦੀ ਟਰਾਈ ਕਰੋ ਤਾਂ ਫਿਰ ਗੱਲ ਬਣਦੀ ਹੈ। ਇੱਕ ਨਾ ਹੁਣ ਚਲੋ ਟਾਈਮ ਥੋੜ੍ਹਾ ਘੱਟ ਹੈ, ਮੈਂ ਤੁਹਾਨੂੰ ਦੱਸਦਾ ਇਹਨੂੰ ਇੱਕ ਨਾ ਪਲੇਸੀਬੋ ਇਫੈਕਟ ਕਹਿੰਦੇ ਆ, ਇੱਕ ਨਾ ਇਫੈਕਟ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਮੰਨ ਲਓ ਇੱਕ ਕੰਡੀਸ਼ਨ ਹੈ ਬੰਦੇ ਨੂੰ ਬਿਮਾਰੀ ਹੈ, ਉਹ 10-15 ਬੰਦੇ ਉਹਨਾਂ ਦੇ ਇਕੱਠੇ ਕਰ ਲਏ ਡਾਕਟਰਾਂ ਨੇ ਜਿਨ੍ਹਾਂ ਨੂੰ ਬਿਮਾਰੀ ਆ, ਉਹਨਾਂ ਨੂੰ ਕਹਿੰਦੇ ਵੀ ਬਿਠਾਲ ਕੇ ਵੀ ਅਸੀਂ ਆਹ ਦਵਾਈ ਕੱਢੀ ਆ, ਡਰੱਗ ਕੱਢਿਆ ਵੀ ਇਹਦੇ ਨਾਲ ਨਾ ਤੁਸੀਂ ਠੀਕ ਹੋ ਜਾਓਗੇ, ਠੀਕ ਹੈ ਇਹ ਟ੍ਰਾਇਲ ਕਰ। ਉਹ ਕਹਿੰਦੇ ਚਲੋ ਠੀਕ ਆ, 12 ਬੰਦੇ ਕੰਸੈਂਟ ਕਰ ਦਿੰਦੇ ਆ, ਅਤੇ ਉਹ ਕੀ ਕਰਦੇ ਆ ਡਾਕਟਰ ਉਹਨਾਂ ਦੇ ਵਿੱਚੋਂ 8 ਬੰਦਿਆਂ ਨੂੰ ਦਵਾਈ ਦਿੰਦੇ ਨੇ ਓਰਿਜਨਲ ਜਿਹੜੀ ਦੇਣੀ ਹੁੰਦੀ ਆ, ਅਤੇ 4 ਬੰਦਿਆਂ ਨੂੰ ਉਹ ਪਾਣੀ ਵਾਲੀ ਦਵਾਈ ਦਿੰਦੇ, ਮਤਲਬ ਪਾਣੀ ਵਾਲਾ ਟੀਕਾ ਲਾ ਦਿੰਦੇ ਆ, ਉਹ ਦਵਾਈ ਨਹੀਂ ਹੁੰਦੀ, ਠੀਕ ਹੈ, ਪਰ ਉਹਨਾਂ ਨੂੰ ਇਉਂ ਲੱਗਦਾ ਵੀ ਸਾਨੂੰ ਉਹ ਦਵਾਈ ਦਿੱਤੀ ਆ। ਔਰ ਭਾਜੀ ਉਹਦੇ ਵਿੱਚੋਂ ਨਾ ਜਾਣੀ ਕਿ ਚੌਂ ਨੂੰ ਚੌਂ ਚ 3 ਬੰਦੇ ਠੀਕ ਹੋ ਜਾਂਦੇ ਆ ਜਿਹਨਾਂ ਨੂੰ ਪਾਣੀ ਦੇ ਟੀਕੇ ਲਾਏ ਹੁੰਦੇ ਆ।
ਅੱਛਾ ਜੀ,
ਇਹਨੂੰ ਪਲੇਸੀਬੋ ਇਫੈਕਟ ਕਹਿੰਦੇ ਆ। ਉਹ ਇਹ ਹੈ ਵੀ ਇਹਦੇ ਉਹ ਹਜੇ ਤੱਕ ਜਿਹੜੇ ਸਾਇੰਟਿਸਟ ਹੈ ਉਹ ਇਹਦਾ ਕੋਈ ਲੱਭ ਨਹੀਂ ਸਕੇ, ਜਿਹਨੂੰ ਕਹਿੰਦੇ ਨਾ ਵਿਗਿਆਨ ਵਿਗਿਆਨ ਵਿਗਿਆਨ, ਹਜੇ ਤੱਕ ਇਹਦਾ ਕੋਈ ਮਤਲਬ ਹੱਲ ਨਹੀਂ ਲੱਭ ਸਕੇ ਵੀ ਇਹ ਕਿਉਂ ਹੁੰਦਾ ਆ। ਜਿਹੜੇ ਬੰਦਿਆਂ ਨੂੰ ਦਵਾਈ ਦਿੱਤੀ ਉਹਨੇ ਤਾਂ ਠੀਕ ਹੋਣਾ ਸੀ, ਜਿਹਨਾਂ ਨੂੰ ਨਹੀਂ ਦਿੱਤੀ ਉਹ ਵੀ ਠੀਕ ਹੋ ਗਏ ਇਸ ਭੁਲੇਖੇ 'ਚ ਕਿ ਉਹਨਾਂ ਨੂੰ ਦਵਾਈ ਦਿੱਤੀ ਗਈ ਆ। ਸੋ ਇਹਦਾ ਮਤਲਬ ਦਵਾਈ ਘੱਟ ਇਫੈਕਟ ਕਰਦੀ ਹੈ, ਅਤੇ ਜਿਹੜੀ ਤੁਹਾਡੀ ਮਨੋਦਸ਼ਾ ਆ, ਤੁਹਾਡੀ ਜਿਹੜੀ ਵਿਲ ਪਾਵਰ ਹੈ, ਤੁਹਾਡੇ ਅੰਦਰ ਜਿਹੜੀ ਇੱਛਾ ਸ਼ਕਤੀ ਆ, ਹੀਲਿੰਗ ਪਾਵਰ ਹੈ, ਉਹਨੂੰ ਐਕਟੀਵੇਟ ਕਰਦੀ ਆ ਠੀਕ ਹੋਣ ਦੀ, ਉਹ ਜ਼ਿਆਦਾ ਕੰਮ ਕਰਦੀ ਆ। ਸੋ ਇਹਨੂੰ ਪਲੇਸੀਬੋ ਇਫੈਕਟ ਕਹਿੰਦੇ ਆ ਵੀ ਜੇ ਤੁਸੀਂ ਆਪਣੇ ਆਪ ਨੂੰ, ਇਹਨੂੰ ਕਹਿੰਦੇ ਚੜ੍ਹਦੀ ਕਲਾ, ਜੇ ਤੁਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੋ ਆਲਵੇਜ਼, ਤਾਂ ਤੁਹਾਨੂੰ ਹਾਂ ਪੋਜ਼ਿਟਿਵਿਟੀ, ਚੜ੍ਹਦੀ ਕਲਾ ਜਦੋਂ ਹੋਊਗੀ ਤਾਂ ਉਦੋਂ ਤੁਹਾਡੇ ਅੰਦਰ ਅਧਿਆਤਮ ਵੀ ਹੋਊਗਾ, ਤੁਹਾਡੇ ਅੰਦਰ ਨਾਮ ਵੀ ਹੋਊਗਾ, ਜਾਂ ਤੁਹਾਡੇ ਅੰਦਰ ਨਾਮ ਅਤੇ ਅਧਿਆਤਮ ਹੋਊਗੇ ਤਾਂ ਚੜ੍ਹਦੀ ਕਲਾ ਆਪੇ ਰਹੂਗੀ। ਫਿਰ ਗੁਰਬਾਣੀ ਕਹਿੰਦੀ ਹੈ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਔਰ ਇਹ ਸਿੱਧ ਹੁੰਦੀ ਹੈ, ਇਹ ਸਾਇੰਟਿਸਟਾਂ ਨੇ ਸਿੱਧ ਕੀਤਾ ਹੈ, ਇਹਨੂੰ ਪਲੇਸੀਬੋ ਇਫੈਕਟ ਕਹਿੰਦੇ ਆ। ਜੇ ਤੁਸੀਂ ਚੜ੍ਹਦੀ ਕਲਾ ਚੋਂ
ਨਹੀਂ ਨਹੀਂ ਅਮਨਦੀਪ, ਠੀਕ ਹੈ ਠੀਕ ਹੈ, ਜੇ ਤੁਸੀਂ ਨਾ ਆਮ ਤੌਰ 'ਤੇ ਜਿਹੜੇ ਬੰਦੇ ਜ਼ਿਆਦਾ ਮਹਿਫਲਾਂ ਵਿੱਚ ਜਾਂਦੇ ਆ, ਜ਼ਿਆਦਾ ਗਰੁੱਪਾਂ ਵਿੱਚ ਜਾਂਦੇ ਆ, ਚੈਟਿੰਗ ਕਰਦੇ ਆ, ਜਿੱਦਾਂ ਸ਼ਾਮ ਨੂੰ ਪਾਰਟੀਆਂ ਕਰਦੇ ਆ, ਡਿਸਕਸ਼ਨਾਂ ਕਰਦੇ ਆ, ਇਕੱਠੇ ਹੁੰਦੇ, ਉਹਨੂੰ ਅਸੀਂ ਸੋਸ਼ਲਾਈਜੇਸ਼ਨ ਕਹਿੰਦੇ ਹਾਂ। ਪਰ ਉਹ ਓਵਰ ਸੋਸ਼ਲਾਈਜੇਸ਼ਨ ਹੁੰਦੀ ਹੈ, ਕਈ ਵਾਰੀ ਬਹੁਤ ਜ਼ਿਆਦਾ ਤੁਸੀਂ ਸੋਸ਼ਲਾਈਜੇਸ਼ਨ ਕਰਨ ਦੇ ਨਾਲ ਨਾ ਤੁਹਾਡੇ ਵਿੱਚ ਕਈ ਵਾਰੀ ਈਰਖਾ ਭਾਵਨਾ ਵੀ ਹੋ ਜਾਂਦੀ ਹੈ, ਤੁਸੀਂ ਦੂਜੇ ਦਾ ਮੁਕਾਬਲਾ ਕਰਨ ਲੱਗ ਪੈਂਦੇ ਆ। ਇਹਦੇ ਨਾਲ ਕੀ ਹੁੰਦੀ ਹੈਗਾ, ਤੁਹਾਡੇ ਦਿਲ ਦੇ ਵਿੱਚ ਨਾ, ਤੁਹਾਡੇ ਦਿਮਾਗ ਦੇ ਵਿੱਚ ਅਨਨੈਸੈਸਰੀ ਥਿੰਕਿੰਗ ਦੀ ਪ੍ਰੋਸੈਸ ਹੋਣ ਲੱਗ ਪੈਂਦੀ ਆ। ਉਸ ਵੇਲੇ ਵੀ ਤੁਹਾਨੂੰ ਬਿਮਾਰੀਆਂ ਵੀ ਘੇਰਦੀਆਂ, ਟੈਨਸ਼ਨ ਵੀ ਘੇਰਦੀ ਆ, ਉਸ ਵੇਲੇ ਤੁਸੀਂ ਪੋਜ਼ਿਟਿਵ ਹੋ ਜਾਂਦੇ ਆ। ਅਤੇ ਅਗਰ ਤੁਸੀਂ ਆਪਣੇ ਲਾਈਫ ਸਟਾਈਲ ਵੀ ਥੋੜ੍ਹੀ ਚੇਂਜ ਕਰ ਲਓ ਅਮਨਦੀਪ, ਕਿ ਉਹ ਤੁਸੀਂ ਸਵੇਰੇ ਕਸਰਤ ਕਰਨੀ ਆ, ਆ ਕੇ ਕੋਈ ਕਿਤਾਬ ਪੜ੍ਹਨੀ ਆ ਜੇ ਤੁਹਾਡਾ ਇੰਟਰਸਟ ਹੈਗਾ ਤਾਂ, ਜਾਂ ਟੀ ਵੀ ਦੇਖਣਾ, ਜਾਂ ਕੋਈ ਟੈਸਟ ਮੈਚ ਦੇਖਣਾ, ਜਾਂ ਹੋਰ ਕੋਈ ਦੇਖ, ਜੇ ਤੁਸੀਂ ਆਪਣੀ ਜਿਹੜੀ ਮਸ਼ਰੂਫੀਅਤ ਆ ਉਹਨੂੰ ਘਟਾ ਦਿਓ, ਤਾਂ ਮੇਰੇ ਖਿਆਲ ਦੀ ਉਹਦੇ ਨਾਲ ਵੀ ਕਾਫ਼ੀ ਅਮਨ ਦੀ ਵੀ ਫਰਕ ਪੈਂਦਾ। ਤੁਸੀਂ ਵੀ ਹੁਣ ਦੇਖਿਆ ਹੋਊਗਾ, ਜਦੋਂ ਤੋਂ ਤੁਸੀਂ ਲੀਡਰਸ਼ਿਪ ਤੋਂ ਪਿੱਛੇ ਹੋਏ ਆ, ਲੀਡਰਸ਼ਿਪ ਛੱਡੀ ਆ, ਜਿੱਦਾਂ ਦੇ ਸੰਸਥਾਵਾਂ ਦੇ ਲੀਡਰ ਹੁੰਦੇ ਸੀ, ਵੋਟਾਂ ਪੈਂਦੀਆਂ ਸੀ, ਉਹਨੂੰ ਟੈਨਸ਼ਨ ਰਹਿੰਦੀ ਕਿਤੇ ਹਾਰ ਨਾ ਜਾਈਏ, ਕਿਤੇ ਜਿੱਤ ਨਾ ਜਾਈਏ, ਤੁਹਾਨੂੰ ਨਹੀਂ ਲੱਗਾ ਵੀ ਹੁਣ ਤੁਹਾਨੂੰ ਵੀ ਕਾਫ਼ੀ ਫਰਕ ਪਿਆ?
ਬਹੁਤ 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 ਪ੍ਰੋਡਕਟੀਵਿਟੀ ਆ, ਅਤੇ ਆਈ ਐਮ ਫੀਲਿੰਗ ਵੈਰੀ ਹੈਲਥੀ ਅਤੇ ਵੈਲਥੀ ਇਨ ਅ ਸੈਂਸ ਕਿ ਆਈ ਐਮ ਡੂਇੰਗ ਲੋਟ ਆਫ ਥਿੰਗਸ। ਬਾਕੀ ਭਾਅ ਜੀ ਸਮਾਂ ਘੱਟ ਹੈ, ਅਤੇ ਇੱਦਾਂ ਕਰੋ ਵੀ ਤੁਸੀਂ ਆਪਾਂ ਉਹ ਲੜਾਈ ਬਾਰੇ ਵੀ ਦੱਸਣਾ ਨਾ, ਕਿਉਂਕਿ ਬੜੀ ਡਿਮਾਂਡ ਆ ਰਹੀ ਹੈ ਲੜਾਈ ਬਾਰੇ ਦੱਸੋ, ਕਹਿੰਦੇ ਲੜਾਈ ਬਾਰੇ ਦੱਸੋ। ਲੜਾਈ ਬਾਰੇ ਤਾਂ ਇਹ ਹੈ ਵੀ ਨਵੀਂ ਪੱਡਾ ਕਹਿੰਦੇ ਨੇ ਕਿ ਭਾਅ ਜੀ ਹੁਣ ਸਭ ਫੜੇ ਜਾਣਗੇ ਵਟਸਐਪ ਵਾਲੇ, ਨਾਲੇ ਆਸ ਰਹੇ ਨੇ ਜਿਹਨਾਂ ਦੇ ਐਡਾਂ ਘਰ ਵਾਲੀਆਂ ਐਡਾਂ ਦੇਖਣਗੀਆਂ ਜਾਂ ਵੀ ਕੀ ਹੋ ਰਿਹਾ ਹੈ। ਬਹੁਤ ਵਧੀਆ ਜੀ, ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਅੱਜ ਕੱਲ੍ਹ ਬੰਦਾ ਡਿੱਗ ਜਾਵੇ ਤਾਂ ਲੋਕ ਹੱਸਦੇ ਨੇ, ਜੇ ਫੋਨ ਡਿੱਗ ਜਾਵੇ ਤਾਂ ਲੋਕ ਰੋਂਦੇ ਨੇ। ਦੇਖੋ ਕਲਯੁੱਗ ਆ ਗਿਆ, ਕਿਆ ਬਾਤ ਹੈ ਜੀ। ਅਤੇ ਗੁਰਿੰਦਰ ਸਿੰਘ ਵੀ ਕਹਿੰਦੇ ਦੇਖਿਓ ਫਲੋਰਾ ਸਾਹਿਬ ਤੁਹਾਡੇ ਪੁਰਾਣੇ ਗੋਡੇ ਧੋ ਸਵਾਰ ਕੇ ਦੁਬਾਰਾ ਨਾ ਦੇਣ, ਤਾਂ ਤੁਸੀਂ ਕਹਿੰਦੇ ਫਿਰੋਗੇ ਹੁਣ ਨਵੇਂ ਪਵਾ ਲਏ, ਕੁਛ ਨਹੀਂ ਹੁੰਦਾ। ਦੇਖੋ ਗੱਲ ਲੜਾਈ ਦੀ ਹੈ ਵੀ ਗੋਡੇ ਲੜਾਈਆਂ 'ਚ ਟੁੱਟਦੇ ਨੇ, ਕੋਈ ਐਡੀ ਗੱਲ ਨਹੀਂ। ਭਾਅ ਜੀ ਇੱਕ ਨਾ ਲੜਾਈ ਹੋਈ ਆ, ਪੁਲਿਸ ਵਾਲਿਆਂ ਨੂੰ ਫੋਨ ਗਿਆ।
ਅੱਛਾ ਜੀ।
ਹੈ ਨਾ, ਫੋਨ ਗਿਆ ਵੀ ਕਹਿੰਦੇ ਵੀ ਟਾਈਮ ਪਾ ਦਿੱਤਾ ਕੱਲ੍ਹ ਨੂੰ, ਸਾਡੇ ਕੋਲ ਇੱਕ ਸੌਦਾ ਆ, ਹੈ ਨਾ, ਅਤੇ ਸਾਡਾ ਕੌਨਫਲਿਕਟ ਹੋ ਗਿਆ ਗੁਆਂਢੀਆਂ ਦਾ, ਇੱਕ ਥਾਂ 'ਤੇ ਪਿਆ ਸੌਦਾ, ਉਹ ਕਹਿੰਦਾ ਮੇਰੇ ਆ ਚੀਜ਼, ਉਹ ਕਹਿੰਦੇ ਮੇਰਾ ਸੌਦਾ ਆ। ਉਹ ਕਹਿੰਦਾ ਵੀ ਅਸੀਂ ਕੱਲ੍ਹ ਨੂੰ ਚੱਕਣਾ ਆ, ਵੀ ਉਹ ਕਹਿੰਦਾ ਮੈਂ ਚੱਕਣਾ, ਉਹ ਕਹਿੰਦਾ ਮੈਂ ਚੱਕਣਾ, ਅਤੇ ਪੁਲਿਸ ਵਾਲਿਆਂ ਨੂੰ ਦੋਨਾਂ ਧਿਰਾਂ ਨੇ ਫੋਨ ਕਰਤਾ ਵੀ ਉੱਥੇ ਹੋ ਜਾਣੀ ਲੜਾਈ, ਬੰਦੇ ਉਹਨਾਂ ਦੇ ਕੋਲ ਵੀ ਜ਼ਿਆਦਾ, ਚੱਕਣ ਵਾਲੇ ਸਾਡੇ ਕੋਲ ਵੀ ਜ਼ਿਆਦਾ, ਵੀ ਤੁਸੀਂ ਆ ਕੇ ਆਪ ਚੁਕਾਇਓ। ਚਲੋ ਜੀ, ਪੁਲਿਸ ਦੀਆਂ ਦੋ ਗੱਡੀਆਂ ਆ ਗਈਆਂ, 10-12 ਬੰਦੇ ਆ ਗਏ, ਟਾਈਮ ਪਾਇਆ ਹੋਇਆ ਸੀਗਾ, ਅਤੇ ਉੱਧਰੋਂ ਵੀ ਦੋਹਾਂ ਧਿਰਾਂ ਤੋਂ 10-10, 15-15 ਬੰਦੇ ਸੀਗੇ ਸੌਦਾ ਚੱਕਣ ਆਇਓ। ਚਲੋ ਜੀ, ਉੱਥੇ ਆੜਫਾਸ ਹੋ ਗਈ, ਪੁਲਿਸ ਦੀਆਂ ਗੱਡੀਆਂ ਆ ਕੇ ਖੜ੍ਹ ਗਈਆਂ, ਬੰਦੇ ਉਤਰੇ, ਉਹ ਕਹਿੰਦਾ ਮੇਰਾ ਆ, ਉਹ ਕਹਿੰਦਾ ਮੇਰਾ ਆ, ਠੀਕ ਹੈ। ਉਹ ਪੁਲਿਸ ਵਾਲੇ ਕਹਿੰਦੇ ਜਦ ਉਹਨੇ ਦੇਖਿਆ ਵੀ ਸੌਦਾ ਕੀ ਆ, ਕਹਿੰਦੇ ਉਹ 'ਚ ਨਾ ਇੱਕ ਸਮਝਦਾਰ ਸੀਗਾ ਕੋਂਸਟੇਬਲ, ਕਹਿੰਦਾ ਵੀ ਇੱਦਾਂ ਕਰੋ, ਇਹਦਾ ਸੌਖਾ ਹੀ ਤਰੀਕਾ ਹੈ, ਜਿਹੜਾ ਇਸ ਸੌਦੇ ਦਾ ਮਾਲਕ ਹੈ, ਠੀਕ ਹੈ, ਉਹ ਆਪ ਉਹਨੂੰ ਪਤਾ ਹੀ ਹੈ ਵੀ ਇਹ ਮੇਰਾ ਮਾਲਕ ਹੈ, ਪਰ ਇਹ ਬੋਲ ਕੇ ਦੱਸ ਨਹੀਂ ਸਕਦਾ, ਇਸ ਕਰਕੇ ਨਾ ਤੁਸੀਂ ਇਕੱਲਾ ਇਕੱਲਾ ਉਹਦੇ ਕੋਲ ਜਾਓ ਅਤੇ ਉਸ ਨੂੰ ਚੱਕਣ ਦੀ ਕੋਸ਼ਿਸ਼ ਕਰੋ, ਅਤੇ ਜੇ ਤਾਂ ਉਹ ਮੰਨ ਗਿਆ ਫਿਰ ਠੀਕ ਹੈ, ਨਹੀਂ ਤਾਂ ਫਿਰ ਪਤਾ ਹੀ ਲੱਗੇ ਜਾਣਾ। ਉਹ ਕਹਿੰਦੇ ਫਿਰ ਪਹਿਲਾਂ ਕਿਹੜਾ ਜਾਊਗਾ, ਉਹਨੇ ਜੀ ਟੌਸ ਪਾਈ ਪੁਲਿਸ ਵਾਲਿਆਂ ਨੇ, ਵੀ ਚਲੋ ਟੌਸ ਪਾ ਲੈਂਦੇ ਦੋਨਾਂ 'ਚ ਵੀ ਪਹਿਲਾਂ ਕਿਹੜਾ ਜਾਊਗਾ। ਉਹਨੇ ਟੌਸ ਪਾਈ, ਬੰਦੇ ਦਾ ਨੰਬਰ ਆ ਗਿਆ, ਹੈ ਨਾ, ਉਹ ਕਹਿੰਦੇ ਚਲੋ ਬਈ ਚੱਕੋ। ਜਦੋਂ ਜਾ ਗਏ ਉਹਨੀ ਪੁਲਿਸ, ਉਹ ਕਹਿੰਦੇ ਨਹੀਂ ਜੀ ਤੁਸੀਂ ਨਾਲ ਚੱਲੋ, ਉਹ ਲਾਗੇ ਖੜੇ ਸੀ ਸਾਰੇ, ਉਹਨੂੰ ਚੱਕਣ ਲੱਗੇ ਤਾਂ ਉਹ ਜੀ ਉਹ ਤਾਂ ਗਲਤ ਨਿਕਲੇ, ਫਿਰ ਉਹ ਉਹਨਾਂ ਦੇ ਪੇਸ਼ ਪੈ ਗਏ। ਹੁਣ ਉਹ ਤੋਂ ਬਾਅਦ ਕੀ ਹੋਇਆ, ਘਮਸਾਨ ਹੋਇਆ ਜੀ, ਅਤੇ ਸੱਟਾਂ ਵੀ ਲੱਗੀਆਂ, ਭੱਜੇ, ਕੋਈ ਦਰਖਤ 'ਚ ਲੱਗਾ, ਕਿਸੇ ਨੇ ਛਾਲ ਮਾਰੀ, ਟੋਏ 'ਚ ਵੜਿਆ ਜਾ ਕੇ, ਹੈ ਨਾ, ਮੂੰਹ ਵੀ ਸੁੱਜ ਗਏ, ਜ਼ਖਮੀ ਹੋ ਗਏ। ਪੁਲਿਸ ਵਾਲਿਆਂ ਨੇ ਐਂਬੂਲੈਂਸ ਨੂੰ ਫੋਨ ਕਰਤਾ, ਫਾਇਰ ਬ੍ਰਿਗੇਡ ਨੂੰ ਫੋਨ ਕਰਤਾ, ਉਹ ਐਂਬੂਲੈਂਸ ਆਈ, 10-15 ਬੰਦਿਆਂ ਨੂੰ ਉਹ ਐਂਬੂਲੈਂਸਾਂ ਜਿਹੜੀਆਂ ਹਸਪਤਾਲ ਲੈ ਗਈਆਂ, ਮੂੰਹ ਉਹਨਾਂ ਦੇ ਸੁੱਜਿਓ, ਉਹਨਾਂ ਦੇ ਮਤਲਬ ਜ਼ਖਮੀ ਹੋਇਓ, ਬੁਰੇ ਹਾਲ, ਕੱਪੜੇ ਪਾਟਿਓ। ਬਾਅਦ 'ਚ ਜਦ ਇਨਵੈਸਟੀਗੇਸ਼ਨ ਮਤਲਬ ਦੁਬਾਰਾ ਹੋਈ, ਕਹਿੰਦੇ ਵੀ ਉਹ ਚਾਰਜ ਕਿਹਨੂੰ ਹੋਇਆ, ਚਾਰਜ ਕਿਸੇ ਨੂੰ ਵੀ ਨਹੀਂ ਹੋਇਆ, ਕਿਸੇ ਨੇ ਕਿਸੇ ਨੂੰ ਹੱਥ ਵੀ ਨਹੀਂ ਲਾਇਆ, ਹੈ ਨਾ, ਅਤੇ ਇਹ ਸਿਚੁਏਸ਼ਨ ਬਣੀ ਹੈ। ਅਤੇ ਉਹਨੇ ਮਤਲਬ ਮੈਂ ਤੁਹਾਨੂੰ ਸਟੋਰੀ ਇੱਦਾਂ ਸੁਣਾਉਣਾ ਜਿੱਦਾਂ ਮੈਂ ਪੜ੍ਹੀ ਆ, ਐਂਡ ਦੇ ਐਂਡ। ਹੁਣ ਤੁਸੀਂ ਦੱਸੋ ਵੀ ਉਹ ਕੀ ਹੋ ਸਕਦਾ, ਇਹ ਸਿਚੁਏਸ਼ਨ ਕਿਹੋ ਜਿਹੀ ਹੋ ਸਕਦੀ, ਵੀ ਸੱਟਾਂ ਵੀ ਸਾਰਿਆਂ ਦੇ ਲੱਗੀਆਂ, ਐਂਬੂਲੈਂਸ ਵੀ ਹੋਈ, ਪੁਲਿਸ ਵੀ ਸੀ, ਚਾਰਜ ਵੀ ਕੋਈ ਨਹੀਂ ਹੋਇਆ, ਕੇਸ ਵੀ ਕਿਸੇ 'ਤੇ ਨਹੀਂ ਪਿਆ, ਕੀ ਹੋ ਸਕਦਾ, ਕਿਹੜਾ ਸੌਦਾ ਹੋ ਸਕਦਾ, ਕਿੱਦਾਂ ਹੋ ਸਕਦੀ, ਕਿਹਨੇ ਕਿਹਨੂੰ ਕੁੱਟਿਆ, ਇਹ ਦੱਸੋ।
ਮੈਂ ਤਾਂ ਮੈਂ ਅਮਦੀਪ ਵਟਸਐਪ ਦੀ ਲੜਾਈ ਲੱਗਦੀ ਆ, ਫੇਸਬੁੱਕ ਦੀ ਲੜਾਈ ਲੱਗਦੀ ਆ,
ਨਹੀਂ ਫਿਰ ਜ਼ਖਮੀ ਕਿੱਦਾਂ ਹੋ ਜੂਗੇ, ਵਟਸਐਪ ਤੇ ਤਾਂ ਜ਼ਖਮੀ ਨਹੀਂ ਹੁੰਦੇ ਨਾ,
ਨਹੀਂ ਜ਼ਖਮੀ ਫਿਜ਼ੀਕਲੀ ਨਹੀਂ ਹੋ ਸਕਦੇ, ਕਈ ਵਾਰੀ ਜ਼ਖਮੀ ਮੈਂਟਲੀ ਵੀ ਹੋ ਸਕਦੇ ਆ, ਮਹਿਸੂਸ ਕਰ ਸਕਦੇ ਜੀ ਜ਼ਖਮੀ ਹੋ ਗਏ,
ਪਰ ਮੈਂ
ਹੁੰਦਾ ਆ ਫੇਸਬੁੱਕ ਤੇ ਅਤੇ
ਮੈਂ ਇਹ ਗੱਲ ਨਾ ਪੁਸ਼ਟੀ ਕਰਦਾ ਕਿ ਸੱਚੀ ਸੱਟਾਂ ਲੱਗੀਆਂ, ਫੇਰ ਮਤਲਬ ਹਸਪਤਾਲ ਗਏ ਲੋਕ, ਉਹ ਤਾਂ ਹੋਇਆ। ਚਲੋ ਮੈਂ ਦੱਸਦਾ ਤੁਹਾਨੂੰ, ਉਹ ਅਸਲ 'ਚ ਕੀ ਰੌਲਾ ਸੀ, ਅਸਲ 'ਚ ਰੌਲਾ ਸੀ ਮਧੂਮੱਖੀਆਂ ਦਾ, ਮਧੂਮੱਖੀਆਂ ਪਾਲੀਆਂ ਹੋਈਆਂ ਸੀ, ਉਹ ਸਾਂਝੀਦਾਰ ਸੀਗੇ, ਗੁਆਂਢੀ, ਉਹ ਕਹਿੰਦੇ ਉਹ ਇੱਕ ਦੇਖਭਾਲ ਕਰਦਾ ਸੀ, ਦੂਜੇ ਨੇ ਪੈਸੇ ਲਾਏ ਹੋਏ ਸੀ, ਉਹ ਰੌਲਾ ਪੈ ਗਿਆ ਉਹਨਾਂ ਦਾ, ਜੁਦੇ ਹੋ ਗਏ, ਲੜ ਪਏ, ਵਟਸਐਪ ਕਰਕੇ ਲੜੇ ਹੋਣੇ ਆ ਆਪਸ 'ਚ, ਡੂਮਣਾ, ਗੁਰਿੰਦਰ ਸਿੰਘ ਹੁਣੀ ਪੁੱਜ ਗਿਆ, ਕਹਿੰਦੇ ਡੂਮਣਾ ਛੇੜਿਆ ਲੱਗਦਾ, ਹਾਂਜੀ ਹਾਂਜੀ, ਉਹ ਇੱਦਾਂ ਹੀ ਹੋਈ ਗੱਲ ਜੀ, ਡੂਮਣਾ ਹੀ ਛੇੜ ਹੋ ਗਿਆ। ਅਤੇ ਉਹ ਤੁਹਾਨੂੰ ਪਤਾ ਜਿਹੜੀਆਂ ਮੱਖੀਆਂ ਆ, ਜਿਹੜਾ ਬੰਦਾ ਮਾਲਕ ਹੁੰਦਾ ਉਹਨੂੰ ਕੁਛ ਨਹੀਂ ਕਹਿੰਦੀਆਂ, ਉਹ ਆਲੇ ਦੁਆਲੇ ਘੁੰਮੀ ਜਾਂਦਾ, ਕਿਉਂਕਿ ਉਹਦੇ ਸਮੈਲ ਤੋਂ ਵਾਕਫ ਹੁੰਦੀਆਂ, ਉਹ ਨੰਗੇ ਹੱਥ ਵੀ, ਅਸੀਂ ਵੀ ਇੱਦਾਂ ਕਰ ਲਈਦਾ, ਪਰ ਜਦ ਬਗਾਨਾ ਬੰਦਾ ਆਉਂਦਾ ਆ, ਉਹ ਪੁਲਿਸ ਵਾਲਿਆਂ ਦੇ ਤਾਂ ਮਗਰ ਪਈਆਂ ਕਿਉਂਕਿ ਉਹਨਾਂ ਨੇ ਨਾ ਉਹ ਔਰੇਂਜ ਜੈਕਟਾਂ ਪਾ ਲਈਆਂ ਉੱਪਰ ਸਮਾਨ ਚੱਕਣ ਵੇਲੇ, ਉਹ ਔਰੇਂਜ ਜੈਕ, ਔਰੇਂਜ ਰੰਗ ਨੂੰ ਬੜੀਆਂ, ਉਹ ਵਰਦੀਆਂ ਨੂੰ ਲਾਈਕ ਨਹੀਂ ਕਰਦੀਆਂ, ਉਹ ਸਿੱਧੇ ਚਿੱਟੇ ਚਿੱਟੇ ਜਿਹੇ ਕੱਪੜੇ ਪਾਉਣੇ ਪੈਂਦੇ ਆ, ਜਦੋਂ ਨਾ ਰੰਗ ਬਿਰੰਗੇ ਤੁਸੀਂ ਕੱਪੜੇ ਪਾਓ, ਹੈ ਨਾ, ਉਹ ਉਹਦੇ ਵੱਲ ਨੂੰ ਭੱਜਦੀਆਂ ਵੀ ਉਹ ਪੇ ਤਾਂ ਉਪਰੇ ਬੰਦੇ ਆ ਗਏ ਹੁਣ ਸਾਡਾ ਸ਼ਹਿਦ ਲੁੱਟਣ, ਹੈ ਨਾ, ਡੂਮਣਾ ਚੋਣ ਆ ਗਏ, ਉਹਨੇ ਫਿਰ ਕੋਈ ਨਹੀਂ ਬਖਸ਼ਿਆ, ਉਹਨਾਂ ਨੂੰ ਕਿਹੜੇ ਪਤਾ ਵੀ ਇਹ ਪੁਲਿਸ ਵਾਲੇ ਆ, ਉਹਨਾਂ ਭਾਂਦੇ ਦਾ ਇਹ ਬੰਦੇ ਆਏ ਚੱਕਣ, ਉਹਨਾਂ ਨੂੰ ਕਿਹੜੇ ਪਤਾ ਵੀ ਇਹਨੂੰ ਚੱਕ ਕੇ ਲੈ ਜਾਣਾ। ਸੋ ਉਹਨੇ ਨੇ ਮੱਖੀਆਂ ਨੇ ਫਿਰ ਮਗਰ ਪਈਆਂ, ਅਤੇ ਉਹਨੀ ਫਿਰ ਜਿਹੜੇ ਗੁਆਂਢੀ ਜਿਹਨੇ ਪੈਸੇ ਲਾਏ ਸੀ ਉਹਦੇ ਵੀ ਲੜੀਆਂ, ਪੁਲਿਸ ਵਾਲਿਆਂ ਦੇ ਵੀ ਲੜੀਆਂ, ਫਿਰ ਉੱਥੇ ਮਤਲਬ ਹਸਪਤਾਲ ਗਏ, ਜ਼ਖਮੀ ਹੋਏ, ਅਤੇ ਆਹ ਸਟੋਰੀ ਬਣੀ, ਮਤਲਬ ਹੱਥ ਵੀ ਕਿਸੇ ਨੇ ਕਿਸੇ ਨੂੰ ਲਾਇਆ, ਜ਼ਖਮੀ ਹੋਏ, ਕੇਸ ਵੀ ਬਣੇ। ਸੋ ਮੈਂ ਸੋਚਿਆ ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂ ਵੀ ਇਹੋ ਜਿਹੀਆਂ ਲੜਾਈਆਂ ਅੱਜ ਕੱਲ੍ਹ ਜਿਹੜਾ ਡੂਮਣਾ ਆ, ਅਸੀਂ ਸੋਸ਼ਲ ਮੀਡੀਆ 'ਤੇ ਛੇੜ ਰੱਖੀਦਾ ਆ, ਨਤੀਜਾ ਕੋਈ ਨਹੀਂ ਨਿਕਲਦਾ, ਇਸ ਡੂਮਣੇ ਨੂੰ ਨਾ ਛੇੜੋ, ਇਹ ਵਟਸਐਪ ਨੇ ਮੌਕਾ ਦਿੱਤਾ, ਇਹਨੂੰ ਕਰੋ ਬੰਦ। ਅਮਰੀਕ ਭਾਅ ਜੀ, ਫਿਰ ਹੁਣ ਹਰਨਾਮ ਸਿੰਘ ਦੀ ਦੱਸੋ ਵੀ ਉਹ ਕਿਸ ਤਰ੍ਹਾਂ ਖੇਤੀ ਕਰ ਰਿਹਾ, ਤੁਸੀਂ ਵੀ ਪ੍ਰੋਮਿਸ ਕੀਤਾ ਮੈਂ ਤੁਹਾਨੂੰ ਯਾਦ ਕਰਾ ਰਿਹਾ ਹੁਣ।
ਹਾਂਜੀ ਅਮਦੀਪ ਗੁਰਨਾਮ ਸਿੰਘ ਆ ਹਰਨਾਮ ਗੁਰਨਾਮ
ਉਹ ਮੈਨੂੰ ਚੇਤਾ ਭੁੱਲ ਜਾਂਦਾ ਦੋਨਾਂ ਜੋ ਹੁਣ ਗੱਲ ਹੈ ਨਾ ਚੇਤਾ ਭੁੱਲ ਜਾਂਦਾ
ਹਾਂਜੀ ਮੈਂ ਨਾ ਹੁਣ ਉਹਨੂੰ ਫੋਨ ਕੀਤਾ ਮੈਂ ਕਿਹਾ ਚਲੋ ਖੇਤੀਬਾੜੀ ਜਿਹਦੇ ਕਾਨੂੰਨ ਆ ਉਹਦੇ ਬਾਰੇ ਉਹਦੇ ਕੀ ਵਿਚਾਰ ਆ
ਅੱਛਾ
ਮੈਂ ਕਿਹਾ ਗੁਰਨਾਮ ਸਿੰਘ ਜੀ ਕੀ ਹਾਲ ਚਾਲ ਉਹ ਵੀਰ ਜੀ ਹਾਲ ਚਾਲ ਵਧੀਆ ਨੇ ਗੇ ਸਾਡੇ ਜਿਹੜੇ ਵੀਰ ਜਿਹੜੇ ਹਰਨਾਮ ਸਿੰਘ ਜਿਹੜੇ ਰਹਿੰਦੇ ਨੇ ਸ੍ਰੀਨਗਰ ਦੇ ਵਿੱਚ ਉਹਨਾਂ ਦਾ ਸਾਡੇ ਬੜਾ ਪ੍ਰਤਾਪ ਹੈਗਾ ਤੇ ਸਾਡੀ ਜਿਹੜੀ ਮਰਜਾਈ ਹੈਗੀ ਹੈ ਆਪਣੇ ਅਧਿਕਾਰ ਕੌਰ ਜੀ ਨੇ ਉਹ ਵੀ ਸਾਨੂੰ ਬੜੀਆਂ ਅੱਛੀਆਂ ਸਲਾਹਾਂ ਦਿੰਦੇ ਨੇ ਗੇ ਮੈਂ ਕਿਹਾ ਤੂੰ ਆਪਣੇ ਵਿਚਾਰ ਦੱਸ ਵੀ ਜਿਹੜੇ ਨਵੇਂ ਕਾਨੂੰਨ ਆਏ ਆ ਖੇਤੀਬਾੜੀ ਦੇ ਤੇ ਇਹਦਾ ਤੇਰੇ ਕੀ ਪ੍ਰਭਾਵ ਪਿਆ ਵੀਰ ਜੀ ਸਾਡੇ ਤੇ ਇਹਦਾ ਕੋਈ ਪ੍ਰਭਾਵ ਨੀ ਪਿਆ ਕਿ ਅਸੀਂ ਤਾਂ ਜਿਹੜੀ ਖੇਤੀ ਨਾਲ ਆਪਾਂ ਤਾਂ ਬੀਜਦੇ ਨੀ ਹੈਗੇ ਚਾਵਲ ਅਸੀਂ ਕਦੇ ਬੀਜੇ ਨੇ ਕਿ ਮੁੰਜੀ ਕਦੇ ਲਾਈ ਨੀ ਹੈਗੀ ਹੈ ਆਪਾਂ ਤਾਂ ਖੇਤੀ ਕਰਦੇ ਕਣਕ ਵੀ ਕਦੇ ਲਾਈ ਨੀ ਹੈਗੀ ਸਾਡੇ ਕੋਲ ਜ਼ਮੀਨ ਵੀ ਬਹੁਤ ਵਧੀਆ ਨਹੀਂ ਹੈਗੀ ਬਹੁਤ ਜ਼ਿਆਦਾ ਨੀ ਹੈਗੀ ਹੈ 27 ਕਿੱਲੇ ਹੈਗੇ ਨੇ ਆਪਣੇ ਹਰਨਾਮ ਸਿੰਘ ਵੀਰ ਜੀ ਦੇ ਬੱਚੇ ਦੇ ਕੋਲ ਉਹਨਾਂ ਦੇ ਮੁੰਡੇ ਦੇ ਕੋਲ ਤੇ 28 ਕਿੱਲੇ ਸਾਡੇ ਕੋਲ ਨੇ ਹੈਗੇ ਤੇ 28 ਕਿੱਲੇ ਦੇ ਵਿੱਚ ਅਸੀਂ ਮੈਂ ਜਿਹੜਾ ਖੇਤੀ ਕਰਦਾ ਨਾ ਸਬਜ਼ੀ ਦੀ ਖੇਤੀ ਕਰਦੇ ਹੈਗਾ ਆਪਾਂ ਤਾਂ ਸਬਜ਼ੀ ਦੀ ਖੇਤੀ ਕਰਦੇ ਹਾਂ ਆਪਾਂ ਇਹ ਬੜੀਆਂ ਫਸਲਾਂ ਲਾਉਂਦੇ ਹੀ ਨਹੀਂ ਹੈਗੇ ਸਬਜ਼ੀ ਵੀ ਅਸੀਂ ਉਹ ਲਾਉਂਦੇ ਨੇਗੇ ਜਿਹੜੀ ਜਿਹਦੀ ਜਿਹਦੀ ਡਿਮਾਂਡ ਹੁੰਦੀ ਹੈਗੀ ਦੇਖ ਲੈਂਦੇ ਕਿ ਅੱਜ ਕੱਲ੍ਹ ਮਿਰਚਾਂ ਦੀ ਸ਼ੋਰਟੇਜ ਹੈਗੀ ਹੈ 6 ਮਹੀਨੇ ਬਾਅਦ ਜਿਹੜੀਆਂ ਗਾਜਰਾਂ ਦੀ ਸ਼ੋਰਟੇਜ ਆਉਣੀ ਹੈਗੀ ਹੈ ਉਸ ਤੋਂ ਬਾਅਦ ਮੂਲੀ ਦੀ ਸ਼ੋਰਟੇਜ ਆਉਣੀ ਹੈਗੀ ਆ ਅਸੀਂ ਦੇਖ ਲੈਂਦੇ ਕਿ ਮੱਛੀ ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ ਲੋਕ ਖਾਂਦੇ ਨੇ ਗੇ ਪਕੌੜੇ ਕਿੱਧਰ ਜ਼ਿਆਦਾ ਪੱਕਦੇ ਨੇ ਮੱਛੀ ਦੇ ਉਹਦੇ ਹਿਸਾਬ ਦੇ ਨਾਲ ਮੂਲੀਆਂ ਲਾ ਲੈਂਦੇ ਹੈਗੇ ਤੇ ਅਸੀਂ 7-8 ਫਸਲਾਂ ਜਿਹੜੀਆਂ ਨਾ ਗੀਆਂ ਇਹਦੀਆਂ ਲਾਉਂਦੇ ਹੈਗੇ ਆਪਣੇ ਆਪਣੇ ਆ ਦੂਜੇ ਦੀਆਂ ਜਿਹਨੂੰ ਗੱਲ ਕਹਿੰਦੇ ਸਬਜ਼ੀ ਦੀਆਂ ਵੈਜੀਟੇਬਲ ਤੇ ਅਸੀਂ ਫਿਰ ਵੈਨ ਰੱਖੀ ਹੈਗੀ ਹੈ ਵੈਨ ਲੈ ਕੇ ਜਾਂਦੇ ਹੈਗੇ ਸ਼ਹਿਰ ਦੇ ਵਿੱਚ 2 ਵਜੇ ਤੋਂ ਬਾਅਦ 3 ਵਜੇ ਦੇ ਕਰੀਬ ਅਸੀਂ ਖੁਦ ਸ਼ਹਿਰ ਦੇ ਆਪਦਾ ਲਾ ਲੈਣੇ ਆਪਣੇ ਜਾ ਕੇ ਡੇਰੇ ਖੁੱਲੇ ਤੇ ਉੱਥੇ ਹੋਕਾ ਦੇਣ ਲੱਗ ਪਈਦਾ ਹੈਗਾ ਸਬਜ਼ੀ ਲਾ ਲਓ ਜੀ ਸਬਜ਼ੀ ਲਾ ਲਓ ਜੀ ਸਬਜ਼ੀ ਲਾ ਲਓ ਫਿਰ ਅਸੀਂ ਇੱਕ ਸਪੈਸ਼ਲ ਸਟ੍ਰੈਟਜੀ ਬਣਾਈ ਹੈਗੀ ਹੈ ਉਹਦੇ ਵਿੱਚ ਅਸੀਂ ਵੇਚਦੇ ਹਾਂ ਜਿੱਦਾਂ ਮੈਂ ਜਾ ਕੇ ਪਿਛਲੇ ਹਫ਼ਤੇ 6 ਕੁਇੰਟਲ ਜਿਹੜੀਆਂ ਆਪਣੇ ਲੈ ਗਿਆ ਸਬਜ਼ੀ ਤੇ ਉਹਦੇ ਜਾ ਕੇ ਹੋਕਾ ਦਿੱਤਾ ਲੈ ਲਓ ਵੀ ਲੈ ਲਓ ਹੀਰ ਦੀਆਂ ਉਂਗਲਾਂ ਲੈ ਲਓ ਸਾਫ਼ ਸੁਥਰੀਆਂ ਹੀਰ ਦੀਆਂ ਉਂਗਲਾਂ ਲੈ ਲਓ ਸਾਫ਼ ਸੁਥਰੀਆਂ ਹੀਰ ਦੀਆਂ ਉਂਗਲਾਂ ਲੈ ਲਓ ਦੱਸਦੀ 10 ਮਿੰਟ ਦੇ ਵਿੱਚ 2 ਕੁਇੰਟਲ ਹੀਰ ਦੀਆਂ ਉਂਗਲਾਂ ਵਿਕ ਗਈਆਂ
ਉਹ ਕੀ ਹੁੰਦੀ
ਹੈ ਹੀਰ ਦੀਆਂ ਉਂਗਲਾਂ ਕੀ ਵੀਰ ਜੀ ਭਿੰਡੀ ਤੋਰੀ ਦੀ ਗੱਲ ਕਰਦੇ ਹੈਗੇ ਭਿੰਡੀ ਤੋਰੀ ਸਾਡੀ 10 ਮਿੰਟ 2-3 ਕੁਇੰਟਲ ਵਿਕ ਗਈ ਹੈਗੀ ਉਹ ਜਿਹੜੇ ਵਿਕ ਗਈ ਹੈਗੀ ਆ ਉਸ ਤੋਂ ਬਾਅਦ ਅਸੀਂ ਦੂਸਰਾ ਹੋਕਾ ਲਾਉਣਾ ਸ਼ੁਰੂ ਕਰ ਦਿੱਤਾ ਲੈ ਲਓ ਵੀ ਲਾ ਲਓ ਲੈਲਾ ਦੀਆਂ ਉਂਗਲੀਆਂ ਲੈ ਲਓ ਲੈਲਾ ਦੀਆਂ ਉਂਗਲੀਆਂ ਲੈ ਲਓ ਲੈਲਾ ਦੀਆਂ ਉਂਗਲੀਆਂ ਲੈ ਲਓ ਮੈਂ ਕਿਹਾ ਹੁਣੇ ਤਾਂ ਤੁਸੀਂ ਹੀਰ ਦੀਆਂ ਉਂਗਲਾਂ ਵੇਚ ਕੇ ਹਟੇ ਆ ਇਹ ਲੈਲਾ ਦੀਆਂ ਉਂਗਲੀਆਂ ਵਿੱਚ ਤੇ ਹੀਰ ਦੀ ਉਂਗਲੀ ਚ ਕੀ ਫਰਕ ਹੈ ਉਹ ਵੀਰ ਜੀ ਉਹ ਜਿਹੜੀ ਸਬਜ਼ੀ ਉਹ ਜਿਹੜੀਆਂ ਭਿੰਡੀ ਦੀਆਂ ਤੋਰੀਆਂ ਸੀਗੀਆਂ ਥੋੜ੍ਹੀਆਂ ਸਾਫ਼ ਸੁਥਰੀਆਂ ਗੋਰੀਆਂ ਗੋਰੀਆਂ ਸੀਗੀਆਂ ਸਾਫ਼ ਸੁਥਰੀ ਚਿੱਟੇ ਰੰਗਦੀਆਂ ਸੀਗੀਆਂ ਇਹ ਜਿਹੜੀਆਂ ਦੂਜਾ ਹੋਕਾ ਦਿੱਤਾ ਨਾ ਲੈਲਾ ਦੀਆਂ ਉਂਗਲੀਆਂ ਇਹ ਥੋੜੇ ਇਹਨਾਂ ਕਾਲਾਪਨ ਸੀਗਾ ਕਿਉਂਕਿ ਲੈਲਾ ਕਾਲੀ ਸੀਗੀ ਉਹਦੀਆਂ ਉਂਗਲੀਆਂ ਸੀ ਕਾਲੇ ਰੰਗ ਚ ਵੇਚਣੀ ਹੈਗੀਆਂ ਤੇ ਜਿਹੜੀਆਂ ਹੀਰ ਦੀਆਂ ਸੀਗੀਆਂ ਸਾਫ਼ ਸੁਥਰੇ ਰੰਗ ਤੰਗ ਵੇਚ ਦਿੱਤੀਆਂ ਸਾਡੇ ਜੀ ਉੱਥੇ 10 ਕੁਇੰਟਲ ਜਿਹੜੀ ਭਿੰਡੀ ਦੀ ਤੋਰੀ ਹੈ ਨਾ ਇਸੇ ਮਾਰਕੀਟਿੰਗ ਸਟ੍ਰੈਟਜੀ ਦੇ ਵਿੱਚ ਵਿਕ ਗਈ ਹੈਗੀ ਹੈ ਹੀਰ ਦੀਆਂ ਉਂਗਲਾਂ ਤੇ ਆਪਣੇ ਲੇਲਾ ਦੀ ਉਂਗਲੀਆਂ ਕਹਿ ਕੇ ਦੇਖੋ ਜਿਹੜੀ ਗੱਲ ਹੈਗੀ ਹੈ ਨਾ ਜਿਹੜੀ ਖੇਤੀਬਾੜੀ ਹੈਗੀ ਹੈ ਇਹ ਸਾਨੂੰ ਟ੍ਰਿਕ ਦੇ ਨਾਲ ਕਰਨੀ ਪੈਂਦੀ ਹੈ ਕਾਫੀ ਮਿਹਨਤ ਕਰਨੀ ਪੈਂਦੀ ਆ ਸਵੇਰੇ ਉੱਠ ਕੇ ਤੋੜਨੀ ਪੈਂਦੀ ਉਹਨੂੰ ਧੋਣਾ ਪੈਂਦਾ ਧੋਣੇ ਤੋਂ ਬਾਅਦ ਪੈਕਿੰਗ ਕਰਦੇ ਨੇ ਹੈਗੇ ਪੈਕਿੰਗ ਕਰਨ ਦੇ ਵਿੱਚ ਲਿਜਾਣਾ ਪੈਂਦਾ ਫਿਰ ਉਸ ਤੋਂ ਬਾਅਦ ਵੇਚਦੇ ਹਾਂ ਕਾਫੀ ਪ੍ਰੋਫਿਟ ਹੁੰਦੇ ਪਰ ਅਗਲੇ ਹਫ਼ਤੇ ਗੱਲ ਕਰਾਂਗੇ ਹੁਣ ਤੁਹਾਡੇ ਸਰ ਜੇ ਮਹਿਮਾਨ ਆਏ ਨੇ ਉਹਨਾਂ ਨਾਲ ਥੋੜੀ ਬਹੁਤ ਗੱਲ ਕਰ ਲਈ ਜੀ ਵੀਰ ਜੀ
ਠੀਕ ਠੀਕ ਜੀ ਵੀਰ ਜੀ ਬਹੁਤ ਵਧੀਆ ਭਾਜੀ ਆਹ ਤਾਂ ਨਵੀਂ ਗੱਲ ਸੁਣੀ ਵੀ ਲੈਲਾ ਦੀ ਉਂਗਲੀ ਹੀਰ ਦੀ ਉਂਗਲੀਆਂ ਠੀਕ ਹੈ ਭਾਜੀ ਦੇਖੋ ਗੱਲ ਭਾਜੀ ਇੱਥੇ ਮੁੱਕਦੀ ਆ ਜਿਹੜੀ ਆਪਾਂ ਕਰਦੇ ਹਾਂ ਕਿ ਜਿਹੜੀ ਟਰਾਂਜ਼ੀਸ਼ਨ ਹੈ ਨਾ ਖੇਤੀ ਟ੍ਰੈਡੀਸ਼ਨਲ ਖੇਤੀ ਦੀ ਜਿਹੜੀ ਟਰਾਂਜ਼ੀਸ਼ਨ ਹੈ ਉਹ ਬੜੀ ਔਖੀ ਲੱਗਦੀ ਆ ਇਹਨੂੰ ਟਾਈਮ ਲੱਗਣਾ ਆ ਬੜਾ ਕੁਛ ਜਿਹੜਾ ਇਕੱਲੀ ਗੌਰਮੈਂਟ ਪੈਸਾ ਸਿੱਟ ਸਕਦੀ ਆ ਇਨਫਰਾਸਟ੍ਰਕਚਰ ਸਿੱਟ ਸਕਦੀ ਆ ਪਰ ਜਿਹੜੇ ਲੋਕ ਆ ਉਹਨਾਂ ਨੂੰ ਐਜੂਕੇਟ ਆਪ ਹੋਣਾ ਪੈਣਾ ਅਸੀਂ ਹੁਣ ਇੱਥੇ ਬਲਗੁਲਗਾ ਜਾਂ ਰੱਖ ਲਓ ਹੋਰ ਹੈਗੇ ਆ ਸਾਡੇ ਸਾਰੇ ਜਿਹੜੇ ਇੱਥੇ ਭਾਈਚਾਰਾ ਹੈ ਕਮਿਊਨਿਟੀ ਆ ਉਹ ਐਜੂਕੇਟ ਹੋ ਰਹੇ ਨੇ ਆਪ ਇਨਵੈਸਟੀਗੇਟ ਕਰਦੇ ਨੇ ਆਪਣੇ ਕੋਪਰੇਟਿਵ ਬਣਾਏ ਹੋਏ ਨੇ ਸਾਰਾ ਕੁਛ ਕੀਤਾ ਹੋਇਆ ਅਤੇ ਭਾਜੀ ਹਰਦੀਪ ਸੰਧੂ ਸਤਿ ਸ਼੍ਰੀ ਅਕਾਲ ਬੁਲਾਉਂਦੇ ਕਹਿੰਦੇ ਵਾਹ ਜੀ ਵਾਹ ਅਮਰੀਕ ਭਾਜੀ ਬ੍ਰਿਲੀਅੰਟ ਅਤੇ ਠੀਕ ਹੈ ਜੀ ਭਾਜੀ ਇੱਕ ਨਾ ਆਪਣੇ ਟਰੰਪ ਦੀ ਗੱਲ ਕਰੀਏ ਉਹ ਤਾਂ ਉਹਦਾ ਤਾਂ ਅੱਜ ਆਖਰੀ ਦਿਨ ਹੀ ਆ 2 ਮਿੰਟ ਰਹਿੰਦੇ ਨੇ ਮਤਲਬ ਪ੍ਰੋਗਰਾਮ ਦੇ ਵਿੱਚ ਉਹਦੇ 'ਤੇ ਨਾ ਇੰਪੀਚਮੈਂਟ ਦਾ ਕੇਸ ਕੀਤਾ ਆ ਅਤੇ ਲੋਅਰ ਹਾਊਸ ਦੇ ਵਿੱਚ ਤਾਂ ਹੋ ਗਿਆ ਪਰ ਕੋਈ ਚਾਂਸ ਨਹੀਂ ਕਿ ਅਪਰ ਹਾਊਸ ਦੇ ਵਿੱਚ ਉਹ ਇੰਪੀਚਮੈਂਟ ਹੋਏਗੀ ਜੇ ਹੋ ਵੀ ਜਾਂਦੀ ਹੈ ਤਾਂ ਭਾਅ ਜੀ ਕੁਛ ਘੰਟਿਆਂ ਲਈ ਇੰਪੀਚਮੈਂਟ ਹੋਣੀ ਹੈ ਕਿਉਂਕਿ ਇੱਕ ਦਿਨ ਪਹਿਲਾਂ ਉਹ ਇੰਪੀਚਮੈਂਟ ਦੀ ਹੀਅਰਿੰਗ ਹੈ ਜਿਹੜੀ ਸੈਨੇਟ ਦੀ ਬੈਠਕ ਆ ਉਹ ਮੈਨੂੰ ਲੱਗਦਾ ਨਹੀਂ ਹੋਏਗਾ ਜੇ ਹੋ ਵੀ ਜਾਏ ਉਹ ਉਹਦਾ ਫਾਇਦਾ ਕੀ ਹੋਣਾ ਹੈ ਭਾਜੀ ਉਹ ਤਾਂ ਉਹਨੂੰ ਹੋਰ ਹੀਰੋ ਬਣਾ ਦੇਣਾ ਉਹਨੂੰ ਲੋਕਾਂ ਨੇ ਭਾਜੀ ਭਾਜੀ ਚੁੱਪ ਚਾਪ ਹੋ ਗਿਆ ਮੈਨੂੰ ਲੱਗਦਾ ਟੁੱਟ ਗਿਆ ਖੈਰ ਮੇਰਾ ਆਪਣਾ ਓਪੀਨੀਅਨ ਹੈ ਕਿ ਇਹ ਜਿਹੜੀ ਲੋਅਰ ਹਾਊਸ 'ਚ ਹੋ ਗਿਆ ਪੂਰਾ ਅਤੇ ਡੈਮੋਕਰੈਟਸ ਨੂੰ ਜਿਹੜਾ ਹੁਣ ਪੈਚਅਪ ਕਰਨਾ ਚਾਹੀਦਾ ਨਾ ਕਿ ਉਹ ਦੁਸ਼ਮਣ ਨੂੰ ਹੋਰ ਪੱਕਾ ਖੜਾ ਕਰਕੇ ਪੁਸ਼ ਇੰਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਹੀ ਇਜ਼ ਨੋਟ ਗੋਇੰਗ ਟੂ ਗੋ ਅਵੇ ਇਹ ਰਿਐਲਿਟੀ ਆ ਕਿ ਉਹਨੇ ਪਿੱਛਾ ਨਹੀਂ ਛੱਡਣਾ ਹੀ ਵਿਲ ਬੀ ਦੇਅਰ ਨੈਕਸਟ ਟਾਈਮ ਸੋ ਪਿਆਰਿਓ ਸਮਾਂ ਕਾਫੀ ਹੋ ਗਿਆ ਅਤੇ ਯੋਗੇਸ਼ ਠਾਕੁਰ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਦੇ ਕਹਿੰਦੇ ਸਿੱਧੂ ਜੀ ਕਿਸਾਨ ਨੂੰ ਆਉਂਦਾ ਤਾਂ ਕਹਿੰਦੇ ਨੇ ਕਿਸਾਨ ਫ੍ਰੀ ਵਿੱਚ ਕੁਛ ਵੇਚਦਾ ਨਹੀਂ ਫਿਰ ਤਾਂ ਬਿਜ਼ਨਸਮੈਨ ਹੋਇਆ ਹਾਂਜੀ ਇਹਦੇ ਬਾਰੇ ਨਾ ਕਾਫੀ ਡਿਬੇਟ ਚੱਲਦਾ ਹੈ ਅਤੇ ਆਪਾਂ ਕੱਲ੍ਹ ਨੂੰ ਗੱਲ ਕਰਾਂਗੇ ਇਹਦੇ ਬਾਰੇ ਬਿਜ਼ਨਸਮੈਨ ਦੀ ਡੈਫੀਨੇਸ਼ਨ ਥੋੜ੍ਹੀ ਜਿਹੀ ਹੋਰ ਹੈ ਅਤੇ ਅੰਨਦਾਤਾ ਦੀ ਜਿਹੜੀ ਡੈਫੀਨੇਸ਼ਨ ਥੋੜ੍ਹੀ ਜਿਹੀ ਹੋਰ ਹੈ ਵੇਚਦਾ ਆ ਵੇਚਣਾ ਪੈਣਾ ਕਿਉਂਕਿ ਰੋਜ਼ੀ ਰੋਟੀ ਖਾਣੀ ਹੈ ਪਰ ਜਿਹੜਾ ਬਿਜ਼ਨਸਮੈਨ ਹੁੰਦਾ ਉਹ ਇੱਕ ਸੈੱਟ ਪ੍ਰਾਈਸ 'ਤੇ ਸੌਦਾ ਲੈਂਦਾ ਆ ਅਤੇ ਆਪਣਾ ਮਾਰਜਿਨ ਰੱਖ ਕੇ ਸੈੱਟ ਪ੍ਰਾਈਸ 'ਤੇ ਦੇ ਦਿੰਦਾ ਆ ਜਿਹੜਾ ਕਿਸਾਨ ਦਾ ਸੈੱਟ ਪ੍ਰਾਈਸ ਹੈ ਉਹ ਕੋਈ ਸੈੱਟ ਪ੍ਰਾਈਸ ਨਹੀਂ ਹੁੰਦਾ ਔਰ ਪ੍ਰਾਈਸ ਕਿਸਾਨ ਦਾ ਜਿਹੜਾ ਸੈੱਟ ਕਰਦਾ ਆ ਉਹ ਦੂਸਰੇ ਲੋਕ ਕਰਦੇ ਨੇ ਇਹ ਮੇਜਰ ਫਰਕ ਹੈ ਹੁਣ ਇਹ ਜਿਹੜਾ ਪ੍ਰਾਇਮਰੀ ਪ੍ਰੋਡਕਸ਼ਨ ਦੀ ਕੈਟਾਗਰੀ 'ਚ ਆ ਜਾਂਦਾ ਪ੍ਰਾਇਮਰੀ ਪ੍ਰੋਡਕਸ਼ਨ ਦੇ ਵਿੱਚ ਖੇਤੀਬਾੜੀ ਜਾਣੀ ਕਿ ਫੂਡ ਅਤੇ ਜਿਹੜੇ ਮਿਨਰਲਸ ਹੈ ਮਾਈਨਸ ਉਹ ਪ੍ਰਾਇਮਰੀ ਪ੍ਰੋਡਕਸ਼ਨ ਹੁੰਦੀ ਹੈ ਬਾਕੀ ਸਾਰੀਆਂ ਸੈਕੰਡਰੀ ਪ੍ਰੋਡਕਸ਼ਨਸ ਹੁੰਦੀਆਂ ਇਹਨਾਂ ਦੇ ਉੱਤੇ ਬੇਸਡ ਹੁੰਦੀਆਂ ਹੈ ਸੋ ਅਗਰ ਪ੍ਰਾਇਮਰੀ ਪ੍ਰੋਡਕਸ਼ਨ ਵਾਲਿਆਂ ਨੂੰ ਕਿੱਲ ਕਰੀ ਜਾਣਾ ਆ ਉਹਨਾਂ ਨੂੰ ਨਹੀਂ ਬਣਦਾ ਉਹਨੇ ਪ੍ਰਾਇਮਰੀ ਪ੍ਰੋਡਕਸ਼ਨ ਬੰਦ ਕਰ ਦੇਣੀ ਹੈ ਤਾਂ ਇਸ ਦਾ ਜਿਹੜਾ ਇਫੈਕਟ ਹੈ ਉਹ ਦੂਜਿਆਂ ਨੂੰ ਵੀ ਪੈਣਾ ਪ੍ਰਾਇਮਰੀ ਪ੍ਰੋਡਕਸ਼ਨ ਬਿਜ਼ਨਸ ਨਹੀਂ ਹੁੰਦਾ ਜਿਹੜਾ ਸੈਕੰਡਰੀ ਆ ਉਹ ਬਿਜ਼ਨਸ ਹੁੰਦਾ ਕਿ ਪ੍ਰਾਇਮਰੀ ਪ੍ਰੋਡਕਸ਼ਨ ਲੈ ਕੇ ਫਿਰ ਉਹਨੂੰ ਸੈਕੰਡਰੀ ਬਣਾਉਣੀ ਆ ਉਹ ਬਿਜ਼ਨਸ ਦੀ ਕਲਾਸ 'ਚ ਆ ਜਾਂਦਾ ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਮਾੜਾ ਜਿਹਾ ਹਿੰਟ ਦੇ ਦਿੱਤਾ ਇਸ ਨੂੰ ਬੜੀ ਡਿਟੇਲ ਦੇ ਵਿੱਚ ਕਲੀਅਰ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ਿਵਦੇਵ ਜੀ ਵੀ ਜੁੜੇ ਨੇ ਕਹਿੰਦੇ ਹੱਸ ਰਹੇ ਨੇ ਕਹਿੰਦੇ ਗ੍ਰੇਟ ਸੈਲਿੰਗ ਸਟ੍ਰੈਟਜੀ ਬ੍ਰਿਲੀਅੰਟ ਥੈਂਕ ਯੂ ਜੀ ਸਾਰੇ ਹੀ ਸੱਜਣਾਂ ਦਾ ਸਾਰੇ ਹੀ ਪਿਆਰਿਆਂ ਦਾ ਸਤਿਕਾਰਿਆਂ ਦਾ ਜਿਹੜੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਸਾਡੇ ਨਾਲ ਸਾਂਝਾਂ ਪਾਉਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਔਰ ਆਪਣੇ ਫੀਡਬੈਕ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਛੇਤੀ ਹੀ ਉਪਲਬਧ ਹੋ ਜਾਂਦਾ 10-15 ਮਿੰਟਾਂ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਦੁਬਾਰਾ ਸੁਣ ਸਕਦੇ ਹੋ ਔਰ ਕਿਸੇ ਵੀ ਟਾਈਮ ਆਪਣੀ ਫੀਡਬੈਕ ਸਾਨੂੰ ਭੇਜ ਦਿਓ ਅਗਰ ਤੁਸੀਂ ਬੇਟਾਈਮਾਂ ਸਾਨੂੰ ਸੁਣਦੇ ਹੋ ਸੋ ਕੱਲ੍ਹ ਨੂੰ ਫਿਰ ਮਿਲਾਂਗੇ ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੂੰ ਲੈਣ ਦੀ ਅਤੇ ਬਿੱਟਾ ਭਾਅ ਜੀ ਸਾਡੇ ਨਾਲ ਜੁੜਨਗੇ ਉਹ ਬਾਰਡਰ 'ਤੇ 'ਚ ਰਿਪੋਰਟਿੰਗ ਕਰ ਰਹੇ ਨੇ ਅਤੇ ਗਰਾਊਂਡ ਲੈਵਲ ਤੋਂ ਆਪਾਂ ਗੱਲਾਂ ਕਰਾਂਗੇ ਪੰਜਾਬ ਦੀਆਂ ਅਤੇ ਮਨਦੀਪ ਜੀ ਵੀ ਜੁੜੇ ਨੇ ਉਹ ਕਹਿੰਦੇ ਫਿਰ ਤਾਂ ਆਰਮੀ ਵੀ ਪੈਸੇ ਲੈਂਦੀ ਹੈ ਉਹ ਦੇਸ਼ ਭਗਤ ਕਿਵੇਂ ਹੋਏ ਹਾਂਜੀ ਇਹ ਥੋੜ੍ਹਾ ਜਿਹਾ ਸੈਪਰੇਟ ਇਸ਼ੂ ਹੈ ਪਰ ਅੰਨਦਾਤਾ ਦੀ ਗੱਲ ਕਹਿ ਕੇ ਅੰਨਦਾਤਾ ਮਤਲਬ ਇਹ ਬੜਾ ਡੀਪ ਹੈ ਕਿ ਮਿੱਟੀ ਤੋਂ ਅੰਨ ਬਣਾਉਣਾ ਜਿਹੜਾ ਕਿ ਅਸੀਂ ਡੇਲੀ 3 ਟਾਈਮ ਖਾਣਾ ਆ ਉਹ ਹੋਰ ਚੀਜ਼ ਹੈ ਮਤਲਬ ਉਹਨੂੰ ਬਿਜ਼ਨਸ ਕਲਾਸ ਦੇ ਵਿੱਚ ਨਹੀਂ ਲਿਆਇਆ ਜਾ ਸਕਦਾ ਸੋ ਇੰਨਾ ਕੁਛ ਕਹਿੰਦੇ ਮੈਂ ਇਜਾਜ਼ਤ ਮੰਗਦਾ ਅਤੇ ਕੱਲ੍ਹ ਨੂੰ ਫਿਰ ਜੁੜਾਂਗੇ ਪੈਰਿਓ ਜੁੜੋ ਫਿਰ ਸਾਡੇ ਨਾਲ ਸੁਣਦੇ ਰਹੋ ਹਰਮਨ ਰੇਡੀਓ ਜ਼ਿੰਦਗੀ ਇੰਜੋਏ ਕਰੋ ਜ਼ਿੰਦਗੀ ਪੋਜ਼ੀਟਿਵ ਤਰੀਕੇ ਨਾਲ ਰੱਖੋ ਪਰਮਾਤਮਾ ਨਾਲ ਜੁੜੋ ਲਾਹਾ ਲਓ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ